ਤੇ ਬਹੁਤ ਉਤਸ਼ਾਹ ਨਾਲ ਇੱਥੋਂ ਦੀ ਸਮੁੱਚੀ ਸੰਗਤ ਨੇ ਰਲ ਮਿਲ ਕੇ ਤਿਆਰੀ ਕੀਤੀ ਹੈ। ਆਓ ਜੇ ਜੁੜੇ ਹਾਂ ਤੇ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਵੇਂ ਪੜ੍ਹਦੇ ਸੀ ਵੀ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ। ਇੱਕ ਸ਼ਬਦ ਆਪਾਂ ਬੜੇ ਵਾਰੀ ਪੜ੍ਹਦੇ ਹਾਂ ਰੋਜ਼ ਮੂਲ ਮੰਤਰ ਵਿੱਚ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਵੀ ਰੱਬ ਕਦੀ ਕਿਸੇ ਨਾਲ ਵੈਰ ਨਹੀਂ ਰੱਖਦਾ, ਉਹਦਾ ਕਿਸੇ ਵੀ ਇਨਸਾਨ ਨਾਲ, ਕਿਸੇ ਵਿਅਕਤੀ ਨਾਲ, ਕਿਹੜੇ ਮਰਜ਼ੀ ਦੇਸ਼ ਵਿੱਚ ਜੰਮੇ, ਕਿਹੜੇ ਮਰਜ਼ੀ ਮਜ਼ਹਬ ਵਿੱਚ ਜੰਮੇ, ਰੱਬ ਦਾ ਕਦੇ ਕਿਸੇ ਨਾਲ ਵੈਰ ਥੋੜਾ ਹੁੰਦਾ। ਤੇ ਯਾਦ ਰੱਖੋ ਜਿਹੜੇ ਜਿਨ੍ਹਾਂ ਨੂੰ ਅਸੀਂ ਰੱਬੀ ਗੁਣ ਕਹਿੰਦੇ ਹਾਂ, ਇਹ ਰੱਬੀ ਦੇ ਜਿੰਨੇ ਗੁਣ ਹੈ ਸਾਰੇ ਦੇ ਸਾਰੇ ਹਰੇਕ ਇਨਸਾਨ ਵਿੱਚ ਹੈਗੇ ਆ। ਕਾਲੇ ਚ ਵੀ ਹੈ, ਗੋਰੇ ਚ ਵੀ ਹੈ, ਅਫਰੀਕੀ ਚ ਵੀ ਹੈ, ਅਮਰੀਕੀ ਚ ਵੀ ਹੈ, ਇੰਡੀਅਨ ਚ ਵੀ ਹੈ, ਅਮੈਰੀਕਨ ਵਿੱਚ ਵੀ ਹੈ, ਜਿਨ੍ਹਾਂ ਨੂੰ ਅਸੀਂ ਕੁਦਰਤੀ ਗੁਣ ਕਹਿ ਸਕਦੇ ਹਾਂ। ਸਾਰੇ ਦੇ ਸਾਰੇ ਗੁਣ ਰੱਬ ਨੇ, ਕਹਿ ਲਓ ਕੁਦਰਤ ਨੇ ਇਨਸਾਨ ਦੇ ਵਿੱਚ ਪਾਏ ਹੋਏ ਹੈ। ਕੋਈ ਜਾਣੇ ਭਾਵੇਂ ਨਾ ਜਾਣੇ, ਪਰ ਹਰੇਕ ਬੰਦੇ ਅੰਦਰ ਹੁੰਦੇ ਹੀ ਹੈ। ਅੱਜ ਜਿਹੜੀ ਸਾਡੇ ਅੰਦਰ ਅੱਜ ਈਰਖਾ ਹੈ, ਬਚਪਨ ਵਿੱਚ ਥੋੜਾ ਈਰਖਾ ਸੀ, ਇਹ ਈਰਖਾ ਆਈ ਕਿੱਥੋਂ ਹੈ? ਆਲੇ ਦੁਆਲੇ ਚੋਂ ਮਿਲੀ ਹੈ ਸਾਨੂੰ। ਸੁਣਿਆ, ਜੋ ਸੁਣਿਆ ਉਹਦੇ ਉੱਤੇ ਰੁਕ ਗਏ, ਜੋ ਜ਼ਿੰਦਗੀ ਵਿੱਚ ਮਾੜਾ ਮੋਟਾ ਸਮਝ ਲੱਗੀ ਉਹਦੇ ਉੱਤੇ ਆ ਕੇ ਖੜ ਗਏ। ਪਰ ਜਿਹੜਾ ਕੁਦਰਤੀ ਗੁਣ ਜਿਹਨੂੰ ਅਸੀਂ ਕਹਿੰਦੇ ਹਾਂ, ਰੱਬੀ ਗੁਣ ਕਹਿੰਦੇ ਹਾਂ, ਵੀ ਵੈਰ ਨਹੀਂ ਹੁੰਦਾ ਕਦੇ ਕਿਸੇ ਇਨਸਾਨ ਅੰਦਰ, ਵੀ ਰੱਬ ਰੱਬ ਕਿਸੇ ਨਾਲ ਵੈਰ ਨਹੀਂ ਕਰਦਾ। ਤੇ ਬੰਦੇ ਅੰਦਰ ਕਿਹੜਾ ਵੈਰ ਪਾਇਆ ਸੀ ਰੱਬ ਨੇ? ਇਹ ਤੇ ਅਸੀਂ ਆਪੇ ਪੈਦਾ ਕੀਤਾ, ਆਪ ਹੀ ਆਇਆ ਸਾਡੇ ਅੰਦਰ। ਅੱਜ ਜਿਹੜੇ ਸਾਡੇ ਗੁਣ ਔਗਣ ਬਣ ਚੁੱਕੇ ਉਹ ਆਪੇ ਹੀ ਬਣੇ ਆ। ਆਪਾਂ ਰੋਜ਼ ਪੜ੍ਹਦੇ ਹਾਂ, ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਅੰਦਰ ਪਹਿਲਾਂ ਹੀ ਸੀ ਗੁਣ, ਤਾਂ ਅੱਜ ਗੁਣ ਤੈਨੂੰ ਕਿਤੋਂ ਬਾਹਰੋਂ ਨਹੀਂ ਲੈ ਕੇ ਆਉਣੇ ਪੈਣਗੇ, ਤੇਰੇ ਅੰਦਰ ਹੀ ਹੈ। ਤੇ ਆਪਾਂ ਪੜ੍ਹਦੇ ਹਾਂ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ। ਹੇ ਮੇਰੀ ਇਹ ਜਿੰਦੇ, ਕਹਿੰਦੇ ਮਿੱਠੇ ਗੁਣ ਗਾਇਆ ਕਰ। ਤੇ ਗੁਣ ਗਾਉਣਾ ਹੁਣ ਐਂ ਥੋੜਾ ਹੁੰਦਾ ਜਿਵੇਂ ਆਪਾਂ ਭਾਈ ਸਾਹਿਬ ਤੋਂ ਬੜੇ ਵਾਰੀ ਇਹ ਗੱਲਾਂ ਸੁਣਦੇ ਹਾਂ। ਇੱਕ ਗੱਲ ਹੋਰ ਛੋਟੀ ਜਿਹੀ ਬੇਨਤੀ ਕਰਦੇ ਹਾਂ, ਗੁਰਬਾਣੀ ਤੇ ਬੰਦੇ ਦੀ ਸਟ੍ਰੈਸ ਦੂਰ ਕਰਦੀ ਹੈ, ਪਰ ਸਾਡੇ ਪ੍ਰਚਾਰਕਾਂ ਨੇ, ਸਾਡੇ ਕਥਾਵਾਚਕਾਂ ਨੇ ਗੁਰਬਾਣੀ ਦੇ ਅਰਥ ਇਸ ਹਿਸਾਬ ਨਾਲ ਕੀਤੇ ਵੀ ਸਾਡੇ ਦਿਮਾਗ ਤੇ ਬੋਝ ਪਾਤਾ। ਹੁਣ ਜਦੋਂ ਅਸੀਂ ਗੁਣ ਗਾਉਣਾ ਸ਼ਬਦ ਪੜ੍ਹਦੇ ਹਾਂ, ਵੀ ਗੁਣ ਜਦੋਂ ਆਪਾਂ ਕਿਸੇ ਨੂੰ ਕਵਾਂਗੇ ਕੱਲਾ ਕੀਰਤਨ ਕਰਨਾ ਥੋੜਾ ਗੁਣ ਗਾਉਣੇ ਹੁੰਦੇ ਆ, ਕੱਲੀ ਕਥਾ ਕਰਨੀ, ਰੱਬ ਨੂੰ ਚੰਗਾ ਕਹਿ ਲੈਣਾ, ਇਹ ਥੋੜਾ ਇਹ ਕਿੱਡੀ ਕੁ ਵੱਡੀ ਗੱਲ ਹੈ? ਇਹ ਗੁਣ ਗਾਉਣੇ ਨਹੀਂ, ਇਹ ਤੇ ਗੁਰੂ ਸਾਹਿਬ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ। ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਇਹ ਗੁਣ ਗਾਉਣ ਨੂੰ ਤੇ ਇਹ ਕੀਰਤਨ ਕਰਨ ਨੂੰ ਤੇ ਗੁਰੂ ਸਾਹਿਬ ਕਹਿੰਦੇ ਰੋਣ ਤੋਂ ਵੱਧ ਕੇ ਕੋਈ ਹੈਸੀਅਤ ਨਹੀਂ, ਕਿਉਂਕਿ ਅਸੀਂ ਜਿਹੜੇ ਅਸੀਂ ਗੁਣ ਗਾ ਰਹੇ ਹਾਂ ਉਹ ਤੇ ਆਪਣੇ ਆਪਣੇ ਹਿਸਾਬ ਨਾਲ ਹਰ ਇੱਕ ਕਥਾਵਾਚਕ ਆਪਣੇ ਹਿਸਾਬ ਨਾਲ ਕਥਾ ਕਰਦਾ ਵੀਰੋ ਭਰਾਵੋ। ਉਹ ਗੁਣ ਗਾਉਣੇ ਥੋੜਾ ਤਾਂ ਦਸ ਦਸ ਰੁਪਈਆਂ ਲਈ ਕਥਾ ਕਰਦੇ ਹਾਂ ਅਸੀਂ। ਅਗਲਾ ਕੋਈ ਕਿਹੜੀ ਗੱਲ ਸੁਣਾਵਾਂ ਸੰਗਤ ਨੂੰ ਜਿਹਦੇ ਕਰਕੇ ਲੋਕ ਬਹੁਤ ਖੁਸ਼ ਹੋਣ, ਜਿਹਦੇ ਕਰਕੇ ਸਮਾਜ ਬਹੁਤ ਵਧੀਆ ਮੈਨੂੰ ਚੰਗਾ ਚੰਗਾ ਕਵੇ, ਵੀ ਆਹ ਕਥਾਵਾਚਕ ਜਿਹੜਾ ਨਾ ਕਿਸੇ ਨੂੰ ਚੰਗੀ ਕਹਿੰਦਾ ਨਾ ਕਿਸੇ ਨੂੰ ਮਾੜੀ ਕਹਿੰਦਾ। ਉਹ ਤੇ ਭਾਈ ਰੋਟੀਆਂ ਕਾਰਨ ਪੂਰ ਹੈ ਤਾਲ ਆਪ ਪਛਾੜੈ ਧਰਤੀ ਨਾਲ, ਕੋਲੂ ਚਰਖਾ ਚੱਕੀ ਚੱਕ ਥਲਵ ਰੋਲੇ ਬਹੁਤ ਅਨੰਤ। ਉਹ ਤੇ ਗੁਰੂ ਸਾਹਿਬ ਕਹਿੰਦੇ ਭਾਈ ਗੁਣ ਗਾਉਣੇ ਕੱਲਾ ਆ ਨਹੀਂ ਹੁੰਦੇ, ਗੁਣ ਗਾਉਣੇ ਹੁੰਦੇ ਜਿਹੜੇ ਗੁਣਾਂ ਨੂੰ ਜਾਣਦੇ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਜਿਉਣਾ, ਇਹ ਅਸਲ ਚ ਗੁਣ ਗਾਉਣੇ ਹੈ। ਕਿੰਨਾ ਸੌਖਾ ਤੇ ਮਾਫ਼ ਕਰਿਓ, ਸਾਨੂੰ ਗੁਰਬਾਣੀ ਦੇ ਅਰਥ ਇਸ ਤਰੀਕੇ ਨਾਲ ਸਮਝਾਏ ਗਏ ਵੀ ਜਿਹੜਾ ਸਵੇਰੇ ਉੱਠ ਕੇ 3 ਵਜੇ ਉੱਠ ਪੈਂਦਾ ਉਹੀ ਗੁਣ ਗਾ ਰਿਹਾ, ਬਾਕੀ ਤੇ ਗੁਣ ਹੀ ਨਹੀਂ ਗਾ ਰਹੇ। ਤੇ ਆਮ ਬੰਦਾ ਕੀ ਸੋਚਦਾ ਵੀ ਲੈ ਬਾਬੇ ਗੁਣ ਗਾ ਸਕਦੇ ਸੀ ਤੇ ਗਾ ਹੀ ਨਹੀਂ ਸਕਦੇ ਕਦੇ, ਇਹ ਪ੍ਰਚਾਰਕ ਹੀ ਗੁਣ ਗਾ ਸਕਦੇ ਹੈ, ਅਸੀਂ ਤੇ ਗਾ ਹੀ ਨਹੀਂ ਸਕਦੇ। ਭਾਈ ਗੁਣ ਗਾਉਣੇ ਜ਼ਿੰਦਗੀ ਚ ਕੋਈ ਔਖੇ ਨਹੀਂ, ਜੇ ਅਸੀਂ ਥੋੜਾ ਜਿਹਾ ਆਪਣੇ ਆਪ ਤੇ ਜ਼ੋਰ ਪਾਈਏ, ਆਪਣੇ ਆਪ ਨੂੰ ਸਮਝਣ ਦੀ ਜਰਾ ਕੋਸ਼ਿਸ਼ ਕਰੀਏ। ਅੱਜ ਜਿਹੜੇ ਬੰਦੇ ਨਹੀਂ ਸਮਝ ਰਹੇ ਉਹਦਾ ਕਾਰਨ ਇੱਕੋ ਇੱਕ ਇਹੀ ਹੈ, ਅਗਲਾ ਧੜੇ ਨਾਲ ਜੁੜ ਗਿਆ, ਧੜੇ ਨਾਲ ਜੁੜਨ ਕਰਕੇ ਅਗਲਾ ਕਹਿੰਦਾ ਵੀ ਜੋ ਸਾਡੇ ਧੜੇ ਨੇ ਸਮਝਾ ਦਿੱਤਾ ਉਹ ਆਖਰੀ ਸੱਚ ਹੈ। ਜੇ ਕਿਤੇ ਆਖਰੀ ਸੱਚ, ਹੁਣ ਗੁਰੂ ਨਾਨਕ ਸਾਹਿਬ ਲੈਣੇ ਨੂੰ ਕਹਿੰਦੇ ਲੈਣੇ, ਜਿਹੜਾ ਮੈਂ ਸਮਝਾ ਦਿੱਤਾ ਤੂੰ ਅੱਗੇ ਨਹੀਂ ਤੁਰ ਸਕਦਾ, ਮੈਂ 17 ਰਾਗਾਂ ਵਿੱਚ ਬਾਣੀ ਰਚ ਦਿੱਤੀ ਹੈ, ਇਦੋਂ ਅੱਗੇ ਤੂੰ ਨਹੀਂ ਰਚਣੀ। ਪਰ ਭਾਈ ਲੈਣੇ ਨੇ 62 ਸਲੋਕ ਰਚੇ ਕਿ ਨਹੀਂ ਰਚੇ? 62 ਸਲੋਕ ਉਹਨਾਂ ਦੇ ਅਸੀਂ ਪੜ੍ਹਦੇ ਹਾਂ ਗੁਰਬਾਣੀ ਚ, 17 ਰਾਗਾਂ ਚ ਗੁਰੂ ਨਾਨਕ ਸਾਹਿਬ ਨੇ ਬਾਣੀ ਰਚੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਸ ਬਾਣੀ ਨੂੰ ਰਾਗਬੱਧ ਕੀਤਾ, ਤੇ ਅੱਗੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ 19 ਰਾਗ ਰਚੇ, ਤੇ ਗੁਰੂ ਰਾਮਦਾਸ ਜੀ ਨੇ 30 ਰਾਗਾਂ ਚ ਬਾਣੀ, ਉਹਨਾਂ ਦੀ ਸਭ ਤੋਂ ਵੱਧ ਬਾਣੀ ਗੁਰੂ ਰਾਮਦਾਸ ਜੀ ਦੀ ਹੈ। ਪਰ ਉਹਨਾਂ ਨੇ ਤੇ ਕਦੇ ਗੁਰੂ ਨਾਨਕ ਸਾਹਿਬ ਨੇ ਐ ਨਹੀਂ ਆਖਿਆ ਵੀ ਜੋ ਅਸੀਂ ਕਹਿ ਤਾਂ ਆਖਰੀ ਸੱਚ ਇਹੀ ਹੈ। ਨਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਆਖਿਆ, ਨਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਖਿਆ, ਨਾ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਆਖਿਆ। ਪਰ ਅੱਜ ਸਾਡੇ ਸੁਭਾਅ ਵਿੱਚ ਕੀ ਵੜ ਗਈ ਜੀ, ਜੋ ਮੈਂ ਕਹਿਤਾ ਬਸ ਆਖਰੀ ਸੱਚ ਹੈ। ਆ ਜਿਹੜੀ ਅੱਜ ਆਪਾਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਅੱਜ ਭਾਈ ਸਾਹਿਬ ਦੇ ਵਿਚਾਰਾਂ ਨਾਲ ਸਹਿਮਤ ਹਾਂ, ਕੱਲ ਨੂੰ ਅਸੀਂ ਇਸ ਤੋਂ ਅੱਗੇ ਵੀ ਸੋਚ ਸਕਦੇ ਹਾਂ। ਇਹ ਨਹੀਂ, ਆ ਪਿੱਛੇ ਜੇ ਇੰਟਰਵਿਊ ਆਈ ਸੀ, ਭਾਈ ਸਾਹਿਬ ਨੇ ਬੜੇ ਖੁੱਲ੍ਹ ਕੇ ਆਖਿਆ ਸੀ ਵੀ ਹਰੇਕ ਬੰਦੇ ਦੀਆਂ ਗੱਲਾਂ ਤੇ ਕੋਈ ਨਾ ਕੋਈ ਤੇ ਸਵਾਲ ਕੀਤਾ ਹੀ ਜਾ ਸਕਦਾ, ਕਿਉਂ ਨਹੀਂ ਕੀਤਾ ਜਾ ਸਕਦਾ। ਅੱਜ ਆਪਾਂ ਪ੍ਰਚਾਰਕ ਬਣ ਕੇ ਬੈਠੇ, ਕੋਈ ਆਵੇ ਵਧੀਆ ਸੋਚ ਵਾਲਾ ਆਵੇ, ਆ ਕੇ ਸਵਾਲ ਕਰੇ, ਕਵੇ ਆਹ ਗੱਲ ਸਾਨੂੰ ਠੀਕ ਨਹੀਂ ਲੱਗਦੀ, ਇਦੋਂ ਵਧੀਆ ਇਸ ਤਰੀਕੇ ਨਾਲ ਸਮਝਾਇਆ ਜਾ ਸਕਦਾ। ਬਾਣੀ ਦੇ ਅਰਥ ਜੇ ਅੱਜ ਅਸੀਂ ਪੜ੍ਹਦੇ ਹਾਂ, ਅੱਜ ਅਸੀਂ ਸੁਣਦੇ ਹਾਂ, ਵੀਰੋ ਭਰਾਵੋ ਭੈਣੋ, ਉਹ ਬੰਦਿਆਂ ਨੇ ਕੀਤੇ ਹੈ, ਇਨਸਾਨਾਂ ਨੇ ਕੀਤੇ ਹੈ। ਅੱਜ ਅਸੀਂ ਸਮਾਜ ਨੂੰ ਸਟ੍ਰੈਸ ਮੁਕਤ ਕਰ ਸਕਦੇ ਹਾਂ, ਚਿੰਤਾ ਮੁਕਤ ਕਰ ਸਕਦੇ। ਆਪਾਂ ਕਿੰਨੇ ਵਾਰੀ ਪੜ੍ਹਦੇ, ਕਹਿੰਦੇ ਧੁਰ ਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਸਾਡੇ ਕਹਿੰਦੇ ਚਿੰਤਾ ਦੂਰ ਕਰਦੀ ਹੈ। ਪਰ ਗੁਰਬਾਣੀ ਦੇ ਅਰਥ ਇਸ ਤਰੀਕੇ ਨਾਲ ਕੀਤੇ ਗਏ ਵੀ ਸਾਨੂੰ ਚਿੰਤਤ ਕਰਤਾ। ਆਮ ਬੰਦਾ ਹੀ ਸੋਚੀ ਜਾਂਦਾ ਅਸੀਂ ਕਿਵੇਂ ਗੁਣ ਗਾਈਏ, ਅਗਲਾ ਫਿਰ ਕੰਬਲ ਦੇਖ ਕੇ 100 ਰੁਪਇਆ ਕੰਬਲ ਤੇ ਰੱਖ ਕੇ ਦੇਖ ਕੇ ਕਹਿੰਦਾ ਬਸ ਤੁਸੀਂ ਗੁਣ ਗਾਇਆ ਕਰੋ, ਸਾਡੇ ਸਾਡੀਆਂ ਅਰਦਾਸਾਂ ਸਾਡੇ ਭਲੇ ਦੀ ਗੱਲ ਬਸ ਤੁਸੀਂ ਹੀ ਕਰ ਸਕਦੇ ਹਾਂ। ਇਸ ਕਰਕੇ ਜਦੋਂ ਅਗਲੇ ਨੂੰ ਇਹ ਕਹਾਂਗੇ ਵੀ ਨਹੀਂ, ਹਰੇਕ ਬੰਦਾ ਆਪਣੀ ਆਪਣੀ ਸੋਚ ਮੁਤਾਬਕ ਸੋਚ ਸਕਦਾ, ਜਿਹਦੇ ਨਾਲ ਸਮਾਜ ਦਾ ਵਿਕਾਸ ਹੋਵੇ, ਜਿਹਦੇ ਨਾਲ ਲੋਕਾਂ ਦਾ ਵਿਕਾਸ ਹੋਵੇ, ਜਿਹਦੇ ਨਾਲ ਲੋਕਾਂ ਦੇ ਸੁਭਾਅ ਦਾ ਵਿਕਾਸ ਹੋਵੇ। ਗੁਰੂ ਨਾਨਕ ਸਾਹਿਬ ਨੇ ਇਹੀ ਸੋਚਿਆ ਸੀ, ਮਰਦਾਨੇ ਦੇ ਨਾਲ ਖੜਨ ਦਾ ਮਤਲਬ ਇਹੀ ਸੀ ਗੁਰੂ ਨਾਨਕ ਸਾਹਿਬ ਦਾ ਵੀ ਮਰਦਾਨਿਆਂ ਤੇਰਾ ਵੀ ਵਿਕਾਸ ਹੋਣਾ ਚਾਹੀਦਾ। ਜੇ ਲੋਕੀ ਸਾਨੂੰ ਸਤਿਕਾਰ ਦੀ ਨਗਰ ਨਾਲ ਦੇਖਦੇ ਮਰਦਾਨਿਆਂ, ਤੈਨੂੰ ਕਿਉਂ ਨਹੀਂ ਦੇਖਦੇ? ਫਿਰ ਕੀ ਹੋ ਗਿਆ, ਤੂੰ ਗਰੀਬਾਂ ਘਰ ਜੰਮਿਆ, ਫਰਕ ਤੇ ਹੀ ਹੈ। ਜੇ ਕਬੀਰ ਸਾਹਿਬ ਵਰਗਿਆਂ ਦੇ ਬਰਾਬਰ ਖੜ ਕੇ, ਭਗਤ ਰਵਿਦਾਸ ਜੀ ਦੇ ਨਾਲ ਖੜ ਕੇ ਜੁੱਤੀਆਂ ਗੰਨਣ ਦਾ ਕੰਮ ਕਰਦੇ, ਕੁਜਲਾਹਿਆਂ ਦੇ ਘਰ ਜੰਮ ਪਿਆ, ਗੁਰੂ ਨਾਨਕ ਸਾਹਿਬ ਦਾ ਇੱਕ ਥਾਂ ਤੇ ਉਹ ਬਾਣੀ ਨੂੰ ਇਕੱਤਰ ਕਰਨਾ, ਉਹਨਾਂ ਨਾਲ ਜਾ ਜਾ ਕੇ ਗੱਲਾਂ ਬਾਤਾਂ ਕਰਨੀਆਂ, ਉਹਦਾ ਕਾਰਨ ਇੱਕੋ ਇੱਕ ਇਹੀ ਹੈ ਵੀ ਇਹਨਾਂ ਨੂੰ ਤੁਸੀਂ ਹੱਕ ਕਿਉਂ ਨਹੀਂ ਦੇ ਰਹੇ? ਜਦੋਂ ਇੱਥੇ ਮੇਰੇ ਵਰਗਾ ਕਹਿੰਦਾ ਵੀ ਅਸੀਂ ਗੁਣ ਗਾ ਸਕਦੇ, ਦੂਜਾ ਗਾ ਹੀ ਨਹੀਂ ਸਕਦਾ, ਆਮ ਬੰਦਾ ਹੱਥ ਜੋੜ ਕੇ ਉਹ ਜਾਂਦਾ ਵੀ ਬਸ ਤੁਸੀਂ ਹੀ ਗਾ ਸਕਦੇ ਹਾਂ। ਪਰ ਜਦੋਂ ਸੌਖੇ ਤਰੀਕੇ ਨਾਲ ਗਏ ਨੂੰ ਸਮਝਾਇਆ ਜਾਂਦਾ, ਗੁਣ ਗਾਉਣਾ ਹੁੰਦਾ ਕੀ ਹੈ, ਗੁਣਾਂ ਨੂੰ ਜਿਉਣਾ ਹੀ ਗੁਣ ਗਾਉਣਾ। ਰੱਬ ਨੂੰ ਚੰਗਾ ਚੰਗਾ ਕਹੀ ਜਾਓ, ਰੱਬ ਤੇ ਚੰਗਾ ਹੀ ਹੈ, ਪਰਮਾਤਮਾ ਤੇ ਚੰਗਾ ਹੀ ਹੈ, ਕੁਦਰਤ ਤੇ ਚੰਗੀ ਹੋ ਚੰਗੀ ਹੈ, ਇਹਦੇ ਚ ਫਰਕ ਥੋੜਾ ਕੋਈ, ਸਭ ਕੁਛ ਚੰਗਾ ਹੀ ਚੰਗਾ ਆ, ਗਲਤ ਤੇ ਕੁਛ ਵੀ ਨਹੀਂ ਹੈਗਾ ਦੁਨੀਆਂ ਚ। ਰੱਬ ਨੂੰ ਚੰਗਾ ਚੰਗਾ, ਪਰ ਯਾਦ ਰੱਖੋ ਰੱਬ ਨੇ ਕਹਿਣਾ ਮੈਂ ਤੇ ਚੰਗਾ ਹੈਗੀ ਹਾਂ, ਤੂੰ ਕਦੋਂ ਚੰਗਾ ਬਣੇਗਾ? ਤੂੰ ਤੇ ਚੰਗਾ ਬਣ ਨਹੀਂ ਪਾਇਆ, ਮੈਨੂੰ ਚੰਗਾ ਚੰਗਾ ਕਹਿ ਕੇ ਕੀ ਹੋਊ? ਹੁਣ ਪਿਓ ਪਿਓ ਨੂੰ ਕਹੀ ਜਾਏ ਪੁੱਤ ਪਿਓ ਮੇਰਾ ਬਹੁਤ ਚੰਗਾ, ਪਰ ਪਿਓ ਕਵੇ ਤੂੰ ਤੇ ਚੰਗਾ ਬਣਿਆ ਨੀ, ਫਿਰ ਮੈਨੂੰ ਚੰਗਾ ਕਹਿਣ ਦਾ ਕੀ ਫਾਇਦਾ? ਗੁਰੂ ਨਾਨਕ ਸਾਹਿਬ ਨੂੰ ਕਹੀ ਜਾਓ ਗੁਰੂ ਨਾਨਕ ਸਾਹਿਬ ਬਹੁਤ ਚੰਗੇ ਆ, ਬਹੁਤ ਚੰਗੇ ਆ, ਅਸੀਂ ਚੰਗੇ ਬਣੀਏ ਨਾ। ਘਰ ਆਈ ਨੂੰਹ ਨੂੰ ਉਹਨੂੰ ਕਹੀਏ ਵੀ ਨੂੰ ਹੀ ਨੂੰ, ਇਹ ਨੂੰ ਹੀ ਹੈ ਬਸ, ਇਹ ਤੇ ਬਗਾਨੀ ਧੀ ਹੈ ਤਾਂ ਕਰਕੇ ਸਾਡਾ ਸਤਿਕਾਰ ਨਹੀਂ ਕਰਦੀ। ਅਗਲਾ ਇਸ ਗੱਲ ਨੂੰ ਸਮਝੇ ਨਾ, ਰੱਬ ਨੂੰ ਚੰਗਾ ਚੰਗਾ ਕਹੀ ਜਾਏ ਪਰ ਦੂਜਿਆਂ ਲਈ ਚੰਗਾ ਬਣੇ ਨਾ, ਫਿਰ ਫਾਇਦਾ ਕੀ ਉਹਦਾ? ਆਪਾਂ ਕਿੰਨੇ ਵਾਰੀ ਪੜ੍ਹਦੇ ਹਾਂ ਨਾ, ਚੰਗੇ ਖੁਦ ਬਣਨਾ ਹੁੰਦਾ, ਇਹੀ ਗੁਣਾਂ ਨੂੰ ਗਾਉਣਾ, ਉਹਨਾਂ ਗੁਣਾਂ ਨੂੰ ਜਿਉਣਾ ਹੀ ਗੁਣਾਂ ਨੂੰ ਗਾਉਣਾ ਹੁੰਦਾ। ਪਰ ਜੇ ਜਦੋਂ ਅਸੀਂ ਇਸ ਸੌਖੇ ਤਰੀਕੇ ਨਾਲ ਅਗਲੇ ਨੂੰ ਸਮਝਾਵਾਂਗੇ ਵੀ ਭਾਈ ਗੁਣ ਗਾਉਣਾ ਗੁਣਾਂ ਨੂੰ ਜਿਉਣਾ, ਫਿਰ ਮੇਰੇ ਅੱਗੇ ਕਹਿਣਗੇ ਵੀ ਸਾਡਾ ਕੀ ਕੰਮ ਰਹਿ ਗਿਆ ਦੁਨੀਆਂ ਚ? ਫਿਰ ਅਗਲਾ ਅੱਗੇ ਸਾਡੇ ਕੋਲ ਆਉਂਦਾ ਸੀ, ਹੁਣ ਸਾਡੇ ਤੋਂ ਅਰਦਾਸ ਨਹੀਂ ਕਰਾਉਣੀ ਅਗਲੇ ਨੇ। ਅੱਗੇ ਸਾਡੇ ਕੋਲ ਆਉਂਦੇ ਸੀ, ਭੱਜੇ ਆਉਂਦੇ ਸੀ, ਮਾੜਾ ਜਿਹਾ ਦੁੱਖ ਆਉਂਦਾ ਸੀ, ਆਪਣੇ ਆਪ ਸਾਡੇ ਕੋਲ ਪੁੱਛਦੇ ਸੀ ਆ ਕੇ, ਨੂੰ ਬਹੁਤ ਲੜਦੀ ਅੱਗੇ ਬਾਬਿਆਂ ਨੂੰ ਪੁੱਛਦੇ ਸੀ ਜਾ ਕੇ। ਹੁਣ ਬੰਦੇ ਨੇ ਆਪਣੇ ਆਪ ਹੀ ਡਿਸੀਜਨ ਲੈ ਲਿਆ, ਆਪਣਾ ਆਪੀ ਫੈਸਲਾ ਕਰ ਲਿਆ ਵੀ ਕਿਵੇਂ ਕਰਨਾ, ਕਿਵੇਂ ਪਰਿਵਾਰ ਦੀ ਸੈਟਿੰਗ ਕਰਨੀ, ਹੁਣ ਨਹੀਂ ਪੁੱਛਦਾ ਅਗਲੇ ਨੂੰ ਜਾ ਕੇ। ਅੱਜ ਜਿਹੜੇ ਬੰਦੇ ਅੱਜ ਰੌਲਾ ਪਾਉਂਦੇ, ਮਾਫ਼ ਕਰਿਓ, ਉਹਦਾ ਕਾਰਨ ਇੱਕੋ ਇੱਕ ਇਹੀ, ਅਗਲਾ ਕਹਿੰਦਾ ਸਾਡੇ ਕੋਲ ਨਹੀਂ ਆਉਂਦੇ। ਹੁਣ ਅੱਗੇ ਲੋਕ ਭੱਜੇ ਆਉਂਦੇ ਸੀ, ਸਾਡੇ ਕੋਲ ਆ ਕੇ ਪੁੱਛਦੇ ਸੀ ਆਹ ਗੱਲ ਕਿਵੇਂ ਹੈ, ਐਂ ਕਿਵੇਂ ਕਰੀਏ, ਆਹ ਕਿਵੇਂ ਕਰੀਏ। ਪਰ ਹੁਣ ਬੰਦਾ ਆਪਣੇ ਆਪ ਪੈਰਾਂ ਤੇ ਖੜਾ ਹੋ ਗਿਆ। ਤੇ ਯਾਦ ਰੱਖੋ, ਜਿਸ ਵੇਲੇ ਸਮਾਜ, ਜਿਸ ਵੇਲੇ ਲੋਕ ਆਪਣੇ ਪੈਰਾਂ ਤੇ ਖੜੇ ਹੁੰਦੇ ਆ, ਖੁਸ਼ ਕੋਈ ਵੀ ਨਹੀਂ ਹੁੰਦਾ। ਪਰਿਵਾਰਾਂ ਦੇ ਵਿੱਚ ਤੁਸੀਂ ਦੇਖ ਲਓ, ਪਰਿਵਾਰ ਦੇ ਵਿੱਚ ਘਰ ਦੇ 5 ਜੀ ਹੋਣ, 1 ਜੀ ਵੱਖਰੀ ਗੱਲ ਕਰੇ ਨਾ, 4 ਜੀ ਉਹਦੇ ਵਿਰੁੱਧ ਹੋ ਕੇ ਖੜ ਜਾਂਦੇ। ਅਗਲਾ ਕਹਿੰਦਾ ਵੀ ਨਹੀਂ, ਤੂੰ ਵੱਖਰੀ ਗੱਲ ਕਰਨ ਵਾਲਾ ਕੌਣ ਹੈ, ਵੱਖਰੀ ਗੱਲ ਕਰਨ ਵਾਲਾ ਤੂੰ ਕੌਣ ਜੰਮ ਪਿਆ, ਪਰਿਵਾਰ ਉਹ ਬੇਦਖਲ ਕਰਦੇ, ਤੂੰ ਸਾਡਾ ਕੱਖ ਨਹੀਂ ਲੱਗਦਾ, ਹੁਣ ਤੂੰ ਹੋਰ ਹੀ ਚਤੁਰ ਪਿਆ। ਇਹ ਤੇ ਪਰਿਵਾਰਾਂ ਵਿੱਚ ਵੀ ਦੇਖਦੇ ਹਾਂ, ਸਮਾਜ ਵਿੱਚ ਵੀ ਦੇਖਦੇ ਹਾਂ, ਲੋਕਾਂ ਚ ਵੀ ਦੇਖਦੇ ਹਾਂ। ਪਰ ਸਾਡੇ ਗੁਰੂ ਸਾਹਿਬ ਸੋਚਦੇ ਇਹੀ ਸੀ ਵੀ ਲੋਕੀ ਆਪਣੇ ਪੈਰਾਂ ਤੇ ਆਪ ਖੜੇ ਹੋਣ। ਆਪਣੇ ਪੈਰਾਂ ਤੇ ਆਪ ਖੜੇ ਹੋਣ ਤੇ ਯਾਦ ਰੱਖੋ ਇੱਕ ਵਾਰੀ ਤੇ ਬਹੁਤ ਔਖਾ ਹੁੰਦਾ ਬੜੇ ਵਾਰੀ ਕਹੀਦਾ ਜਿਸ ਵੇਲੇ ਨਿਆਣੇ ਨੇ ਤੁਰਨਾ ਹੁੰਦਾ ਉਹਨੂੰ ਔਖਾ ਤੇ ਬਹੁਤ ਲੱਗਦਾ ਡਿੱਗਦਾ ਬਹੁਤ ਵਾਰੀ ਹੈ ਉਹ ਜਿਸ ਵੇਲੇ ਬਾਂਹਾਂ ਜੀਆਂ ਫੜ ਕੇ ਮੰਜੇ ਦੀਆਂ ਹੌਲੀ 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 ਇੱਕ ਕਦਮ ਤੋਂ ਇੱਕ ਕਦਮ ਇੱਕ ਤੋਂ ਇੱਕ ਹੌਲੀ ਹੌਲੀ ਤੁਰਦਾ ਤੇ ਬਹੁਤ ਔਖਾ ਹੈ ਪਰ ਉਹਨੂੰ ਪਤਾ ਵੀ ਜੇ ਅੱਜ ਮੈਂ ਨਾ ਤੁਰਿਆ ਅੱਜ ਜੇ ਇਹੀ ਸੋਚੀ ਗਿਆ ਮਾਂ ਵੀ ਸੋਚਦੀ ਹੈ ਜੇ ਇਹਨੂੰ ਬਾਂਹਾਂ ਫੜ ਕੇ ਅੱਜ ਤੇ ਵਾਕਰ ਆ ਗਏ ਨਾ ਵਾਕਰ ਅੱਗੇ ਗਡੀਰੇ ਹੁੰਦੇ ਸੀ ਗਡੀਰੇ ਲੱਕੜ ਦੇ ਤੇ ਗਡੀਰਾ ਫੜ ਕੇ ਨਿਆਣੇ ਨੂੰ ਐ ਕਿਹਾ ਜਾਂਦਾ ਸੀ ਤੁਰ ਕਿਉਂਕਿ ਉਹਦੀਆਂ ਲੱਤਾਂ ਤੇ ਭਾਰ ਪਊ ਹੱਡੀਆਂ ਮਜ਼ਬੂਤ ਹੋਣਗੀਆਂ ਨਾੜਾਂ ਮਜ਼ਬੂਤ ਹੋਣਗੀਆਂ ਔਖਾ ਤੇ ਬਹੁਤ ਹੁੰਦਾ ਜੇ ਮਾਂ ਕਹੀ ਜਾਵੇ ਲੈ ਹਾਏ ਮੇਰਾ ਪੁੱਤ ਡਿੱਗ ਨਾ ਪਵੇ ਸੱਟ ਨਾ ਲੱਗ ਜੇ ਮਾਂ ਨੂੰ ਹੁੰਦਾ ਵੀ ਜੇ ਸੱਟਾਂ ਨੀ ਲੱਗਣਗੀਆਂ ਤਕੜਾ ਕਿਵੇਂ ਹੋਊ ਇਹ ਆਹ ਜਿਹੜਾ ਮਾਰਗ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਰਾਹ ਸੌਖਾ ਨੀ ਰਾਹ ਹੈ ਔਖਾ ਬਹੁਤ ਹੈ ਪਰ ਸੌਖਾ ਹੋਜੂ ਉਦਨ ਜਿਦਨ ਅਸੀਂ ਤੁਰਨ ਦੀ ਜਾਚ ਸਿੱਖ ਲਾਂਗੇ ਹੌਲੀ ਹੌਲੀ ਕਦਮ ਪੁੱਟਾਂਗੇ ਅਸੀਂ ਇੱਕ ਤੋਂ ਇੱਕ ਕਦਮ ਦੂਜੇ ਤੋਂ ਦੂਜਾ ਤੀਜੇ ਤੋਂ ਤੀਜਾ ਐ ਹੌਲੀ ਹੌਲੀ ਕਦਮ ਪੁੱਟਦੇ ਜਾਵਾਂਗੇ ਮਾਰਗ ਕੋਈ ਔਖਾ ਨੀ ਰਹਿਣਾ ਇੱਥੇ ਵੀ ਤੇ ਦੀਵਾਨ ਲੱਗ ਹੀ ਰਹੇ ਹੈ ਅੱਜ ਆਪ ਆਹ ਹੋ ਹੀ ਰਿਹਾ ਸਾਰਾ ਕੁਛ ਪਰ ਜਿਸ ਵੇਲੇ ਅਸੀਂ ਇੱਥੋਂ ਦੇ ਵੀਰਾਂ ਨੇ ਪ੍ਰਬੰਧਕਾਂ ਨੇ ਹਿੰਮਤ ਕੀਤੀ ਮਿਹਨਤ ਕੀਤੀ ਵੀ ਨਹੀਂ ਅਸੀਂ ਦੀਵਾਨ ਲਵਾ ਕੇ ਹਟਾਂਗੇ ਤੇ ਯਾਦ ਰੱਖੋ ਦੀਵਾਨ ਲੱਗ ਰਹੇ ਹੈ ਇੱਕ ਵਾਰੀ ਬਸ ਪ੍ਰੋਬਲਮ ਇਹ ਹੁੰਦੀ ਹੈ ਤੁਰਨਾ ਔਖਾ ਹੁੰਦਾ ਇੱਕ ਵਾਰੀ ਪਰ ਜਦੋਂ ਤੁਰਨਾ ਆ ਜਾਏ ਫਿਰ ਬਹੁਤ ਸੌਖਾ ਹੋ ਜਾਂਦਾ ਤਾਂ ਹੀ ਤੇ ਕਹੀਦਾ ਰਾਹ ਮਾਰਗ ਸੌਖੇ ਨਹੀਂ ਹੁੰਦੇ ਪਰ ਸੌਖੇ ਆਪ ਬਣਾਉਣੇ ਪੈਂਦੇ ਹੁੰਦੇ ਆ ਸੌਖੇ ਕਿਸੇ ਹੋਰ ਨੇ ਨਹੀਂ ਕਰਨੇ ਆਪ ਹੀ ਕਰਨੇ ਆ ਮਾਰਗ ਸੌਖਾ ਨਹੀਂ ਔਖਾ ਬਹੁਤ ਹੈ ਜਿੱਦਣ ਸਾਈਕਲ ਚਲਾਉਣ ਲੱਗੇ ਸੀ ਕਿੰਨੇ ਵਾਰੀ ਡਿੱਗੇ ਆ ਸੌਖਾ ਥੋੜਾ ਸੀ ਵੀ ਵਾਰ ਵਾਰ ਐਂ ਲੱਗਦਾ ਸੀ ਡਿੱਗ ਨਾ ਪਈਏ ਪਰ ਤੁਰਨ ਲੱਗ ਪਏ ਹੌਲੀ ਹੌਲੀ ਇਸ ਕਰਕੇ ਔਖੀ ਘਾਟੀ ਬਿਖੜਾ ਪੈਂਦਾ ਵਿਰਲੇ ਵਿਰਲੇ ਤੁਰਦੇ ਨੇ 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 ਔਖੀ ਘਾਟੀ ਬਿਖੜਾ ਪੈਂਦਾ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਕਬੀਰ ਸਾਹਿਬ ਵਰਗਿਆਂ ਲਈ ਤੁਰਨਾ ਔਖਾ ਸੀ, ਐਡੇ ਐਡੇ ਬੰਦਰ ਹੋਣ, ਐਡੇ ਐਡੇ ਆਲੇ ਦੁਆਲੇ ਪੁਜਾਰੀ ਹੋਣ, ਕਿਤੇ ਗੱਲ ਕਰ ਦਿੰਦੇ ਹੋਣਗੇ। ਪਰ ਕਹਿੰਦੇ ਸੀ ਜੇ ਅੱਜ ਅਸੀਂ ਨਾ ਕੀਤੀ ਫਿਰ ਹੋਰ ਕੌਣ ਕਰੂ, ਆਪਣੇ ਆਪਣਾ ਆਪਣਾ ਫਰਜ਼ ਸਮਝਿਆ। ਜੇ ਐ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਅੱਜ ਕੀ ਲੋੜ ਹੈ, ਪਿਓ ਪਟਵਾਰੀ ਹੈ, ਘਰ ਬਾਰ ਸਭ ਕੁਛ ਵਧੀਆ, ਆਪਾਂ ਨੂੰ ਕੀ ਲੋੜ ਹੈ। ਪਰ ਕਹਿੰਦੇ ਜੇ ਮਰਦਾਨੇ ਦੇ ਹੱਕ ਚ ਮੈਂ ਨਾ ਖੜਿਆ ਫਿਰ ਕੌਣ ਖੜੂ। ਉਧਰੋਂ ਮਰਦਾਨੇ ਨੇ ਵੀ ਹਿੰਮਤ ਕੀਤੀ, ਇਧਰੋਂ ਗੁਰੂ ਨਾਨਕ ਸਾਹਿਬ ਨਾਲ ਖੜ ਕੇ ਜਾ ਕੇ। ਤੇ ਯਾਦ ਰੱਖੋ ਜੇ ਅੱਜ ਤੁਸੀਂ ਹਿੰਮਤ ਕੀਤੀ ਹੈ, ਅੱਜ ਥੋੜੀ ਜਿਹੀ ਤੁਸੀਂ ਮਿਹਨਤ ਕੀਤੀ ਹੈ, ਆਪਣੇ ਆਪਣਾ ਫਰਜ਼ ਸਮਝਿਆ, ਤੇ ਯਾਦ ਰੱਖੋ ਅੱਜ ਆਪਣੇ ਆ ਦੀਵਾਨ ਲੱਗ ਰਹੇ, ਆਪਾਂ ਬੈਠ ਕੇ ਗੱਲਬਾਤ ਕਰ ਰਹੇ ਹਾਂ। ਤੇ ਇਹਦੇ ਨਾਲ ਹੀ ਯਾਦ ਰੱਖੋ ਜਿੰਨੀਆਂ ਵਿਚਾਰਾਂ ਤੁਸੀਂ ਲਗਾਤਾਰ ਦੀਵਾਨ ਸੁਣੋ, ਆ MP ਚੈਨਲ ਤੇ ਲਗਾਤਾਰ ਦੀਵਾਨ ਚੱਲਦੇ ਆ, ਤੇ ਕਿੰਨੇ ਵਾਰੀ ਭਾਈ ਸਾਹਿਬ ਨੇ ਬੇਨਤੀ ਕੀਤੀ ਲਗਾਤਾਰ ਦੀਵਾਨ ਸੁਣੋ, ਤੇ ਲਗਾਤਾਰ ਦੀਵਾਨ ਸੁਣਨ ਤੋਂ ਬਾਅਦ ਕਦੇ ਜ਼ਿੰਦਗੀ ਚ ਇਹ ਸੋਚ ਕੇ ਦੇਖੋ ਵੀ ਕਿਹੜੀ ਗੱਲ ਜਿਹੜੀ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਨਹੀਂ ਕਰ ਸਕਦੇ। ਆਪਾਂ ਗੁਣ ਗਾਉਣ ਦੀ ਗੱਲ ਕੀਤੀ, ਹੁਣ ਆਪਾਂ ਇੰਨਾ ਕੁ ਸਮਝ ਲਿਆ ਵੀ ਗੁਣਾਂ ਨੂੰ ਗਾਉਣਾ ਕੀ ਹੁੰਦਾ, ਗੁਣਾਂ ਨੂੰ ਜਿਉਣਾ ਕਿੰਨਾ ਸੌਖਾ ਹੋ ਗਿਆ ਸਾਨੂੰ। ਤੇ ਜੇ ਅਸੀਂ ਗੁਣ ਗਾਉਣਾ ਇਹਨੂੰ ਹੀ ਸਮਝ ਹੀ ਬੈਠੇ ਹਾਂ, ਤੇ ਮਹਾਰਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਵੋ ਭਾਂਤ ਕਰਨੀ ਹਰ ਹਰ ਬੀਜੈ ਰਾਮ ਰਾਜੇ, ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ। ਇਹ ਤੇ ਰੋਣਾ ਆ, ਇਹ ਤੇ ਸਾਡੇ ਅਰਗੇ ਰੋਂਦੇ ਆ, ਆ ਆ ਇਹਨੂੰ ਤੇ ਮਹਾਰਾਜ ਨੇ ਰੋਣਾ ਆਖਿਆ, ਕਹਿੰਦੇ ਰੋ ਰਹੇ ਆ। ਕਹਿੰਦੇ ਜਿੱਡੇ ਮਰਜ਼ੀ ਅਗਲਾ ਰਾਗ ਅਲਾਪੇ, ਪਰ ਜੇ ਸਿਰਫ ਜਿੰਨਾ ਅੰਤਰ ਕਪਟ ਵਿਕਾਰ ਹੈ, ਜੇ ਅੰਦਰ ਕਪਟ ਇਹੀ ਹੈ, ਅੰਦਰ ਲਾਲਚ ਹੀ ਹੈ ਵੀ ਕਿੰਨੀ ਕੁ ਮਾਇਆ ਆਊ, ਕਿੰਨਾ ਕੁ ਪੈਸਾ ਆਊ, ਫਿਰ ਗਲਤ ਹੈ। ਨਹੀਂ ਤੇ ਗੁਣ ਗਾਉਣਾ ਹਰੇਕ ਬੰਦੇ ਲਈ ਬਹੁਤ ਸੌਖਾ ਹੈ, ਹਰੇਕ ਇਨਸਾਨ ਲਈ ਬਹੁਤ ਸੌਖਾ ਹੈ, ਹਰੇਕ ਬੰਦਾ ਗੁਣਾਂ ਨੂੰ ਗਾ ਸਕਦਾ ਹੈ। ਉਵੇਂ ਨਹੀਂ ਵੀ ਕਿਸੇ ਦਾ ਆਵਾਜ਼ ਵਧੀਆ ਉਹੀ ਗਾਊ, ਮੈਕ ਤੇ ਉਹੀ ਗਾ ਸਕਦਾ ਜਿਹਦੀ ਆਵਾਜ਼ ਵਧੀਆ, ਜਿਹੜਾ ਬੋਲ ਵਧੀਆ ਸਕਦਾ ਬੁਲਾਰਾ ਉਹੀ ਬੋਲ ਸਕਦਾ, ਇੱਥੇ ਤੇ ਉਹੀ ਬੋਲੂ। ਪਰ ਜਿਹੜਾ ਉਹ ਗੁਣ ਗਾਉਣਾ ਜਿਹਨੂੰ ਗੁਰੂ ਸਾਹਿਬ ਨੇ ਆਖਿਆ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਉਹ ਹਰੇਕ ਬੰਦਾ ਗਾ ਸਕਦਾ। ਦਿਨ ਰਾਤ ਦਾ ਮਤਲਬ ਕੀ ਹੁੰਦਾ, ਇਹ ਨਹੀਂ ਵੀ ਦਿਨ ਰਾਤ ਲੱਗੇ ਰਹਿਣਾ, ਦਿਨ ਰਾਤ ਦਾ ਮਤਲਬ ਦਿਨ ਨੂੰ ਕਹਿ ਲਓ ਸੁੱਖ, ਰਾਤ ਨੂੰ ਕਹਿ ਲਓ ਦੁੱਖ, ਦੁੱਖ ਤੇ ਸੁੱਖ ਵਿੱਚ ਇੱਕੋ ਜੇ ਰਹਿਣਾ, ਇਹੀ ਗੁਣ ਗਾਉਣਾ। ਘਰ ਵਿੱਚ ਲਾਸ਼ ਪਈ ਹੈ ਤਾਂ ਵੀ ਕਹੋ ਕੋਈ ਗੱਲ ਨੀ, ਫਿਰ ਕੀ ਹੋ ਗਿਆ, ਲੋਕਾਂ ਦੇ ਵੀ ਤੇ ਮੌਤਾਂ ਹੁੰਦੀਆਂ ਹੀ ਹੈ। ਜੇ ਘਰ ਵਿੱਚ ਪੁੱਤ ਜੰਮ ਪਿਆ ਕਹੋ ਲੋਕਾਂ ਦੇ ਵੀ ਤੇ ਜੰਮਦੀ ਆ, ਸਾਡੇ ਕੋਲ ਕਿਹੜਾ ਕੋਈ ਵੱਖਰਾ ਪੁੱਤ ਜਾਇਆ। ਇਹੀ ਗੁਣ ਗਾਉਣਾ, ਜੇ ਅਸੀਂ ਐ ਆਪਣੀ ਜ਼ਿੰਦਗੀ ਨੂੰ ਬੈਲੈਂਸ ਬਣਾਵਾਂਗੇ ਫਿਰ ਦੇਖੋ ਗੁਣ ਗਾਉਣਾ ਕਿੰਨਾ ਸੌਖਾ ਹੋ। ਇਸ ਕਰਕੇ ਹੇ ਮੇਰੀਏ ਜਿੰਦੇ ਮਿੱਠੇ ਹਰ ਗੁਣ ਗਾਓ, ਜਿੰਦੂ ਤੂੰ ਮਿੱਠੇ ਹਰ ਗੁਣ ਗਾਓ, ਹੇ ਮੇਰੀਏ ਜਿੰਦੇ ਤੂੰ ਉਹ ਮਿੱਠੇ ਮਿੱਠੇ ਗੁਣ ਗਾਇਆ ਕਰ, ਜਿੰਨਾ ਜਿਹਦੇ ਨਾਲ ਤੇਰੀ ਜ਼ਿੰਦਗੀ ਦਾ ਵਿਕਾਸ ਹੈ, ਜਿਹਦੇ ਨਾਲ ਸਾਡੀ ਜ਼ਿੰਦਗੀ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਪੌੜੀ ਦਰ ਪੌੜੀ ਅੱਗੇ ਦੀ ਅੱਗੇ ਚੜ੍ਹਦੇ ਜਾਂਦੇ, ਇੱਕ ਇੱਕ ਡੰਡੇ ਤੇ ਪੈਰ ਤਰਿਆ ਫਿਰ ਦੂਜੇ ਤੇ ਫਿਰ ਤੀਜੇ ਤੇ, ਹੌਲੀ ਹੌਲੀ ਜਿਵੇਂ ਜਿਵੇਂ ਗੁਣ ਆਉਂਦੇ ਹੈ ਉਵੇਂ ਉਵੇਂ ਜ਼ਿੰਦਗੀ ਸੌਖੀ ਹੋਈ ਜਾਂਦੀ ਕਿ ਨਹੀਂ ਹੋਈ ਜਾਂਦੀ। ਪਰ ਜਿਸ ਵੇਲੇ ਗੁਣ ਗਵਾਚਦੇ ਜਾਂਦੇ ਹੈ, ਮਹਾਰਾਜ ਕਹਿੰਦੇ ਓਨੀ ਉਹ ਖੁਆਰੀ ਹੁੰਦੀ ਜਾਂਦੀ, ਹਰ ਬਿਸਰਤ ਸਦਾ ਖੁਆਰੀ। ਕਹਿੰਦੇ ਖੁਆਰ ਉਹ ਬੰਦੇ ਹੁੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਚੋਂ ਰੱਬ ਨਿਕਲ ਗਿਆ, ਤੇ ਰੱਬ ਦਾ ਨਿਕਲਣਾ ਕੀ ਹੈ, ਗੁਣਾਂ ਦਾ ਜਾਣਾ ਹੀ ਰੱਬ ਦਾ ਜਾਣਾ। ਅਸੀਂ ਰੱਬ ਕਿਹਨੂੰ ਮੰਨਦੇ ਹਾਂ, ਉਹਦਾ ਹੱਡ ਚੰਮ ਥੋੜਾ ਕੋਈ, ਉਹ ਤੇ ਇਹੋ ਜਿਹਾ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ, ਜਿਹਦਾ ਕੋਈ ਰੂਪ ਨੀ, ਜਿਹਦਾ ਕੋਈ ਰੰਗ ਨੀ, ਜਿਹਦਾ ਕੋਈ ਖਾਸ ਪਹਿਰਾਵਾ ਨਹੀਂ ਹੈ, ਜਿਹੜਾ ਖਾਸ ਤਰੀਕੇ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ, ਉਹ ਤੇ ਭਿੰਨ ਹੈ ਇਹਨਾਂ ਚੀਜ਼ਾਂ ਤੋਂ, ਵੱਖਰਾ ਹੈ ਉਹ ਤਾਂ, ਤੇ ਉਹ ਵੱਖਰਾ ਹੈ ਕੀ ਹੈ, ਉਹ ਗੁਣ ਹੈ। ਤੇ ਗੁਣਾਂ ਨੂੰ ਭਾਵੇਂ ਕਾਲਾ ਜਿਉਣ ਲੱਗ ਜਾਏ, ਭਾਵੇਂ ਗੋਰਾ ਜਿਉਣ ਲੱਗ ਜਾਏ, ਭਾਵੇਂ ਸਾਡੇ ਵਾਲੇ ਸਿੱਖ ਜਿਉਣ ਲੱਗ ਜਾਣ, ਤੇ ਭਾਵੇਂ ਈਸਾਈ ਬੋਧੀ ਜੈਨੀ ਜਿਹੜੇ ਮਰਜ਼ੀ ਹੋਣ, ਉਹਨੂੰ ਤੇ ਜਿਹੜਾ ਮਰਜ਼ੀ ਜਿਉਂ ਸਕਦਾ ਉਹ ਗੁਣ ਤੇ ਜਿਹੜਾ ਮਰਜ਼ੀ ਗਾ ਸਕਦਾ, ਉਹ ਤੇ ਜਿਹੜਾ ਮਰਜ਼ੀ ਆਪਣੀ ਜ਼ਿੰਦਗੀ ਚ ਲਾਗੂ ਕਰ ਸਕਦਾ, ਉਹਨੂੰ ਹੀ ਉਹਨੇ ਵਫਾ ਦੇਈ ਜਾਣਾ। ਇੱਥੇ ਧਰਤੀ ਆਪਾਂ ਦੇਖਦੇ ਹਾਂ ਨਾ, ਧਰਤੀ ਤੇ ਧਰਤੀ ਵਿੱਚ ਭਾਵੇਂ ਤੁਸੀਂ ਬੀਜ ਪਾ ਦਿਓ ਮਿਰਚਾਂ ਦਾ ਤਾਂ ਵੀ ਉੱਗ ਪੈਣਾ, ਤੇ ਜੇ ਕਿਸੇ ਹੋਰ ਨੇ ਪਾ ਤਾ ਕੇ ਤਾਂ ਵੀ ਉੱਗ ਪੈਣਾ। ਇਹ ਵਫਾ ਕਰਦਾ ਕਿ ਨਹੀਂ, ਵਫਾਦਾਰੀ ਹੈ ਇਹਦੇ ਚ, ਤੇ ਸਾਡੇ ਚ ਓਨੀ ਵਫਾ ਹੈ ਨਹੀਂ, ਸਾਡੇ ਚ ਨਹੀਂ ਓਨੀ ਹੈਗੀ ਗੱਲਬਾਤ। ਪਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਰਾ ਸਮਝਣ ਦੀ ਕੋਸ਼ਿਸ਼ ਕਰਿਓ, ਮਿੱਠੇ ਗੁਣ ਗਾ, ਹੇ ਮੇਰੀ ਇਹ ਜਿੰਦੇ ਤੂੰ ਮਿੱਠੇ ਮਿੱਠੇ ਗੁਣ ਗਾਇਆ ਕਰ, ਜਿਹਦੇ ਨਾਲ ਤੇਰੀ ਜ਼ਿੰਦਗੀ ਚ ਮਿਠਾਸ ਹੋਣੀ ਹੈ, ਜਿਹਦੇ ਨਾਲ ਤੇਰੀ ਜ਼ਿੰਦਗੀ ਚ ਹਰਿਆਵਲ ਆਉਣੀ ਹੈ। ਆਪਾਂ ਕਿੰਨੇ ਵਾਰੀ ਰੋਜ਼ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ, ਐਡੇ ਜੋਗ ਹੋ ਜਾਂਗੇ ਅਸੀਂ, ਤਰਸ ਪਿਆ ਮਹਿਰਾਮਤ ਹੋਈ ਸਤਿਗੁਰ, ਐਡਾ ਤਰਸ ਹੋਣਾ ਸਾਡੇ ਤੇ, ਸਾਨੂੰ ਸਤਿਗੁਰੂ ਮਿਲਣਾ, ਤੇ ਉਹ ਸਤਿਗੁਰੂ ਕਿਹੜਾ, ਜਿਹੜਾ ਸਦਾ ਸਦਾ ਆ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮੈਂ ਰਹਿਆ ਸਮਾਏ, ਜਿਹੜਾ ਹਰ ਇੱਕ ਵਿੱਚ ਸਮਾਇਆ ਹੋਇਆ। ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਹੁੰਦਾ ਕੀ ਹੈ, ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾਂ, ਫਿਰ ਜਾਨ ਪੈ ਜਾਂਦੀ ਬੰਦੇ ਅੰਦਰ, ਜਾਨ ਪੈ ਜਾਂਦੀ ਹੈ। ਜਦੋਂ ਨਾਮ ਮਿਲਣਾ ਮਤਲਬ ਗਿਆਨ ਮਿਲਦਾ, ਜਦੋਂ ਸੋਝੀ ਆਉਂਦੀ ਹੈ। ਆਪਾਂ ਕਹਿੰਦੇ ਰੱਬ ਨੂੰ ਮਿਲੀਏ, ਰੱਬ ਨੂੰ ਮਿਲੀਏ, ਰੱਬ ਨੂੰ ਕਿਵੇਂ ਮਿਲੀਦਾ? ਰੱਬ ਨੂੰ ਮਿਲਣਾ ਕੀ ਹੁੰਦਾ? ਗਿਆਨ ਨੂੰ ਮਿਲ ਜਾਣਾ ਹੀ ਰੱਬ ਨੂੰ ਮਿਲ ਜਾਣਾ। ਕਿਉਂਕਿ ਆਪਾਂ ਕਹਿੰਦੇ ਹਾਂ ਰੱਬ ਨੇ ਸਾਡੀ ਜ਼ਿੰਦਗੀ ਸੋਹਣੀ ਬਣਾ ਦਿੱਤੀ, ਰੱਬ ਕਿਵੇਂ ਬਣਾਊ? ਉਹ ਐਂ ਥੋੜਾ ਕਿ ਮੁੱਠੀਆਂ ਭਰ ਭਰ ਕੇ ਦੇਈ ਜਾਂਦਾ, ਕਿਹਦੇ ਘਰ ਚ ਦਾਣੇ ਛੱਡ ਕੇ ਆਇਆ ਰੱਬ? ਫਿਰ ਉਹ ਅਸਲ ਚ ਰੱਬ ਦਾ ਆਉਣਾ ਕੀ ਹੈ? ਗਿਆਨ ਦਾ ਆਉਣਾ। ਤਾਂ ਹੀ ਤੇ ਪੜ੍ਹਦੇ ਆ ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਗਿਆਨ ਹੈ, ਗਿਆਨ ਗੁਰੂ ਨੂੰ ਆਪਾਂ ਮੰਨਦੇ ਹਾਂ। ਜਿਸ ਵੇਲੇ ਉਹ ਗਿਆਨ ਗੁਰੂ ਜ਼ਿੰਦਗੀ ਚ ਆਉਂਦਾ, ਪਰਮੇਸ਼ਰ ਉਸੇ ਵੇਲੇ ਆ ਜਾਂਦਾ। ਗਿਆਨ ਆ ਗਿਆ, ਫਸਲ ਕਿਵੇਂ ਬੀਜਣੀ ਹੈ, ਕਣਕ ਵੱਢਣੀ ਕਿਵੇਂ ਹੈ, ਕਣਕ ਨੂੰ ਸਾਂਭਣਾ ਕਿਵੇਂ, ਗਿਆਨ ਆ ਗਿਆ, ਪਰਮੇਸ਼ਰ ਆ ਗਿਆ। ਤੇ ਜੇ ਕਹੀ ਜਾਵੇ ਪਰਮੇਸ਼ਰ ਦੇ ਕੇ ਜਾਊ, ਪਰਮੇਸ਼ਰ ਦੇ ਕੇ, ਫਿਰ ਜੇ ਗਿਆਨ ਨਾ ਹੋਵੇ ਫਿਰ ਫਸਲ ਨੂੰ ਕਿਵੇਂ ਸਾਂਭੇਗਾ? ਗਿਆਨ ਹੋਏਗਾ। ਯਾਦ ਰੱਖੋ, ਪੜ੍ਹਾਈ ਕਰ ਲਈ, ਮਿਹਨਤ ਕਰ ਲਈ, ਸੱਤ ਅੱਠ ਬੈਂਡ ਆ ਗਏ, ਗਿਆਨ ਆ ਗਿਆ, ਪਰਮੇਸ਼ਰ ਆ ਗਿਆ ਆਪਣੇ ਆਪ ਹੀ। ਕਹਿੰਦੇ ਰੱਬ ਵੀ ਮਦਦ ਉਹਨਾਂ ਦੀ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹੈ, ਜਿਹੜੇ ਆਪਣੀ ਮਦਦ ਆਪ ਕਰਦੇ, ਖੁਦ ਦੀ ਮਦਦ ਕਰਦੇ। ਇਸ ਕਰਕੇ ਗਿਆਨ ਆ ਗਿਆ, ਸਮਝ ਆ ਗਈ, ਸੋਝੀ ਆ ਗਈ, ਹੁਣ ਰੱਬ ਵੀ ਆ ਗਿਆ, ਗੁਰ ਪਰਮੇਸ਼ਰ ਇੱਕੋ ਜਾਨ। ਇਸ ਕਰਕੇ ਗੁਰੂ ਤੇ ਪਰਮੇਸ਼ਰ ਚ ਭੇਦ ਨਹੀਂ। ਪਰਮੇਸ਼ਰ ਨੇ ਜ਼ਿੰਦਗੀ ਸੌਖੀ ਕਰਤੀ, ਭਾਵ ਕਿ ਗਿਆਨ ਨੇ ਜ਼ਿੰਦਗੀ ਸੌਖੀ ਕਰਤੀ, ਸਮਝ ਨੇ ਜ਼ਿੰਦਗੀ ਸੌਖੀ ਕਰਤੀ। ਗੁਰਬਾਣੀ ਨੂੰ ਇਸ ਤਰੀਕੇ ਨਾਲ ਸਮਝਿਆ, ਗੁਰਬਾਣੀ ਨੇ ਇਸ ਤਰੀਕੇ ਨਾਲ ਸਮਝਿਆ ਆਪਣੀ ਜ਼ਿੰਦਗੀ ਦੇ ਵਿੱਚ ਵੀ ਹੁਣ ਔਖੀ ਨਹੀਂ ਲੱਗਦੀ ਜ਼ਿੰਦਗੀ, ਹੁਣ ਵਧੀਆ ਵਧੀਆ ਲੱਗਦੀ। ਹਜ਼ਾਰਾਂ ਲੋਕ, ਸੈਂਕੜੇ ਲੋਕ, ਆ ਤੁਸੀਂ ਦੇਖਿਆ ਕਰੋ ਕਦੇ ਦਾ ਵਟਸਐਪ ਤੇ, ਫੇਸਬੁੱਕ ਉੱਤੇ ਅਗਲਾ ਉੱਥੇ ਆ ਕੇ ਪਰਮੇਸ਼ਰ ਦੁਆਰ ਮਿਲਣਗੇ, ਸਾਡੀ ਜ਼ਿੰਦਗੀ ਸੌਖੀ ਹੋ ਗਈ, ਅਸੀਂ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਨ ਲੱਗ ਪਏ। ਕਿੰਨੇ ਲੋਕ ਉੱਥੇ ਭਾਈ ਸਾਹਿਬ ਨੂੰ ਮਿਲਦੇ, ਕਦੇ ਦੇਖੀਏ ਤਾਂ ਸਹੀ ਜਾ ਕੇ। ਇੱਥੇ ਤੇ ਪੰਜ ਸੱਤ ਬੰਦੇ ਹੋ ਕੇ ਕਹਿਣਗੇ ਦੀਵਾਨ ਨਹੀਂ ਲੱਗਣ ਦੇਣੇ, ਪਰ ਜਿਹੜੇ ਬੰਦਿਆਂ ਦੀ ਜ਼ਿੰਦਗੀ ਚ ਵਿਕਾਸ ਹੋਇਆ, ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ, ਜਿਨ੍ਹਾਂ ਸ਼ਰਾਬਾਂ ਛੱਡਤੀਆਂ, ਜਿਨ੍ਹਾਂ ਨਸ਼ਾ ਛੱਡਤਾ, ਜਿਹੜੇ ਗੁਰਬਾਣੀ ਨੂੰ ਇੱਦਾਂ ਪਿਆਰ ਨਾਲ ਪੜ੍ਹਨ ਲੱਗ ਪਏ, ਹਜ਼ਾਰਾਂ ਦੇ ਹਿਸਾਬ ਨਾਲ ਸਹਿਜ ਪਾਠ ਕਰਨ ਲੱਗ ਪਏ, ਕਹਿਣਗੇ ਗਲਤ ਪ੍ਰਚਾਰ ਕਰਦੇ, ਗਲਤ ਪ੍ਰਚਾਰ ਕਰਦੇ ਹੈ, ਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਪੰਜ ਪੰਜ ਸੱਤ ਸੱਤ ਸਹਿਜ ਪਾਠ ਕਰ ਲਏ, ਜਿਨ੍ਹਾਂ ਨੇ ਬਾਣੀ ਨੂੰ ਇਸ ਤਰੀਕੇ ਨਾਲ ਸਮਝਿਆ, ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਦਾ ਵਿਕਾਸ ਹੋਇਆ, ਜਿਹਦੇ ਨਾਲ ਜ਼ਿੰਦਗੀ ਉਹਨਾਂ ਦੀ ਗਾਂ ਵਧੀ। ਕਦੇ ਉਹਨਾਂ ਬੰਦਿਆਂ ਨੂੰ ਪੁੱਛੋ ਤੇ ਸਹੀ, ਇੱਥੇ ਕਹਿਣਗੇ ਇੰਨੇ ਲੱਖ ਰੁਪਏ ਲੈਂਦੇ ਹੈ, ਪਰ ਜਿਸ ਹਿਸਾਬ ਨਾਲ ਗਿਆਨ ਦੀਆਂ ਗੱਲਾਂ, ਸੋਝੀ ਦੀਆਂ ਗੱਲਾਂ ਜਿੰਨੇ ਬੰਦਿਆਂ ਦੀ ਜ਼ਿੰਦਗੀ ਬਦਲੀ ਹੈ, ਉਹਦੇ ਲਈ ਤੇ ਲੱਖਾਂ ਰੁਪਈਆ ਵੀ ਥੋੜਾ ਆ। ਭਾਵੇਂ ਕਿ ਮੰਗ ਕੇ ਨਹੀਂ ਲੈਂਦੇ, ਪਰ ਮੈਂ ਆਪਣੇ ਤੌਰ ਤੇ ਕਹਿ ਰਿਹਾ, ਕੇਵਲ ਇਹ ਨਹੀਂ ਵੀ ਪਰਮੇਸ਼ਰ ਦੁਆਰ ਦਾ ਪ੍ਰਚਾਰਕ ਹੋਣ ਦੇ ਨਾਤੇ ਆਪਾਂ ਗੱਲਾਂ ਕਰ ਰਹੇ ਹਾਂ, ਪਰ ਜੇ ਜਿਹੜੇ ਬੰਦਿਆਂ ਨੂੰ ਜ਼ਿੰਦਗੀ ਚ ਮਿਲੀ ਦਾ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਅਗਲੇ ਜਾਨਵਾਰਨ ਤੱਕ ਜਾਂਦੇ ਹੈ, ਅਗਲੇ ਆਪਾਂ ਕੁਰਬਾਨ ਕਰਨ ਤੱਕ ਜਾਂਦੇ ਹੈ। ਤੇ ਭਾਈ ਸਾਹਿਬ ਬੜੇ ਵਾਰੀ ਗੱਲ ਕਰਦੇ ਹੁੰਦੇ, ਕਹਿੰਦੇ ਆਪਾਂ ਵੀ ਉਹਨਾਂ ਤੋਂ ਕੁਰਬਾਨ ਕੀਤਾ ਜਾਂਦਾ ਜਿਹੜੇ ਆਪ ਖੁਦ ਪਹਿਲਾਂ ਕੁਰਬਾਨ ਹੋਣ ਲਈ ਤੁਰਦੇ ਹੈ। ਇਸ ਕਰਕੇ ਆਓ ਵਾਰੇ ਵਾਰੇ ਜਾਈਏ ਇਸੇ ਗੁਰੂ ਗਿਆਨ ਤੋਂ। ਕਹਿੰਦੇ ਬੁੱਧ ਬਦਲੀ ਸਿੱਧ ਪਾਈ, ਕਹਿੰਦੇ ਬੁੱਧ ਬਦਲ ਗਈ, ਕਾਮਯਾਬੀ ਮਿਲ ਗਈ ਜ਼ਿੰਦਗੀ ਚ, ਵਿਚਾਰ ਬਦਲ ਗਏ, ਕਾਮਯਾਬੀ ਆ ਗਈ ਜ਼ਿੰਦਗੀ, ਸੋਚ ਬਦਲ ਗਈ, ਦੁਨੀਆ ਹੀ ਬਦਲ ਗਈ, ਸੰਸਾਰ ਹੀ ਬਦਲ ਗਿਆ। ਯਾਦ ਰੱਖੋ, ਜਿਸ ਵੇਲੇ ਸਾਡੇ ਵਿਚਾਰ ਬਦਲੇ ਬਦਲਦੇ ਆ, ਉਸ ਵੇਲੇ ਸਾਡਾ ਸੰਸਾਰ ਬਦਲਦਾ। ਵਿਚਾਰਾਂ ਦਾ ਬਦਲਣਾ ਹੀ ਸੰਸਾਰ ਦਾ ਬਦਲਣਾ। ਜੇ ਵਿਚਾਰਾਂ ਨੂੰ ਇੱਕ ਥਾਂ ਤੇ ਰੋਕ ਕੇ ਰੱਖੀਏ, ਨਾ ਕਦੇ ਦੁਨੀਆਂ ਬਦਲੇ, ਨਾ ਸੰਸਾਰ ਬਦਲੇ, ਭੈੜੀ ਭੈੜੀ ਲੱਗਣੀ ਆ ਦੁਨੀਆਂ। ਤੇ ਕਬੀਰ ਸਾਹਿਬ ਕਹਿੰਦੇ ਬੁੱਧ ਬਦਲੀ, ਕਹਿੰਦੇ ਪਹਿਲਾਂ ਬੁੱਧੀ ਬਦਲੀ, ਸੋਚ ਬਦਲੀ, ਸਮਝ ਬਦਲੀ, ਫਿਰ ਕੀ ਹੋਇਆ? ਕਹਿੰਦੇ ਸਿੱਧ ਪਾਈ, ਕਹਿੰਦੇ ਹੁਣ ਕਾਮਯਾਬੀ ਮਿਲੀ ਹੈ, ਹੁਣ ਕਾਮਯਾਬੀ ਆਈ ਜ਼ਿੰਦਗੀ ਚ। ਇਸ ਕਰਕੇ
ਜੇ ਮਨ ਨਾ ਨਾਮ ਵਿੱਚ ਰੰਗਿਆ, ਕੀ ਫਾਇਦਾ ਕੱਪੜੇ ਰੰਗਣੇ ਦਾ, ਕੀ ਫਾਇਦਾ ਕੱਪੜੇ ਰੰਗਣੇ ਦਾ, ਜੇ ਮਨ ਨਾ ਨਾਮ ਵਿੱਚ ਰੰਗਿਆ, ਕੀ ਫਾਇਦਾ ਕੱਪੜੇ ਰੰਗਣੇ ਦਾ, ਕੀ ਫਾਇਦਾ ਕੱਪੜੇ ਰੰਗਣੇ ਦਾ, ਜੇ ਮਨ ਨਾ ਨਾਮ ਵਿੱਚ ਰੰਗਿਆ, ਕੀ ਫਾਇਦਾ ਕੱਪੜੇ ਰੰਗਣੇ ਦਾ, ਕੀ ਫਾਇਦਾ
ਮਨ ਨਾ ਨਾਮ ਵਿੱਚ ਰੰਗਿਆ, ਕੀ ਫਾਇਦਾ।
ਜਦੋਂ ਸਾਡੀ ਬੁੱਧੀ ਬਦਲਦੀ ਹੈ, ਜਦੋਂ ਸਾਡੀ ਸੋਚ ਬਦਲਦੀ, ਕਾਮਯਾਬੀ ਉਹਦੇ ਚ ਹੈ। ਕਬੀਰ ਸਾਹਿਬ ਕਹਿੰਦੇ ਬੁੱਧ ਬਦਲੀ ਸਿੱਧ ਪਾਈ, ਇਸ ਕਰਕੇ ਆਓ ਆਪਣੀ ਸੋਚ ਨੂੰ ਬਦਲੀਏ, ਆਪਣੇ ਵਿਚਾਰਾਂ ਨੂੰ ਬਦਲੀਏ। ਜਿਹੜੇ ਬੰਦਿਆਂ ਦੀ ਜ਼ਿੰਦਗੀ ਬਦਲਦੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਆਹ ਗਿਆਨ ਕੀ ਭਾਅ ਆ, ਇਹਦੀ ਕੀਮਤ ਕੀ ਹੈ, ਜਿਹਨਾਂ ਬੰਦਿਆਂ ਦੀ ਜ਼ਿੰਦਗੀ ਬਦਲੀ। ਸਵਾਓ ਸਾਰੀ ਸੰਗਤ ਦਾ ਧੰਨਵਾਦ, ਤੇ ਜਿਹੜੀ ਸੰਗਤ ਹਲੇ ਬਾਹਰ ਹਲੇ ਤੁਰ ਫੇਰੀ ਰਹੀ ਹੈ, ਸਾਰੀ ਸੰਗਤ ਨੂੰ ਬੇਨਤੀ ਹੈ ਬੜੇ ਪਿਆਰ ਨਾਲ ਨਮਸਕਾਰ ਕਰਕੇ ਪੰਡਾਲ ਵਿੱਚ ਪਹੁੰਚਣ ਦੀ ਸਜਨ ਦੀ ਕਿਰਪਾਲਤਾ ਕਰੋ, ਤਾਂ ਕਿ ਰਹਿੰਦਾ ਸਮਾਂ ਜਿਹੜਾ ਉਹ ਭਾਈ ਸਾਹਿਬ ਜੀ ਤੋਂ ਆਪਾਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰ ਸਕੀਏ। ਕਿੰਨੀ ਮਿਹਨਤ ਨਾਲ, ਕਿੰਨੀ ਮੁਸ਼ਕਤ ਨਾਲ ਇੱਥੋਂ ਦੇ ਪ੍ਰਬੰਧਕਾਂ ਨੇ ਜੋ ਪ੍ਰੋਗਰਾਮ ਉਲੀਕਿਆ, ਅੱਜ ਪਹਿਲੇ ਦਿਨ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਜੁੜੇ ਆ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵਧ ਚੜ ਕੇ ਲਾਹਾ ਲਓ, ਸਾਰੀ ਸੰਗਤ ਦਾ ਧੰਨਵਾਦ, ਤੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਲੰਗਰ ਬੰਦ ਕਰ ਦਿਓ ਜਿੰਨਾ ਚਿਰ ਦੀਵਾਨ ਚੱਲਦਾ। ਆਪਾਂ ਬੜੇ ਪਿਆਰ ਨਾਲ ਬੈਠ ਕੇ ਗੁਰਮਤ ਦੀਆਂ ਵਿਚਾਰਾਂ ਦਾ ਲਾਹਾ ਲਈਏ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਫਤਿਹ ਫਲਾਓ, ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ।
ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਵੇ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਤੁਰੰਖੈ ਵਿਦਿਆ ਨਾਦ ਤੁਰੰਤ ਕਹਿ ਵਿਦਿਆ, ਸਨਮੁਖ ਉੱਠਤਾ ਵੇ ਭਵਰ ਲੋਭੀ ਕੁਸਮ ਬਾਸੁਕਾ, ਮਿਲ ਆਪ ਬੰਧਾਵੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਆਓ ਜੀ ਕੁਝ ਸਮਾਂ ਰਲ ਕੇ ਆਪਾਂ ਗੁਰਬਾਣੀ ਕੀਰਤਨ ਕਰੀਏ। ਜਿਹੜੀ ਸੰਗਤ ਬਾਹਰ ਹੈ ਪੰਡਾਲ ਵਿੱਚ ਆ ਕੇ ਸਜੋ ਤਕਾਂ ਨਾਲ ਬੈਠ ਕੇ ਸੁਣੀਏ ਸਮਝੀਏ ਵਿਚਾਰੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਹਾਜ਼ਰ ਹੋ ਕੇ ਤਕਾ ਬਣਾ ਕੇ ਬੈਠਣ ਦਾ ਯਤਨ ਕਰਦਾ ਕੋਈ ਰਸਨਾ ਵਾਂਝੀ ਨਾ ਰਵੇ। ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਭਵਰੇ ਦਾ ਸੁਗੰਧੀ ਨਾਲ ਪਿਆਰ ਹੈ ਘੰਡਾ ਹਿਲੇ ਦੇ ਨਾਦ ਦੇ ਨਾਲ ਮਿਰਗ ਪਿਆਰ ਕਰਦਾ ਹੈ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਇਸੇ ਤਰ੍ਹਾਂ ਇਹ ਗਾਹਕ ਬਣਦੇ ਨੇ ਤੇ ਕਹਿੰਦੇ ਗਾਹਕ ਨੇ ਗੁਰੂ ਦੇ ਪਿਆਰੇ ਗੁਰੂ ਦਾ ਗਿਆਨ ਲੈਣ ਵਾਸਤੇ ਉਹ ਗਾਹਕ ਹਨ ਉਹਨਾਂ ਦੇ ਅੰਦਰ ਲਗਨ ਹੁੰਦੀ ਹੈ ਜਿਵੇਂ ਮੱਛੀ ਅੰਦਰ ਖਿੱਚ ਹੈ ਮੱਛੀ ਪਾਣੀ ਬਿਨਾਂ ਨਹੀਂ ਬਚਦੀ ਤੇ ਜਿਹਨੂੰ ਸਮਝ ਲੈਣ ਦੀ ਅਕਲ ਲੈਣ ਵਾਲੇ ਪਾਸੇ ਜਿਹੜਾ ਤੁਰ ਪਵੇ ਉਹ ਇਹਦੇ ਬਿਨਾਂ ਨਹੀਂ ਬਚ ਸਕਦਾ ਇਸ ਕਰਕੇ ਵਣਜਾਰੇ ਬਣਨਾ ਹੈ ਗਾਹਕ ਬਣਨਾ ਹੈ ਅਕਲ ਲੈਣੀ ਹੈ ਸਮਝ ਲੈਣੀ ਹੈ ਸਤਿਗੁਰੂ ਦੇ ਦਰਬਾਰ ਵਿੱਚ ਜੇ ਆਉਂਦੇ ਹਾਂ ਤੇ ਅਸੀਂ ਸਮਝ ਲੈਣ ਵਾਸਤੇ ਆਉਂਦੇ ਹਾਂ ਆਪਣਾ ਦਿਮਾਗ ਖੋਲਣ ਵਾਸਤੇ ਆਉਂਦੇ ਹਾਂ ਤੇ ਤੁਹਾਨੂੰ ਸਿੱਧਾ ਇਸ ਗੱਲ ਦਾ ਪਤਾ ਹੈ ਕਿ ਸਮਝ ਨਾਲ ਜ਼ਿੰਦਗੀ ਜਿਉਣੀ ਤੇ ਬੇਅਕਲ ਹੋ ਕੇ ਜ਼ਿੰਦਗੀ ਜਿਉਣੀ ਬੇਸਮਝ ਹੋ ਕੇ ਜ਼ਿੰਦਗੀ ਜਿਉਣੀ ਇਹਦੇ ਵਿੱਚ ਕਿੰਨਾ ਫਰਕ ਹੈ ਤੇ ਜ਼ਿੰਦਗੀ ਜਿਉਣ ਦਾ ਸਵਾਦ ਹੀ ਬਦਲ ਜਾਂਦਾ ਜਦੋਂ ਅਕਲ ਨਾਲ ਸਮਝ ਨਾਲ ਜ਼ਿੰਦਗੀ ਜਿਉਵਾਂਗੇ ਆਨੰਦ ਹੀ ਫੇਰ ਆਉਂਦਾ ਨਹੀਂ ਤੇ ਲੋਕ ਦਿਨ ਕੱਟੀ ਕਰਦੇ ਆ ਟਾਈਮ ਪਾਸ ਕਰਦੇ ਆ ਜ਼ਿੰਦਗੀ ਜਿਉਂਦੇ ਨਹੀਂ ਤੇ ਜਿਉਂਦਾ ਬੰਦਾ ਉਦੋਂ ਹੀ ਹੈ ਜਦੋਂ ਅਕਲ ਹੋਵੇ ਸਮਝ ਹੋਵੇ ਤਾਂ ਕਰਕੇ ਸਤਿਗੁਰੂ ਦੇ ਦਰਬਾਰ ਚੋਂ ਅਸੀਂ ਝੋਲੀ ਅੱਡ ਕੇ ਜਿਹੜੀ ਖੈਰ ਮੰਗਦੇ ਹਾਂ ਉਹ ਹੈ ਸਮਝ ਦੀ ਤੇ ਝੋਲੀ ਅੱਡਣ ਦੀ ਗੱਲ ਨਹੀਂ ਇੱਥੇ ਵੀ ਕੱਪੜਾ ਐ ਅੱਡ ਕੇ ਬੰਦਾ ਖੜੇ ਜਾਂ ਹੱਥ ਐ ਅੱਡ ਕੇ ਖੜੇ ਵੀ ਹੱਥ ਇਹ ਜੋ ਇੱਥੋਂ ਮਿਲਦਾ ਉਹ ਹੱਥਾਂ ਤੇ ਨਹੀਂ ਧਰਿਆ ਜਾਂਦਾ ਉਹ ਝੋਲੀ ਚ ਨਹੀਂ ਪੈਂਦਾ ਇੱਥੇ ਜੋ ਗਿਆਨ ਦੀ ਗਿਆਨ ਵੰਡਿਆ ਜਾਂਦਾ ਅਕਲ ਦਿੱਤੀ ਜਾਂਦੀ ਹੈ ਉਹ ਸਾਡੇ ਦਿਮਾਗ ਚ ਪੈਣੀ ਸਾਡੀ ਸੁਰਤ ਵਿੱਚ ਪੈਣੀ ਇਸੇ ਕਰਕੇ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਤੋਂ ਗਿਆਨ ਲੈਣਾ ਤੇ ਗਿਆਨ ਆਪਣੀ ਸੁਰਤ ਵਿੱਚ ਟਿਕਾਉਣਾ ਆਪਣੇ ਦਿਮਾਗ ਚ ਟਿਕਾਉਣਾ ਆਪਣੀ ਸੋਚ ਮੰਡਲ ਦਾ ਹਿੱਸਾ ਬਣਾਉਣਾ ਗਿਆਨ ਲੈ ਕੇ ਗੁਰੂ ਸਾਹਿਬ ਤੋਂ ਆਪਣੀ ਸੋਚ ਮੰਡਲ ਦਾ ਹਿੱਸਾ ਬਣਾਉਣਾ ਤਾਂ ਕਰਕੇ ਸਤਿਗੁਰੂ ਦੇ ਦਰਬਾਰ ਚ ਆਉਂਦੇ ਹਾਂ ਇੱਥੇ ਗਾਹਕ ਬਣ ਕੇ ਆਉਣਾ ਚਾਹੀਦਾ ਸਤਿਗੁਰੂ ਕੋਲ ਆ ਕੇ ਅਸੀਂ ਸਮਝ ਲੈਣੀ ਹੈ ਅਕਲ ਲੈਣੀ ਹੈ ਤਾਂ ਕਰਕੇ ਗਾਹਕ ਬਣੀਏ ਜਿਵੇਂ ਆਪਾਂ ਆ ਸ਼ਬਦ ਪੜ੍ਹਦੇ ਹਾਂ
ਮੈਂ ਵਣਜਾਰਨ
ਅਸੀਂ ਵਣਜਾਰੇ ਬਣ ਗਏ ਵਣਜਾਰੇ ਮਤਲਬ ਗਾਹਕ ਬਣ ਗਏ ਵਪਾਰੀ ਬਣ ਗਏ
ਮੈਂ ਵਣਜਾਰਨ ਰਾਮ ਕੀ ਤੇਰਾ ਨਾਮ
ਨਾਮ ਮਤਲਬ ਗਿਆਨ ਸਮਝ
ਤੇਰਾ ਨਾਮ ਮੈਂ ਵਣਜਾਰਨ ਮੈਂ ਵਣਜਾਰਨ ਰੱਬ ਕੀ ਤੇਰਾ ਨਾਮ ਵਖਰ ਵਪਾਰ ਜੀ ਮੈਂ
Someone
ਨਾਲ ਬੋਲੋ
ਨਾਮ
ਨਿਰਭਉ ਤੇਰਾ ਨਾਮ ਵਖਰ ਵਪਾਰ ਜੀ ਬੋਲੋ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵਖਰ
ਕੱਟਦਾ ਹੈ ਜੀ ਭਰਮਾਂ ਦੇ ਰੋਗ ਨੂੰ ਕੱਟਦਾ ਹੈ ਸਤਿਗੁਰ ਮੇਰਾ, ਕੱਟਦਾ ਹੈ ਸਤਿਗੁਰ ਮੇਰਾ,
ਕੱਟਦਾ ਹੈ ਸਤਿਗੁਰ ਮੇਰਾ, ਕੱਟਦਾ ਹੈ ਸਤਿਗੁਰ ਮੇਰਾ,
ਕੱਟਦਾ ਹੈ ਸਤਿਗੁਰ
ਸਤਿਗੁਰ ਮੇਰਾ
ਪਰਮਾ ਦੇ ਰੋਗ ਕੱਟਦਾ ਹੈ ਸਤਿਗੁਰ ਮੇਰਾ।
ਇੱਕ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਪਹਿਰੇਦਾਰਾਂ ਨੂੰ ਬੇਨਤੀ ਹੈ ਅੱਧ ਚ ਰਸਤਾ ਬੰਦ ਕਰ ਲਓ, ਜਿਹੜੇ ਆਉਣ ਵਾਲੇ ਨੇ ਉੱਥੇ ਹੀ ਪਿਆਰ ਨਾਲ ਬਿਠਾਈ ਜਾਓ। ਜਿਹੜੇ ਪਹਿਰੇਦਾਰ ਅੱਧ ਚ ਖੜੇ ਹੋ, ਤਿੰਨ ਚਾਰ ਸਿੰਘ ਇਕੱਠੇ ਲਾਈਨ ਬਣਾ ਕੇ ਬੈਠੇ ਹੋ, ਆਉਣ ਵਾਲੀ ਸੰਗਤ ਨੂੰ ਉੱਥੇ ਹੀ ਟਿਕਾਈ ਜਾਇਓ, ਬਾਅਦ ਵਿੱਚ ਅੱਗੇ ਆ ਕੇ ਮੱਥਾ ਟੇਕ ਲੈਣਗੇ। ਜਿੰਨੇ ਕੁ ਆਪਾਂ ਪੰਡਾਲ 'ਚ ਬੈਠੇ ਹਾਂ, ਸਜੇ ਹਾਂ, ਇਕਾਗਰ ਚਿਤ ਹੋ ਕੇ, ਕਾਫੀ ਗਿਣਤੀ ਦੇ ਵਿੱਚ ਸਿੰਘ ਵੀਰ ਭਰਾ ਭੈਣਾਂ ਦੂਰੋਂ ਆਏ ਆ। ਅੱਜ ਥੋੜਾ ਰੌਲਾ ਵੀ ਸੀ, ਪਤਾ ਨਹੀਂ ਦੀਵਾਨ 'ਚ ਕਿਤੇ ਗੋਲੀ ਹੋਈ ਨਾ ਚੱਲ ਜਾਏ। ਏਦਾਂ ਦਾ ਮਸਲਾ ਜਦੋਂ ਹੁੰਦਾ ਫਿਰ ਕਈ ਵਿਚਾਰੇ ਪਰੇਸ਼ਾਨ ਹੋ ਜਾਂਦੇ ਹਨ, ਸੰਗਤ ਪਰੇਸ਼ਾਨ ਹੁੰਦੀ ਵੀ ਹੈ ਜਦੋਂ ਏਦਾਂ ਦਾ ਮਾਹੌਲ ਹੁੰਦਾ, ਏਦਾਂ ਦਾ ਸਮਾਂ ਹੁੰਦਾ। ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਟਕਾ ਬਣਾ ਕੇ ਇਕਾਗਰ ਚਿਤ ਹੋ ਕੇ, ਪਹਿਰੇਦਾਰ ਸਾਰੇ ਵੀਰ ਲਾਈਨ ਬਣਾ ਲਓ, ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਏ। ਜਿੰਨੇ ਕੁ ਆਪਾਂ ਬੈਠੇ ਹਾਂ ਮਨ ਬਿਰਤੀ ਇਕਾਗਰ ਕਰਕੇ ਬੈਠੇ ਹੋ, ਭਰਾਵੋ ਭੈਣੋ, ਤੁਰਨ ਦਾ ਸਵਾਦ ਉਦੋਂ ਹੀ ਆਉਂਦਾ ਹੈ ਜਦੋਂ ਸਾਡੇ ਪੈਰਾਂ ਵਿੱਚ ਕੋਈ ਬੇੜੀ ਨਾ ਹੋਵੇ। ਅੱਜ ਜੇ ਕੋਈ ਸਾਡੇ ਪੈਰਾਂ ਨੂੰ ਏਦਾਂ ਫੜ ਲਵੇ, ਜਕੜ ਲਵੇ, ਤੁਰਨ ਦਾ ਕਾਹਦਾ ਸਵਾਦ ਰਹਿ ਜਾਂਦਾ। ਅਸੀਂ ਤੁਰਦੇ ਹਾਂ, ਭੱਜਦੇ ਹਾਂ, ਦੌੜਦੇ ਹਾਂ, ਉਹਦਾ ਨਜ਼ਾਰਾ ਉਦੋਂ ਹੀ ਆਉਂਦਾ ਜਦੋਂ ਅਸੀਂ ਆਜ਼ਾਦ ਹੁੰਦੇ ਹਾਂ, ਖੁੱਲੇ ਹੁੰਦੇ। ਪੈਰਾਂ ਨੂੰ ਰੱਸੀ ਪਾਈ ਜਾ ਸਕਦੀ ਹੈ, ਬੇੜੀਆਂ ਪਾਈਆਂ ਜਾ ਸਕਦੀਆਂ, ਸੰਗਲ ਪਾਏ ਜਾ ਸਕਦੇ ਆ, ਪੈਰਾਂ ਨੂੰ ਬੰਨਿਆ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਬੰਧਨ ਨੇ ਨਾ, ਜਿਹੜੇ ਹੁਣ ਬਾਹਰਲੀਆਂ ਬੇੜੀਆਂ ਨੇ ਕੋਈ ਬੰਦਾ ਕੱਟ ਸਕਦਾ, ਕੋਈ 10 ਸਾਲ ਬੇੜੀਆਂ 'ਚ ਜਕੜਿਆ ਰਿਹਾ, ਕਦੇ ਨਾ ਕਦੇ ਬੇੜੀਆਂ ਤੋਂ ਮੁਕਤ ਹੋ ਗਿਆ, ਕੋਈ 20 ਸਾਲ ਬੇੜੀਆਂ 'ਚ ਜਕੜਿਆ ਰਿਹਾ, ਬੇੜੀਆਂ ਤੋਂ ਮੁਕਤ ਹੋ ਜਾਂਦਾ, ਤੇ ਫਸਿਆ ਜਦੋਂ ਬਾਹਰ ਨਿਕਲ ਕੇ ਆਉਂਦਾ ਫਿਰ ਉਹ ਕਹਿੰਦਾ ਜੋ ਹੁਣ ਸਵਾਦ ਆਇਆ ਖੁੱਲ ਕੇ ਜਿਉਣ ਦਾ, ਉਹ ਹੈ ਹੀ ਵੱਖਰਾ, ਆਨੰਦ ਹੀ ਵੱਖਰਾ। ਇਸੇ ਤਰ੍ਹਾਂ ਜਦੋਂ ਅਸੀਂ ਸਾਡੇ ਦਿਮਾਗ ਨੂੰ ਬੇੜੀਆਂ ਪਈਆਂ ਹੁੰਦੀਆਂ, ਸਾਡੀ ਸੋਚ ਨੂੰ ਬੇੜੀ ਪਈ ਹੋਈ ਹੁੰਦੀ ਹੈ, ਜਕੜਿਆ ਹੋਇਆ ਹੈ, ਬਾਹਰਲੀਆਂ ਬੇੜੀਆਂ ਕੋਈ ਤੋੜ ਸਕਦਾ, ਪਰ ਜਿਹੜੀ ਭਰਮਾਂ ਦੀ ਬੇੜੀ, ਵਹਿਮ ਭਰਮਾਂ ਦੀ ਬੇੜੀ ਸਾਡੇ ਦਿਮਾਗ ਨੂੰ ਪਈ ਹੋਈ ਹੁੰਦੀ ਹੈ, ਜਿਸ ਕਰਕੇ ਸਾਡਾ ਦਿਮਾਗ ਜਕੜਿਆ ਜਾਂਦਾ, ਸਾਡੀ ਸੋਚ ਜਕੜੀ ਜਾਂਦੀ ਹੈ, ਅਸੀਂ ਆਜ਼ਾਦ ਨਹੀਂ ਸੋਚਦੇ, ਡੈਡ ਹੋ ਜਾਂਦੇ ਹਾਂ, ਬੱਝ ਜਾਂਦੇ ਹਾਂ। ਇਹ ਭਰਮਾਂ ਦਾ ਜਿਹੜਾ ਸੰਗਲ ਹੈ, ਭਰਮਾਂ ਦਾ ਜਿਹੜਾ ਜੂਲਾ ਹੈ, ਇਹ ਕੱਟਦਾ ਹੈ ਸੱਚਾ ਗਿਆਨ, ਸੱਚਾ ਗਿਆਨ ਕੱਟਦਾ। ਗੁਰੂ ਗ੍ਰੰਥ ਸਾਹਿਬ ਅਕਲ ਦੇਣਗੇ, ਚਾਬੀ ਦੇਣਗੇ, ਉਹ ਜਿੱਦਰਾ ਖੋਲਣਾ ਸਾਨੂੰ ਆਪਾਂ ਨੂੰ ਆਪ ਪੈਣਾ। ਹੁਣ ਵੇਖੋ, ਸਮਝ ਲੈ ਲਓ, ਚਾਬੀ ਲੈ ਲਓ ਤੇ ਘਰੇ ਲਿਜਾ ਕੇ ਰੱਖ ਦਿਓ, ਉਹਦੇ ਨਾਲ ਉਹ ਜਿੰਦਰੇ ਨੂੰ ਖੋਲਣਾ ਪੈਣਾ, ਚਾਬੀ ਜ਼ਰੂਰ ਮਿਲ ਜੂ, ਖੋਲਣਾ ਤੈਨੂੰ ਆਪ ਪੈਣਾ, ਦਿਮਾਗ ਨੂੰ ਖੋਲਣਾ ਤੁਹਾਨੂੰ ਆਪ ਪੈਣਾ। ਚਾਬੀ ਸਾਰਿਆਂ ਨੂੰ ਮਿਲਦੀ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕੋਈ ਭਰਮ ਕੋਈ ਭੁਲੇਖਾ ਕੋਈ ਵਹਿਮ ਨਾ ਰੱਖੋ, ਆਜ਼ਾਦ ਹੋ ਕੇ ਸੋਚੋ, ਖੁਦ ਮੁਖਤਿਆਰ ਹੋਵੋ, ਆਪਣੇ ਪੈਰਾਂ ਤੇ ਖੜੇ ਹੋਵੋ, ਆਪਣੇ ਆਪ ਨੂੰ ਰੱਬ ਦਾ ਰੂਪ ਸਮਝੋ, ਰੱਬ ਤੁਹਾਡੇ ਵਿੱਚ ਹੀ ਹੈ, ਹੋਰ ਕੋਈ ਵੱਖਰਾ ਰੱਬ ਥੋੜਾ ਹੈ, ਸਾਰੇ ਹੀ ਰੱਬ ਦਾ ਰੂਪ ਹੈ, ਤੁਸੀਂ ਸਾਰੇ ਪਾਸੇ ਪਰਮਾਤਮਾ ਤੇ ਆਪਣੇ ਆਪ ਨੂੰ ਆਜ਼ਾਦ ਹੋ ਕੇ ਸੋਚੋ, ਪਰਮਾਤਮਾ ਦੀ ਅੰਸ਼ ਸਮਝੋ, ਸਾਰੇ ਯੂਨੀਵਰਸ ਦੀ ਤਾਕਤ ਮੇਰੇ ਨਾਲ ਹੈ, ਜਿਹੜਾ ਵੀ ਕੰਮ ਕਰਨ ਲੱਗਦਾ ਹੈ ਇੰਨੇ ਸ਼ੌਂਕ ਨਾਲ ਕਰ, ਇੰਨੇ ਰੀਝ ਨਾਲ ਕਰ, ਉਹ ਸਾਰੇ ਦਾ ਸਾਰਾ ਹੀ ਮੇਰੇ ਨਾਲ ਖੜਾ ਹੈ, ਉਹਦੀ ਸਾਰੀ ਤਾਕਤ ਮੇਰੇ ਨਾਲ ਹੈ, ਆਪਣੇ ਆਪ ਨੂੰ ਹੌਸਲੇ ਚ ਰੱਖ ਕੇ ਉਹਨੂੰ ਨਾਲ ਮਹਿਸੂਸ ਕਰਕੇ, ਉਹਦੀ ਸਾਰੀ ਤਾਕਤ ਨੂੰ ਮਹਿਸੂਸ ਕਰਕੇ ਆਪਣਾ ਕਾਰਜ ਕਰ, ਤੂੰ ਖੁਦ ਪਰਮਾਤਮਾ ਦੀ ਅੰਸ਼ ਹੈ, ਤੂੰ ਖੁਦ ਰੱਬ ਦੀ ਅੰਸ਼ ਹੈ, ਰੱਬ ਕੋਈ ਵੱਖਰਾ ਨਹੀਂ ਬੈਠਾ, ਤੇਰੇ ਮੇਰੇ ਸਾਰੇ ਹੀ ਆਪਾਂ ਸਾਰੇ ਹੀ ਰੱਬ ਦਾ ਰੂਪ ਹਾਂ, ਤੇ ਸਾਡੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਰੱਬ ਦਾ ਰੂਪ ਕਹਿ ਕੇ ਇੰਨਾ ਤਕੜਾ ਕਰਤਾ, ਆਜ਼ਾਦ ਕਰਤਾ, ਬੰਦੇ ਦੀਆਂ ਲੱਤਾਂ ਤੇ ਐਸਾ ਭਾਰ ਪਾਤਾ, ਹੁਣ ਆਪਣਾ ਮਾੜਾ ਚੰਗਾ ਗਲਤ ਠੀਕ ਤੈਨੂੰ ਆਪ ਸੋਚਣਾ ਪੈਣਾ, ਆਜ਼ਾਦ ਹੋ, ਬੰਧਨ ਹੀ ਕੱਟ ਦਿੱਤੇ, ਕਾਟੀ ਬੇਰੀ ਪਗੈ ਤੇ ਗੁਰਕੀਨੀ, ਬੰਦ ਖਲਾਸ, ਬੰਦ ਖਲਾਸ, ਪੈਰਾਂ ਚ ਪਈਆਂ ਬੇੜੀਆਂ ਤੋਂ ਖਲਾਸੀ ਕਰ ਦਿੱਤੀ, ਆਜ਼ਾਦ ਕਰ ਦਿੱਤਾ, ਨਹੀਂ ਤੇ ਫਸੇ ਪਏ ਸੀ, ਤੇ ਜਦੋਂ ਬੰਦਾ ਆਜ਼ਾਦ ਹੋ ਕੇ ਜਿਉਂਦਾ ਹੈ, ਆਜ਼ਾਦ ਹੋ ਕੇ ਸੋਚਦਾ ਹੈ, ਉਹ ਤੇ ਜ਼ਿੰਦਗੀ ਜਿਉਣ ਦਾ ਸਵਾਦ ਹੀ ਵੱਖਰਾ, ਸੱਚਾ ਗਿਆਨ ਤੁਹਾਡੇ ਸਾਡੇ ਭਰਮ ਕੱਟਦਾ, ਜਿਹੜੇ ਆਲੇ ਦੁਆਲੇ ਭਰਮ ਪਾਏ ਹੋਏ ਆ, ਭੁਲੇਖੇ ਪਾਏ ਹੋਏ ਆ, ਡਰ ਪਾਏ ਹੋਏ ਆ, ਬੰਦੇ ਨੂੰ ਡਰਾਇਆ ਹੋਇਆ, ਧਰਮ ਅੱਜ ਦਾ ਜਿਹੜਾ ਢਾਂਚਾ ਸਾਡਾ ਚੱਲਦਾ ਇਹ ਦੋ ਕੰਮਾਂ ਕਰਕੇ ਚੱਲਦਾ, ਇੱਕ ਡਰ ਤੇ ਇੱਕ ਲਾਲਚ, ਬਹੁਤੇ ਬੰਦੇ ਥਾਂ ਥਾਂ ਤੇ ਨੱਕ ਰਗੜਦੇ ਕਿਉਂ ਫਿਰਦੇ ਆ, ਲਾਲਚ ਹੈ ਮੇਰੀ ਪ੍ਰਮੋਸ਼ਨ ਹੋ ਜਾਏ, ਮੇਰੀ ਤਰੱਕੀ ਹੋ ਜਾਏ, ਮੇਰਾ ਵੀਜ਼ਾ ਲੱਗ ਜਾਏ, ਮੇਰੇ ਦੂਜੇ ਨਾਲੋਂ ਮੇਰੀ ਫਸਲ ਜ਼ਿਆਦਾ ਨਿਕਲੇ, ਫਸਲ ਤੇ ਭਾਈ ਜੋ ਕੰਮ ਕਰੋਗੇ ਮਿਹਨਤ ਕਰੋਗੇ ਓਨੀ ਹੀ ਨਿਕਲਣੀ ਹੈ, ਫਸਲਾਂ ਤੇ ਜਿਹੜੇ ਕੰਮ ਕਰਨਗੇ ਮਿਹਨਤ ਕਰਨਗੇ ਭਾਵੇਂ ਰੱਬ ਨੂੰ ਨਾ ਵੀ ਮੰਨਣ ਉਹਨਾਂ ਦੀ ਵੀ ਨਿਕਲਦੀ ਹੈ, ਤੁਹਾਡੇ ਇਲਾਕੇ ਚ ਕਾਮਰੇਡ ਹੋਣਗੇ, ਖੇਤ ਟਾਈਮ ਨਾਲ ਜਾਂਦਾ ਹੋਵੇ, ਪਾਣੀ ਸਹੀ ਪਾਉਂਦਾ ਹੋਵੇ, ਰੇਹਾਂ ਸਪਰੇਆਂ ਦਾ ਧਿਆਨ ਰੱਖਦਾ ਹੋਵੇ, ਪ੍ਰੋਪਰ ਜ਼ਿੰਮੇਵਾਰੀ ਸਮਝੇ ਆਪਣੀ, ਤੇ ਫਸਲ ਉਹਦੀ ਵੀ ਨਿਕਲਾਉਣੀ ਹੈ, ਚਾਹੇ ਰੱਬ ਨੂੰ ਮੰਨੇ ਤੇ ਚਾਹੇ ਨਾ ਮੰਨੇ, ਉਹ ਤੇ ਖੇਡ ਤੇ ਸਾਰੀ ਦੀ ਸਾਰੀ ਖੇਡ ਹੈ ਜਿਹੜੀ, ਉਹ ਤੇ ਮਿਹਨਤ ਦੀ ਹੈ, ਜਿੰਨੀ ਕੋਈ ਜ਼ਿੰਮੇਵਾਰੀ ਨਿਭਾਊਗਾ, ਜਿੰਨੀ ਕੋਈ ਮਿਹਨਤ ਕਰੂਗਾ, ਉਹਨੂੰ ਉਹਨੂੰ ਓਨਾ ਹੀ ਉਹਨੂੰ ਪ੍ਰਾਪਤ ਹੋ ਜਾਣਾ, ਪਰ ਆਜ਼ਾਦ ਹੋ ਕੇ ਸੋਚੀਏ ਕਿ ਜਿਹੜੇ ਡਰ ਪਾਏ ਹੋਏ ਆ, ਅਗਲਾ ਛੋਟ ਕੱਟ ਮਾਰਨਾ ਚਾਹੁੰਦਾ, 40 ਮਣ ਤੋਂ 80 ਮਣ ਹੋ ਜਾਏ, ਛੋਟ ਕੱਟ ਨਹੀਂ ਵੱਜਣਾ, ਉਹਦੇ ਲਈ ਤੇ ਮਿਹਨਤ ਕਰਨੀ ਹੀ ਪੈਣੀ, ਕੋਈ ਛੋਟ ਕੱਟ ਨਹੀਂ ਵੱਜਣਾ, ਲਾਟਰੀ ਲੱਗ ਜਾਏ ਕੋਈ ਮੇਰੀ, ਮੈਂ ਕਿਤੇ ਜਾਵਾਂ ਕਿਸੇ ਬਾਬੇ ਨੂੰ ਪੁੱਛਾਂ ਕੋਈ ਸਿਰ ਤੇ ਹੱਥ ਰੱਖ ਦੇਵੇ, ਸਿੱਧਾ ਹੀ ਵੀਜ਼ਾ ਲੱਗ ਜਾਏ, ਅੱਜ ਕੋਈ ਨੌਜਵਾਨ ਬੱਚਾ ਕਵੇ ਮੈਂ ਸਟੂਡੈਂਟ ਜਾਣਾ, ਏਦਾਂ ਹੀ ਵੀਜ਼ਾ ਲੱਗ ਜਾਏ, ਉਹਨੂੰ ਮਿਹਨਤ ਕਰਨੀ ਪੈਣੀ ਹੈ, ਆਈਲੈਟਸ ਕਰਨਾ ਪੈਣਾ, ਪੜ੍ਹਾਈ ਕਰਨੀ ਪੈਣੀ ਹੈ, ਬੈਂਡ ਲਿਆਉਣੇ ਪੈਣਗੇ, ਪ੍ਰੋਪਰ ਮਿਹਨਤ ਕਰਕੇ ਪ੍ਰੋਪਰ ਵੇ ਨੂੰ, ਜਿਹੜਾ ਰਸਤਾ ਬਣਿਆ ਉਹਨੂੰ ਫੋਲੋ ਕਰਨਾ ਪੈਣਾ, ਜਿਹੜਾ ਰਾਹ ਬਣਾਇਆ ਉਹਨੂੰ ਸਮਝਣਾ ਪੈਣਾ, ਮਿਹਨਤ ਕਰਕੇ ਤਰੱਕੀ ਕਰਕੇ ਫਿਰ ਅੱਗੇ ਜਾਣਾ ਪੈਣਾ, ਪਰ ਦੁਨੀਆ ਥਾਂ ਥਾਂ ਤੇ ਕਿਉਂ ਗਈ, ਕਿਉਂਕਿ ਲਾਲਚ ਹੈ, ਰਾਤੋ ਰਾਤ ਅਮੀਰ ਹੋਣ ਦਾ ਲਾਲਚ, ਥੋੜੇ ਜਿਹੇ ਦਿਨਾਂ ਵਿੱਚ ਅੱਗੇ ਜਾਣ ਦਾ ਲਾਲਚ ਬੰਦੇ ਨੂੰ ਥਾਂ ਥਾਂ ਤੇ ਥਾਂ ਥਾਂ ਤੇ ਥਾਂ ਥਾਂ ਤੇ ਭਟਕਦਾ ਫਿਰਦਾ, ਪਰ ਸਾਡੇ ਗੁਰੂ ਸਾਹਿਬ ਨੇ ਜਦੋਂ ਸਾਨੂੰ ਸਮਝਾਇਆ ਕਿ ਜਿੱਦਾਂ ਦਾ ਬੀਜੇਗਾ ਉਦਾਂ ਦਾ ਵੱਢੇਗਾ, ਕਿਸੇ ਨੇ ਕੀ ਕਰ ਲੈਣਾ, ਕਿਸੇ ਚ ਕੀ ਤਾਕਤ ਹੈ ਜਿਹੜਾ ਤੈਨੂੰ ਰਾਤੋ ਰਾਤ ਅਮੀਰ ਕਰ ਦੇਵੇ, ਉਹਦੇ ਲਈ ਤੈਨੂੰ ਮਿਹਨਤ ਕਰਨੀ ਪੈਣੀ, ਉਹਦੇ ਲਈ ਤੈਨੂੰ ਘਾਲਣਾ ਘਾਲਣੀ ਪੈਣੀ, ਦੁੱਖ ਭੁੱਖ ਸਾਰਿਆਂ ਦੇ ਉੱਤੇ ਆਉਂਦਾ ਰਿਹਾ ਆਉਂਦਾ ਰਹਿਣਾ, ਅਸੀਂ ਆਪੇ ਸੁਣਿਆ ਕਿ ਨੌ ਨੌ ਮਹੀਨੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਸੀ ਜਿਹੜੇ ਭੁੱਖੇ ਰਹੇ ਹੈ, ਕਲਗੀਧਰ ਜੀ ਦੇ ਨਾਲ ਰਹੇ ਹੈ, ਪਰ ਭੁੱਖ ਦੇ ਦੁੱਖ ਉਹਨਾਂ ਨੇ ਕੱਟੇ ਕਿ ਨਹੀਂ ਕੱਟੇ, ਬੋਲੋ, ਭੁੱਖ ਦਾ ਦੁੱਖ ਉਹਨਾਂ ਨੇ ਕੱਟਿਆ, ਵੱਡੇ ਤੋਂ ਵੱਡੇ ਦੁੱਖ ਉਹਨਾਂ ਦੀ ਜ਼ਿੰਦਗੀ ਚ ਆਏ ਹੈ, ਗੁਰੂ ਸਾਹਿਬ ਤੇ ਆਏ ਹੈ, ਉਹਨਾਂ ਦੇ ਪਰਿਵਾਰਾਂ ਤੇ ਆਏ ਹੈ, ਬੱਚਿਆਂ ਤੇ ਆਏ ਹੈ, ਇਹ ਦੁੱਖ ਸੁੱਖ ਤੇ ਆਉਣੇ ਹੈ, ਆਪਣੇ ਆਪ ਨੂੰ ਤਕੜਾ ਕਹੋ, ਮਿਹਨਤ ਕਰ, ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਮੁਖਤਿਆਰ ਹੋ ਕੇ ਲੈ, ਕੱਲਿਆਂ ਲੈ, ਆਪਣੇ ਆਪ ਲੈ, ਇਹ ਫੈਸਲੇ ਸਾਨੂੰ ਸਾਡੀ ਜ਼ਿੰਦਗੀ ਦੇ ਆਪ ਕਰਨੇ ਪੈਣੇ ਆ ਤੇ ਗੁਰੂ ਸਾਹਿਬ ਨੇ ਸਾਡੇ ਬੰਧਨ ਕੱਟੇ ਜਾਂ ਬੰਦਾ ਲਾਲਚ ਵਸ ਹੋ ਕੇ ਥਾਂ ਥਾਂ ਤੇ ਭਟਕਦਾ ਹੈ ਤੇ ਜਾਂ ਡਰਦਾ ਭਟਕਦਾ ਹੈ ਜੇ ਮੈਂ ਨਾ ਕੀਤਾ ਜਾਂ ਤੇ ਅਗਲਾ ਕਹਿੰਦਾ ਵੀ ਆਹ ਮਿਲੂ ਮੈਂ ਤਾਂ ਕਰਦਾ ਤੇ ਜਾਂ ਅਗਲਾ ਕਹਿੰਦਾ ਜੇ ਮੈਂ ਨਾ ਕੀਤਾ ਤੇ ਮੇਰਾ ਕੰਮ ਦਾ ਨੁਕਸਾਨ ਹੀ ਨਾ ਹੋ ਜਾਏ ਹੋ ਸਕਦਾ ਸਾਡੀ ਮਰਜ਼ੀ ਨਾ ਮਿਲੇ ਮਿਲੇ ਦੱਸ ਹੋ ਸਕਦਾ ਮੇਰੇ ਬੱਚੇ ਦਾ ਵੀਜ਼ਾ ਹੀ ਨਾ ਲੱਗੇ ਹੋ ਸਕਦਾ ਮੇਰਾ ਮੁੰਡਾ ਪਾਸ ਹੀ ਨਾ ਹੋਵੇ ਡਰਦਾ ਹੈ ਉਹ ਕਿਤੇ ਹੋ ਸਕਦਾ ਮੇਰਾ ਐਕਸੀਡੈਂਟ ਹੀ ਨਾ ਹੋ ਜਾਏ ਏਦਾਂ ਹੀ ਘਬਰਾਈ ਜਾਂਦਾ ਡਰੀ ਜਾਂਦਾ ਤੇ ਇਹ ਡਰ ਪਾਏ ਹੋਏ ਹੈ ਜੀ ਲੋਕਾਂ ਨੇ ਸਾਡੇ ਦਿਮਾਗ ਵਿੱਚ ਇਹ ਦਹਿਲ ਪਾਏ ਹੋਏ ਹੈ ਇਹ ਡਰ ਪਾਏ ਹੋਏ ਹੈ ਜੇ ਐ ਨਾ ਕੀਤਾ ਐ ਹੋਜੂ ਜੇ ਐ ਨਾ ਕੀਤਾ ਐ ਹੋਜੂ ਤੇ ਡਰਿਆ ਹੋਇਆ ਬੰਦਾ ਲਿਲਗੜੀਆਂ ਲੈਂਦਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਜਾਂਦਾ ਤੇ ਗੁਰੂ ਸਾਹਿਬ ਨੇ ਸਾਡੇ ਸਾਰੇ ਡਰ ਕੱਢਤੇ ਦਿਮਾਗ ਜਿਹੜਾ ਸੀ ਜਕੜਿਆ ਪਿਆ ਸੀ ਬੇੜੀਆਂ ਪਈਆਂ ਹੋਈਆਂ ਭਰਮਾਂ ਦੀਆਂ ਤੇ ਸਤਿਗੁਰੂ ਨੇ ਸਾਰੀਆਂ ਭਰਮਾਂ ਦੀਆਂ ਬੇੜੀਆਂ ਕੱਟਤੀਆਂ ਜਿਵੇਂ ਬੰਦਾ ਆਜ਼ਾਦ ਹੋ ਜਾਂਦਾ ਨਾ ਚੂਚਾ ਜਿਵੇਂ ਹੁੰਦਾ ਹੈ ਆਂਡੇ ਦੇ ਵਿੱਚ ਤੇ ਕੈਦੀ ਹੈ ਚੂਚਾ ਆਂਡੇ ਦੇ ਵਿੱਚ ਹੈ ਤੇ ਕੈਦ ਵਿੱਚ ਹੈ ਬੰਦ ਹੈ ਪਰ ਇੱਕ ਦਿਨ ਐਸਾ ਆਉਂਦਾ ਹੈ ਉਹ ਆਜ਼ਾਦ ਹੋ ਜਾਂਦਾ ਆਜ਼ਾਦ ਹੋ ਜਾਂਦਾ ਪਰ ਜੇ ਤੁਸੀਂ ਕਹੋ ਨਾ ਵੀ 19 ਦਿਨ ਹੋ ਗਏ ਮੁਰਗੀ ਨੂੰ ਬੈਠੀ ਨੂੰ ਤੇ ਅਸੀਂ ਹੁਣ ਇਹਨੂੰ ਤੋੜ ਕੇ ਬਾਹਰ ਕੱਢ ਲਈਏ ਐ ਨਹੀਂ ਬਾਹਰ ਨਿਕਲਣ ਦੀ ਜਦੋ ਜਹਿਦ ਚੂਚੇ ਨੂੰ ਆਪ ਕਰਨੀ ਪੈਂਦੀ ਹੈ ਆਪ ਆਉਂਦਾ ਹੱਥ ਪੈਰ ਮਾਰ ਬਾਹਰ ਨਿਕਲਣ ਲਈ ਉਹਨੂੰ ਹੱਥ ਪੈਰ ਆਪ ਮਾਰਨੇ ਪੈਂਦੇ ਐ ਤੇ ਜੇ ਵਹਿਮਾਂ ਭਰਮਾਂ ਚੋਂ ਨਿਕਲਣਾ ਸਿੰਘੋ ਹੱਥ ਪੈਰ ਤੁਹਾਨੂੰ ਆਪ ਮਾਰਨੇ ਪੈਣਗੇ ਹਿੰਮਤ ਕਰਨੀ ਪਊ ਅੱਖ ਚੱਕ ਪਾਉਣੀ ਪਊ ਆਜ਼ਾਦ ਹੋ ਕੇ ਸੋਚਣਾ ਪਊ ਤਾਂ ਬਾਹਰ ਨਿਕਲ ਸਕਦੇ ਹੈ ਨਹੀਂ ਤੇ ਗੁਲਾਮ ਸੀ ਗੁਲਾਮ ਹਾਂ ਤੇ ਗੁਲਾਮ ਰਹਾਂਗੇ ਆਜ਼ਾਦ ਨਹੀਂ ਸੋਚ ਸਕਦੇ ਤੇ ਜਿਵੇਂ ਚੂਚਾ ਹੱਥ ਪੈਰ ਮਾਰਦਾ ਹੈ ਮੈਂ ਤੇ ਕਹਿੰਦਾ ਤਕੜਾ ਹੈ ਇੱਥੇ ਤੁਹਾਡੇ ਚ ਪਤਾ ਨੀ ਕਿੰਨੇ ਕੁ ਮੁਰਗੇ ਕਿੰਨਿਆਂ ਕਿੰਨੇ ਖਾਧੇ ਹੋਣਗੇ ਉਹ ਤੇ ਚੂਚੇ ਨੂੰ ਵੇਖਿਓ ਨਿੱਕਾ ਜਿਹਾ ਬੋਟ ਨਿੱਕੀਆਂ ਨਿੱਕੀਆਂ ਘੁੱਗੀਆਂ ਦੇ ਬੋਟ ਵੇਖਿਓ ਛੋਟੇ ਛੋਟੇ ਬੱਚੇ ਕਿੱਡੇ ਕੁ ਹੁੰਦੇ ਆ ਤੇ ਉਹ ਤੋੜ ਕੇ ਆਉਂਦੇ ਆ ਬਾਹਰ ਆਉਂਦੇ ਆ ਜੇ ਨਾ ਤੋੜ ਸਕਣਗੇ ਵਿੱਚੇ ਹੀ ਮਰ ਜਾਣਗੇ ਖਤਮ ਹੋ ਜਾਣਗੇ ਮੁਰਗੀ ਆਪਾਂ ਵੇਖਦੇ ਆ ਨਾ ਵੀ ਉਹਦੇ ਥੱਲੇ ਆਂਡੇ ਰੱਖੇ 20 ਤੇ 20 ਦੇ ਵਿੱਚੋਂ 15 ਕੀ ਨਿਕਲਦੇ ਆ 10 ਕੀ ਨਿਕਲਦੇ ਆ ਬਾਕੀ ਤੇ ਖਰਾਬ ਹੀ ਹੋ ਜਾਂਦੇ ਆ ਤੇ ਕਈਆਂ ਨੇ ਜੇ ਆਪਣੇ ਆਪ ਨੂੰ ਆਜ਼ਾਦ ਨਾ ਕੀਤਾ ਖੁੱਲ ਕੇ ਸੋਚਣਾ ਸ਼ੁਰੂ ਨਾ ਕੀਤਾ ਤੇ ਉਹ ਜਕੜੇ ਰਹਿਣਗੇ ਜਕੜੇ ਜਾਣਗੇ ਤੇ ਜੇ ਇੱਕ ਵਾਰੀ ਆਜ਼ਾਦ ਹੋ ਕੇ ਸੋਚੋ ਨਾ ਵੀਰੋ ਮੁਰਗੀਆਂ ਤੇ ਬੱਚੇ ਤਾਂ ਬਾਹਰ ਆਉਂਦੇ ਆ ਕਿਉਂਕਿ ਉਹਨਾਂ ਦੀਆਂ ਮਾਵਾਂ ਵੀ ਕਦੇ ਏਦਾਂ ਹੀ ਆਈਆਂ ਸੀ ਬਾਹਰ ਉਹ ਪਹਿਲਾਂ ਵਾਲੇ ਵੀ ਏਦਾਂ ਹੀ ਆਏ ਸੀ ਬਾਹਰ ਆਉਣ ਵਾਲੀਆਂ ਪੀੜ੍ਹੀਆਂ ਵੀ ਤਾਂ ਹੀ ਆਜ਼ਾਦ ਹੋਣਗੀਆਂ ਜੇ ਤੁਸੀਂ ਆਜ਼ਾਦ ਹੋਵੋਗੇ ਜਿਹੜੇ ਅੱਜ ਹੈ ਤੁਸੀਂ ਅੱਜ ਅੱਜ ਦੇ ਸਮੇਂ ਚ ਜਿਹੜੇ ਅਸੀਂ ਜੇ ਅੱਜ ਅਸੀਂ ਜਦੋਂ ਜਹਿਦ ਕਰਕੇ ਆਜ਼ਾਦ ਹੋਵਾਂਗੇ ਤੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਤੋਂ ਸਿੱਖ ਕੇ ਆਜ਼ਾਦ ਹੋਣਗੀਆਂ ਗੁਰੂ ਨਾਨਕ ਨੂੰ ਭਰਮਾਂ ਦੇ ਜੂਲਿਆਂ ਨੂੰ ਲਾ ਕੇ ਆਜ਼ਾਦ ਹੋਇਆਂ ਨੂੰ ਵੇਖ ਕੇ ਭਾਈ ਲੈਣਾ ਜੀ ਆਜ਼ਾਦ ਹੋਏ ਯਾਰ ਜੇ ਗੁਰੂ ਨਾਨਕ ਆਜ਼ਾਦ ਹੋ ਸਕਦੇ ਆ ਸਾਰਾ ਕੁਝ ਛੱਡ ਛਡਾ ਕੇ ਮੈਂ ਕਿਉਂ ਨਹੀਂ ਕਰ ਸਕਦਾ ਭਾਈ ਲੈਣਾ ਜੀ ਵੀ ਆਜ਼ਾਦ ਹੋਏ ਤੇ ਭਾਈ ਲਹਿਣਾ ਜੀ ਨੂੰ ਆਜ਼ਾਦ ਹੋਇਆਂ ਨੂੰ ਵੇਖ ਕੇ ਬਾਬਾ ਅਮਰਦਾਸ ਜੀ ਆਜ਼ਾਦ ਹੋਏ ਬਾਬਾ ਅਮਰਦਾਸ ਜੀ ਨੂੰ ਆਜ਼ਾਦ ਹੋਇਆਂ ਨੂੰ ਵੇਖ ਕੇ ਭਾਈ ਜੇਠਾ ਜੀ ਆਜ਼ਾਦ ਹੋਏ ਗੁਰੂ ਰਾਮਦਾਸ ਬਣੇ ਤੇ ਗੁਰੂ ਰਾਮਦਾਸ ਜੀ ਨੂੰ ਵੇਖ ਕੇ ਗੁਰੂ ਅਰਜਨ ਦੇਵ ਜੀ ਆਜ਼ਾਦ ਹੋਏ ਉਹਨਾਂ ਨੂੰ ਵੇਖ ਕੇ ਜੇ ਇੱਕ ਘਟ ਸਕਦਾ ਹੈ ਤੇ ਦੂਜਾ ਕਿਉਂ ਨਹੀਂ ਕਰ ਸਕਦਾ ਜੇ ਇਹ ਹਿੰਮਤ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਉਹਨਾਂ ਵੱਲ ਵੇਖ ਕੇ ਤੁਹਾਨੂੰ ਕਰਨਾ ਪੈਣਾ ਹੈ ਤੇ ਉਹ ਚੂਚੇ ਨਿੱਕੇ ਨਿੱਕੇ ਆਪ ਆਜ਼ਾਦ ਹੁੰਦੇ ਹੈ ਤੇ ਅਸੀਂ ਆਜ਼ਾਦ ਹੋਣਾ ਹੈ ਪਰ ਮਾਂ ਦੇ ਆਂਡੇ ਨੂੰ ਤੋੜ ਕੇ ਬਾਹਰ ਨਿਕਲੋ ਜਿਵੇਂ ਬਾਣੀ ਦਾ ਫੈਸਲਾ ਇੱਕ ਵਾਰ ਸੁਣਿਓ ਮਹਾਰਾਜ ਦਾ ਬਚਨ ਫੂਟੋ ਆਂਡਾ ਭਰਮ ਕਾ
ਫੂਟੋ ਆਂਡਾ ਭਰਮ ਕਾ ਮਨੈ ਪਇਓ ਪਰਦਾਸ ਕਾਟੀ ਬੇਰੀ ਭਗੈ ਤੇ ਗੁਰ ਕੀਨੀ ਬੰਦ ਖਲਾਸ।
ਕਹਿੰਦੇ ਭਰਮਾਂ ਦਾ ਆਂਡਾ ਟੁੱਟ ਗਿਆ ਤੇ ਇਹ ਕਹਿ ਕੌਣ ਸਕਦਾ ਹੈ ਜਿਹਨੇ ਤੋੜ ਲਿਆ ਹੋਵੇ। ਜਿਹੜਾ ਜਗੜਿਆ ਹੋਇਆ ਆਜ਼ਾਦ ਹੋ ਗਿਆ ਹੋਵੇ ਉਹ ਕਹੂਗਾ ਯਾਰ ਕੋਈ ਥਾਂ ਨਹੀਂ ਸੀ ਜਿੱਥੇ ਮੈਂ ਮੱਥਾ ਨਹੀਂ ਸੀ ਟੇਕਦਾ, ਕੋਈ ਜਗ੍ਹਾ ਨਹੀਂ ਜਿਹੜੀ ਮੈਂ ਨਹੀਂ ਮਨਾਈ, ਕੋਈ ਬਾਬਾ ਨਹੀਂ ਜਿਹਨੂੰ ਮੈਂ ਖੁਸ਼ ਕਰਦਾ ਨਹੀਂ ਫਿਰਦਾ ਰਿਹਾ। ਤੇ ਹੁਣ ਆਪਣੀ ਮਿਹਨਤ ਕਰੀ ਦੀ ਹੈ, ਆਪਣਾ ਕੰਮ ਕਰੀਦਾ। ਸਮਝ ਆ ਗਈ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਸਮਝਾ ਤਾ ਰੱਬ ਸਾਡੇ ਵਿੱਚ ਹੀ, ਆਪਾਂ ਰੱਬ ਦਾ ਰੂਪ ਆ, ਲੱਭਦਾ ਕਿਹਨੂੰ ਫਿਰਦਾ, ਮਨਾ ਆਪਣੇ ਆਪ ਨੂੰ ਲੱਭ ਲੈ, ਆਪਣੀ ਕੁਆਲਿਟੀ ਨੂੰ ਪਛਾਣ ਲੈ, ਆਪਣੇ ਆਪ ਨੂੰ ਵੇਖ ਲੈ, ਆਪਣੇ ਗੁਣਾਂ ਨੂੰ ਵੇਖ, ਆਪਣੀ ਕੁਆਲਿਟੀ ਨੂੰ ਵੇਖ। ਜਿੰਨਾ ਜ਼ੋਰ ਰੱਬ ਲੱਭਣ ਤੇ ਲਾਇਆ ਸੀ ਹੁਣ ਆਪਣਾ ਆਪ ਲੱਭਣ ਤੇ ਲਾਇਆ ਹੈ। ਆਪਣੇ ਆਪ ਤੇ ਆਸ ਰੱਖੋ, ਉਮੀਦ ਰੱਖੋ, ਆਹ ਕੰਮ ਮੈਂ ਨਹੀਂ ਕੀਤਾ, ਮੈਂ ਕਰ ਲੈਣਾ, ਮੈਂ ਕਰ ਲੈਣਾ, ਮੈਂ ਕਰ ਲੈਣਾ, ਕਿਉਂਕਿ ਪਰਮਾਤਮਾ ਮੇਰੇ ਵਿੱਚ ਹੀ ਹੈ। ਆਜ਼ਾਦ ਹੋ ਕੇ ਸੋਚੋ, ਤੇ ਜਦੋਂ ਅਗਲਾ ਆਜ਼ਾਦ ਹੋ ਕੇ ਸੋਚਦਾ ਭਲਿਹਾਰੇ ਜਾਈਦਾ ਗੁਰਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਤੋਂ, ਗੁਰੂ ਦੇ ਗਿਆਨ ਤੋਂ, ਵੀ ਵਹਿਮ ਕੱਢਦੇ ਨਹੀਂ ਤੇ ਅਸੀਂ ਤੇ ਪਸ਼ੂ ਬਣੇ ਰਹਿੰਦੇ। ਪਸ਼ੂ ਖੁੰਡ ਨਾਲ ਬੰਨਿਆ ਹੋਇਆ, ਸਾਨੂੰ ਵੀ ਖੁੰਡਾਂ ਨਾਲ ਬੰਨਿਆ ਹੀ ਹੋਇਆ, ਥਾਵਾਂ ਨਾਲ ਬੰਨਿਆ ਹੋਇਆ। ਪਸ਼ੂਆਂ ਦੇ ਰਸੇ ਦਿਸਦੇ ਆ, ਸਾਡੇ ਰਸੇ ਦਿਸਦੇ ਨਹੀਂ, ਪਰ ਪਾਏ ਸਾਰਿਆਂ ਨੂੰ ਹੋਏ ਆਖੋ ਸਤਨਾਮ। ਸਾਡੇ ਸੰਗਲ ਦਿਸਦੇ ਨਹੀਂ ਵੀਰੋ, ਤੁਹਾਡੇ ਪੈਰਾਂ ਨੂੰ ਸੰਗਲ ਨਹੀਂ, ਤੁਹਾਡੇ ਦਿਮਾਗਾਂ ਨੂੰ ਸੰਗਲਣਾ ਹੈ, ਤੁਹਾਡੇ ਬ੍ਰੇਨ ਨੂੰ ਸੰਗਲਣਾ ਹੈ। ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਥੱਲਿਆਂ ਤੇ ਸੰਗਲ ਹੈ, ਸਾਡੇ ਵਰਗੇ ਪ੍ਰਚਾਰਕਾਂ ਦੇ ਦਿਮਾਗ ਤੇ ਵੀ ਸੰਗਲ ਪਾਏ ਹੋਏ ਆ? ਬੰਦਾ ਬੱਜਾ ਹੋਇਆ ਹੈ। ਤੇ ਆਜ਼ਾਦ ਹੋ ਕੇ ਸੋਚ ਕੇ ਵੇਖੋਗੇ, ਜਿੱਦਣ ਖੁੱਲੋਗੇ ਨਜ਼ਾਰਾ ਉੱਤੇ ਆਉ। ਦਿਮਾਗ ਦੇ ਵਿੱਚ ਜਿਹੜੇ ਵਹਿਮ ਭਰਮ ਬਣੇ ਆ, ਇੱਕ ਬੰਦਾ ਇਹੀ ਸੋਚੀ ਜਾਂਦਾ ਸਭ ਸੇ ਬੜਾ ਇਹ ਰੋਗ ਕਿਆ ਕਹੇਗੇ ਲੋਕ, ਲੋਕ ਕੀ ਕਹਿਣਗੇ, ਦੁਨੀਆ ਕੀ ਕਹੂਗੀ, ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। ਇੱਕ ਕਹਿੰਦਾ ਛੱਡੋ ਪਰਾਂ, ਦਾਣੇ ਦੇਣੇ ਆ ਮੈਨੂੰ ਕਿਸੇ ਨੇ, ਆਪਣਾ ਖਾਣੇ ਆਪਾਂ ਕਮਾਉਂਦੇ, ਜਾਓ ਕੱਲ ਕਹਿ ਲਓ ਜਿਹੜਾ ਕਹਿਣਾ, ਮੈਂ ਜਿਹੋ ਜਿਹਾ ਹੈਗਾ ਹੈਗਾ। ਜਿੱਦੇ ਆਹ ਹਿੰਮਤ ਕਰ ਲੈਂਦਾ ਨਾ ਬੰਦਾ, ਉਦੇ ਜੇ ਆਉਣ ਦਾ ਨਜ਼ਾਰਾ ਆਉਂਦਾ। ਸੁਣਿਓ, ਉਦੇ ਨਜ਼ਾਰਾ ਆਉਂਦਾ ਜ਼ਿੰਦਗੀ ਦੇ ਆਉਣ ਦਾ, ਨਹੀਂ ਤੇ ਕਿਹਨੂੰ ਕਿਹਨੂੰ ਮਨਾਉਂਦਾ ਫਿਰੇਗਾ। ਇੱਕ ਨੂੰ ਮਨਾਏਗਾ ਦੂਜਾ ਰੁੱਸ ਜਾਂਦਾ, ਦੂਜੇ ਨੂੰ ਮਨਾਏਗਾ ਤੀਜਾ ਰੁੱਸ ਜਾਂਦਾ, ਤੀਜੇ ਨੂੰ ਮਨਾਏਗਾ ਚੌਥਾ ਰੁੱਸ ਜਾਂਦਾ। ਬੰਦਾ ਜਿੱਦੇ ਲੋਕਾਂ ਦੇ ਇਹ ਇਹ ਦਿਮਾਗ ਤੇ ਜਿਹੜਾ ਡਰ ਪਿਆ ਹੋਇਆ, ਜਿੱਦੇ ਆਜ਼ਾਦ ਹੋ ਕੇ ਸੋਚਦਾ ਜਿਵੇਂ ਗੁਰੂ ਨਾਨਕ ਨੇ ਸੋਚਿਆ, ਜਾਓ ਜਿਹੜਾ ਰੁੱਸਦਾ ਰੁੱਸਦੇ, ਮੈਂ ਨਹੀਂ ਪਾਉਂਦਾ ਜਨੇਊ, ਮੈਂ ਨਹੀਂ ਪਾਉਂਦਾ। ਕਹਿੰਦੇ ਪੰਡਿਤ ਜੀ ਨਾਰਾਜ਼ ਹੋ ਜਾਣਗੇ, ਪੁਜਾਰੀ ਰੁੱਸ ਜੂ, ਸ਼ਰੀਕਾ ਰੁੱਸ ਜੂ, ਪਰ ਸਾਡਾ ਬਾਬਾ ਕਹਿੰਦਾ ਜੋ ਕਹਿਣਾ ਕਹਿ ਲਓ, ਮੈਂ ਨਹੀਂ ਮੰਨਦਾ। ਗੱਲ ਠੀਕ ਨਹੀਂ ਤੇ ਨਹੀਂ, ਮੈਂ ਨਹੀਂ ਮੰਨਦਾ, ਮੈਨੂੰ ਠੀਕ ਨਹੀਂ ਲੱਗਦੀ ਗੱਲ, ਮੈਂ ਨਹੀਂ ਮੰਨਦਾ। ਤੇ ਜਿੱਦੇ ਆਹ ਚੀਜ਼ ਬੰਦੇ ਨੇ ਲਾਭ ਦਿੱਤੀ, ਅੱਜ ਜ਼ਿਆਦਾ ਕੰਮ ਅਸੀਂ ਲੋਕਾਂ ਲਈ ਕਰਦੇ ਹਾਂ ਵੀਰੋ, ਦੁਨੀਆਂ ਨੂੰ ਖੁਸ਼ ਕਰਨ ਲਈ ਕਰਦੇ ਹਾਂ। ਮੈਂ ਬਾਹਰਲਿਆਂ ਦੇਸ਼ਾਂ ਵਿੱਚ ਵੇਖਦਾ ਹੁੰਦਾ, ਇੱਥੋਂ ਦੇ ਬੈੱਡ ਦਿਖਾਉਣ ਲਈ ਨਹੀਂ, ਪਰ ਬਾਹਰਲੇ ਦੇਸ਼ਾਂ ਦੇ ਬੈੱਡ ਦਿਖਾਉਣ ਲਈ ਘੱਟ, ਸੌਣ ਲਈ ਜ਼ਿਆਦਾ ਨੇ। ਇੱਥੋਂ ਦੇ ਸੋਫੇ ਦਿਖਾਉਣ ਲਈ ਨਹੀਂ, ਬਾਹਰਲਿਆਂ ਦੇਸ਼ਾਂ ਵਿੱਚ ਸੋਫੇ ਦਿਖਾਉਣ ਲਈ ਘੱਟ, ਬੈਠਣ ਲਈ ਜ਼ਿਆਦਾ ਨੇ। ਸਾਡੇ ਪਤਾ ਜਦੋਂ ਸੋਫਾ ਖਰੀਦਣ ਜਾਈਏ, ਤੁਸੀਂ ਸ਼ੋਰੂਮ ਵੇਖਿਓ, ਚੰਡੀਗੜ੍ਹ ਜਾਓ, ਪਟਿਆਲੇ ਜਾਓ, ਐਡੀਆਂ ਐਡੀਆਂ ਢੋ ਬਣੀ ਹੁੰਦੀ ਪਿੱਛੇ, ਹੁੰਦੀ ਉਹਨੂੰ ਏਦਾਂ ਕਿੰਨੀ ਸਜਾਈ ਹੁੰਦੀ, ਬੰਦਾ ਹੈਰਾਨ ਹੁੰਦਾ ਵੇਖ ਕੇ, ਇੰਨਾ ਸੋਹਣਾ ਸੋਫਾ। ਪਰ ਅਮਰੀਕਾ ਕੈਨੇਡਾ ਕਈ ਮਾਲ ਮੈਂ ਖੁਦ ਵੇਖੇ ਆ ਜਾ ਕੇ, ਉਹਨਾਂ ਦੇ ਸੋਫੇ ਘਰਾਂ ਚ ਰਹੇ ਆ, ਉਹ ਗੱਦਾ ਵਧੀਆ ਹੁੰਦਾ ਹੈ, ਜਿਹੜੀ ਪਿੱਛੇ ਢੋ ਲੱਗੀ ਹੈ ਉਹ ਜਮਾ ਹੀ ਸਿੰਪਲ ਹੁੰਦੀ ਹੈ, ਐਡੀ ਕੁ ਢੋ ਹੋਊ ਬਸ ਜਿੱਥੇ ਸਰਾਣਾ ਟਿਕ ਸਕਦਾ ਪਿੱਛੇ, ਐ ਥੋੜਾ ਵੀ ਐਡਾ ਵੱਡਾ, ਉਹ ਸਾਡੇ ਵੱਡਾ ਵੱਡਾ, ਕਿਉਂਕਿ ਸਾਡੇ ਦਿਖਾਉਣ ਨੂੰ ਹੈ, ਸੌਣ ਨੂੰ ਨਹੀਂ। ਸੋਫਾ ਦਿਖਾਉਣ ਨੂੰ ਹੈ, ਬੈਠਣ ਨੂੰ ਥੋੜਾ ਆ, ਜੇ ਗੋਰਾ ਸੋ ਗੋਰੇ ਸੋਫਾ ਲੈਣ ਜਾਣਗੇ ਉਹ ਬਹਿ ਬਹਿ ਕੇ ਵੇਖਣਗੇ ਵੀ ਜੇ ਪੜ੍ਹਨ ਲੱਗੂਗਾ ਉਦੋਂ ਪਿੱਛੇ ਢੋ ਕਿੱਦਾਂ ਹੈ ਪੋਲਾ ਕਿੰਨਾ ਕੁ ਹੈ ਵਿੱਚ ਕਿੰਨਾ ਕੁ ਖੁਬਿਆ ਮੈਂ ਉਹ ਇਹ ਚੈੱਕ ਕਰਨਗੇ ਸਾਡੇ ਬਹਿ ਕੇ ਵਹਿੰਦੇ ਹੀ ਨਹੀਂ ਅਗਲਾ ਕਹਿੰਦਾ ਜੱਚਦਾ ਬਹੁਤ ਹੈ ਲੋਕ ਕਹਿਣਗੇ ਵਾਹ ਬਈ ਵਾਹ ਲੈ ਦੱਸ ਅਗਲੇ ਵਿਆਹ ਕਰਾਉਣ ਲਈ ਕਰਾਉਂਦੇ ਆ ਸਾਡੇ ਵਿਆਹ ਕਰਾਉਣ ਲਈ ਘੱਟ ਤੇ ਦਿਖਾਉਣ ਲਈ ਜ਼ਿਆਦਾ ਕਰਦੇ ਦਿਖਾਉਣ ਲਈ ਸਾਡਾ ਰਿਸ਼ਤਾ ਜਿਉਣ ਲਈ ਘੱਟ ਹੈ ਲੋਕਾਂ ਨੂੰ ਵਿਖਾਉਣ ਲਈ ਜ਼ਿਆਦਾ ਕਦੋਂ ਉਹਦਾ ਤਲਾਕ ਹੋ ਗਿਆ ਅੰਦਰੋਂ ਅੰਦਰੀ ਪਰ ਉੱਤੋਂ ਉੱਤੋਂ ਚਾਲੀ ਚਾਲੀ ਸਾਲ ਨਾਲ ਹੀ ਰਹੀ ਜਾਂਦੇ ਕਹਿੰਦੇ ਲੋਕ ਕੀ ਕਹਿਣਗੇ ਦਿਖਾਉਣ ਲਈ ਇਕੱਠੇ ਹੈ ਅੰਦਰੋਂ ਦੂਰ ਦੂਰ ਕਦੋਂ ਦੇ ਹੋਏ ਹੋਏ ਹੈ ਅੰਦਰੋਂ ਦੋ ਹੋ ਗਏ ਅੱਡ ਅੱਡ ਹੋ ਗਏ ਪਰ ਲੋਕਾਂ ਨੂੰ ਦਿਖਾਉਣ ਲਈ ਲੋਕ ਕੀ ਕਹਿਣਗੇ ਸਮਾਜ ਕੀ ਕਹੂਗਾ ਇਹ ਬੰਧਨ ਨਹੀਂ ਤੇ ਹੋਰ ਕੀ ਹੈ ਇਹ ਬੇੜੀਆਂ ਨਹੀਂ ਤੇ ਹੋਰ ਕੀ ਹੈ ਤੇ ਕਿਸੇ ਨੇ ਪਾਈਆਂ ਕਿ ਆਪੇ ਪਾਈਆਂ ਬੋਲੋ ਬੋਲੋ ਆਪੇ ਆਪੇ ਪਾਈਆਂ ਤੇ ਜੇ ਪਾਈਆਂ ਆਪੇ ਤੇ ਛਡਾਊ ਕੌਣ ਆਪ ਗੁਰੂ ਨਾਨਕ ਨੇ ਆਪੇ ਤੋੜੀਆਂ ਬੇੜੀਆਂ ਜਿਵੇਂ ਮੈਂ ਕਿਹਾ ਨਾ ਵੀ ਚੂਚਾ ਆਪੇ ਹੱਥ ਪੈਰ ਮਾਰ ਕੇ ਬਾਹਰ ਨਿਕਲਦਾ ਹੈ ਤੈਨੂੰ ਤੋੜਨਾ ਆਪੇ ਪਊ ਤੈਨੂੰ ਤੋੜਨਾ ਪਊ ਇਹ ਮੈਂ ਵੀ ਸੋਚ ਸਕਦਾ ਯਾਰ ਮੈਂ ਨਹੀਂ ਬੰਦਾ ਮੈਂ ਨਹੀਂ ਬੰਦਾ ਮੈਂ ਇਨਸਾਨ ਨਹੀਂ ਮੇਰੇ ਸਾਹ ਨਹੀਂ ਚੱਲਦੇ ਮੇਰਾ ਦਿਮਾਗ ਨਹੀਂ ਮੇਰੀ ਅੱਖਾਂ ਨਹੀਂ ਮੇਰੇ ਹੱਥ ਪੈਰ ਨਹੀਂ ਤੈਨੂੰ ਕਹਿਣਾ ਪੈਣਾ ਹੈ ਹਿੰਮਤ ਕਰਨੀ ਪੈਣੀ ਸੋਚਣਾ ਜਿਵੇਂ ਸਾਡੇ ਬਾਬੇ ਨੇ ਸੋਚਿਆ ਜਿਵੇਂ ਕਲਗੀਆਂ ਵਾਲੇ ਨੇ ਸੋਚਿਆ ਤੁਹਾਨੂੰ ਕਰਨਾ ਪੈਣਾ ਉਹਦਾ ਨੁਕਸਾਨ ਵੀ ਹੋਏਗਾ ਝੱਲਣਾ ਵੀ ਪਏਗਾ ਝੱਲੇ ਬੰਦਾ ਝੱਲਣਾ ਪੈ ਸਕਦਾ ਹੈ ਪਰ ਇੱਕ ਦੇ ਆਜ਼ਾਦ ਹੋਣ ਨਾਲ ਕਿੰਨਿਆਂ ਨੂੰ ਆਜ਼ਾਦ ਹੋਣ ਦਾ ਰਾਹ ਮਿਲ ਜਾਂਦਾ ਇੱਕ ਤੋਂ ਕਈ ਜਾਚਾਂ ਸਿੱਖ ਜਾਂਦੇ ਆ ਇੱਕ ਵੱਲ ਵੇਖ ਕੇ ਕਈ ਖੁੱਲ ਜਾਂਦੇ ਆ ਤਾਂ ਕਰਕੇ ਇਹ ਜਿੰਨੇ ਵਹਿਮ ਭਰਮ ਬਣਾਏ ਹੈ ਆਪੇ ਬਣਾਏ ਹੈ ਤੇ ਇਹਨੂੰ ਠੀਕ ਵੀ ਆਪੇ ਕਰੋ ਇਹਨਾਂ ਭਰਮਾਂ ਚੋਂ ਵਹਿਮਾਂ ਚੋਂ ਜਿਹੜੇ ਬਣਾਈ ਬੈਠੇ ਆ ਨਿਕਲੋ ਜਦੋਂ ਜੈਦ ਕਰੋ ਲੋ ਫੜੋ ਫੜੋ ਫਿਰ ਫੂਟੋ ਆਂਡਾ ਭਰਮ ਕਾ ਮਨ ਹੈ ਭਇਓ ਪਰਗਾਸ ਕਾਟੀ ਬੇਰੀ ਪਗੈ ਤੇ ਪੈਰਾਂ ਚ ਪਈ ਬੇੜੀ ਕੱਟਦੀ ਗੁਰ ਕੀਨੀ ਬੰਦ ਖਲਾਸ ਕਹਿੰਦੇ ਬੰਦ ਖਲਾਸੀ ਕਰਦੀ ਆਜ਼ਾਦ ਹੋ ਫਸੇ ਪਏ ਸੀ ਬੰਦ ਹੋਏ ਸੀ ਆਜ਼ਾਦ ਹੋ ਗਏ ਖਲਾਸ ਹੋ ਗਏ ਖਲਾਸ ਨਿਕਲ ਗਏ ਹੁਣ ਆਨੰਦ ਆਇਆ ਆਵਣ ਜਾਣ ਰਹੇ ਹੋ ਲੋ ਸ਼ਬਦ ਅੱਗੇ ਸੁਣ
ਆਵਣ ਜਾਣ ਰਹੇ ਹੋ ਤਪਤ ਕੜਾਹਾ ਬੁਝ ਗਿਆ ਗੁਰਸੀਤਲ ਨਾਮ ਦਿਓ
ਕਹਿੰਦੇ ਆਉਣ ਜਾਣ ਮੇਰਾ ਖਤਮ ਹੋ ਗਿਆ ਆਉਣ ਜਾਣ ਦਾ ਮਤਲਬ ਹੁੰਦਾ ਭਟਕਣਾ ਜਿਵੇਂ ਹੁਣ ਕੋਈ ਬੰਦਾ ਇੱਥੇ ਆ ਕੇ ਅੱਗੇ ਬਹਿ ਜੇ ਉੱਠ ਕੇ ਫੇਰ ਨਿਕਲ ਜੇ ਬਾਹਰ ਫੇਰ ਆ ਜੇ ਫੇਰ ਆਵੇ ਜਾਵੇ ਆਵੇ ਜਾਵੇ ਆਪਾਂ ਕੀ ਕਹਿੰਦੇ ਹਾਂ ਆਉਣੀ ਜਾਣੀ ਮਤਲਬ ਕਿੱਧਰ ਭਟਕਦਾ ਫਿਰਦਾ ਆਉਣ ਜਾਣ ਦਾ ਕੀ ਅਰਥ ਹੈ ਭਟਕਣਾ ਭਟਕਣਾ ਖਤਮ ਹੋ ਗਈ ਆਵਣ ਜਾਣ ਰਹੇ ਮੇਰੀ ਭਟਕਣਾ ਹੁਣ ਖਤਮ ਹੋ ਗਈ ਤਪਤ ਕੜਾਹਾ ਬੁਝ ਗਿਆ ਤਪਤ ਕੜਾਹਾ ਮੇਰਾ ਅੰਦਰ ਤਪਦਾ ਸੀ ਮੇਰਾ ਹਿਰਦਾ ਤਪਦਾ ਸੀ ਮੇਰਾ ਆਪਾ ਤਪਦਾ ਸੀ ਮੈਂ ਪਰੇਸ਼ਾਨ ਸੀ ਮੈਂ ਦੁਖੀ ਸੀ ਤਪਤ ਕੜਾਹਾ ਬੁਝ ਗਿਆ ਗੁਰਸੀਤਲ ਨਾਮ ਦਿਓ ਜਦੋਂ ਗੁਰੂ ਨੇ ਮੈਨੂੰ ਗਿਆਨ ਦਿੱਤਾ ਠੰਡਾ ਨਾਮ ਜਿਹਨੇ ਜ਼ਿੰਦਗੀ ਚ ਠੰਡ ਪਾਤੀ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ ਆਨੰਦ ਆ ਗਿਆ ਭਟਕਦੇ ਫਿਰਦੇ ਸੀ ਸ਼ਾਂਤੀ ਆ ਗਈ ਰਿਲੈਕਸ ਹੋ ਗਿਆ ਸਦਾ ਲਈ ਟਿਕ ਗਿਆ ਭਟਕਣਾ ਸੀ ਜਿਹੜੀ ਅੰਦਰ ਦੀ ਖਤਮ ਹੋ ਗਈ ਭਟਕਦਾ ਭਟਕਣਾ ਉਹੀ ਹੁੰਦੀ ਹੈ ਜੀ ਜਿਹੜਾ ਬੰਦਾ ਜਿੰਨਾ ਇਹ ਸੋਚੀ ਜਾਂਦਾ ਵੀ ਲੋਕ ਕੀ ਕਹਿਣਗੇ ਆਹ ਕੌਣ ਕਹੂ ਆਹ ਕੀ ਕਹੂ ਆਹ ਕੀ ਕਹੂ ਉਹ ਸਮਝ ਲਓ ਜ਼ਿਆਦਾ ਪਰੇਸ਼ਾਨ ਰਹਿੰਦਾ ਦੁਖੀ ਰਹਿੰਦਾ ਭਟਕਦਾ ਰਹਿੰਦਾ ਬਸ ਸਾਰੀ ਅੰਦਰ ਦੀ ਭਟਕਣਾ ਖਤਮ ਹੋ ਗਈ। ਜਦੋਂ ਤੋਂ ਗੁਰੂ ਨੇ ਗਿਆਨ ਦਿੱਤਾ ਸਮਝ ਦਿੱਤੀ ਹੈ। ਪੜੋ
ਜਬ ਤੇ ਸਾਧੂ ਸੰਗ ਪਿਆ ਤਾਂ ਛੋੜ ਗਏ ਨਿਗਹਾਰ।
ਜਦੋਂ ਤੋਂ ਗੁਰੂ ਦੀ ਸੰਗਤ ਕੀਤੀ ਹੈ ਸਾਧੂ ਇੱਥੇ ਗੁਰੂ, ਜਦੋਂ ਤਾਂ ਮੈਂ ਗਿਆਨ ਲਿਆ ਉਦੋਂ ਤੋਂ ਮੇਰੇ ਵਿਕਾਰ ਮੈਨੂੰ ਛੱਡ ਗਏ। ਕਾਮ ਨੂੰ ਮੈਂ ਕੰਟਰੋਲ ਚ ਕਰਨਾ ਸਿੱਖ ਗਿਆ, ਗੁੱਸਾ ਹੁਣ ਮੇਰਾ ਕੰਟਰੋਲ ਚ ਹੈ। ਅਸੀਂ ਐਵੇਂ ਨੀ ਸਿੰਗ ਮਾਰਦੇ ਫਿਰਦੇ ਲੋਕਾਂ ਨੂੰ, ਮੇਰਾ ਗੁੱਸਾ ਮੈਨੂੰ ਪਤਾ ਕਿਵੇਂ ਕਰਨਾ। ਹੁਣ ਹੁਣ ਗੁੱਸੇ ਗੁੱਸੇ ਚ ਫਰਕ ਹੈ। ਮੈਂ ਫਿਰ ਕਹਿੰਦਾ ਗੁੱਸਾ ਸਭ ਨੂੰ ਆਉਂਦਾ, ਸਭ ਨੂੰ ਹੀ ਆਉਂਦਾ ਜੀ ਗੁੱਸਾ, ਗੁੱਸੇ ਤੋਂ ਬਿਨਾਂ ਇੱਥੇ ਕੋਈ ਵੀ ਨਹੀਂ, ਪਰ ਗੁੱਸੇ ਗੁੱਸੇ ਵਿੱਚ ਫਰਕ ਹੈ। ਇੱਕ ਨੂੰ ਗੁੱਸਾ ਆਉਂਦਾ ਸਿੰਗ ਮਾਰਦਾ, ਇੱਕ ਨੂੰ ਗੁੱਸਾ ਆਉਂਦਾ ਜਾਨਵਰ ਨੂੰ ਉਹ ਸਿੰਗ ਮਾਰਦਾ, ਪਰ ਗੁੱਸਾ ਹਰ ਘਰ ਵੀ ਆਉਂਦਾ ਬੜੇ ਤਰੀਕੇ ਨਾਲ। ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਪੰਜ ਵਿਕਾਰ ਹੈ, ਪੰਜ ਵਿਕਾਰ ਹੈ। ਅਸੀਂ ਕਹਿੰਦੇ ਕਾਮ ਤੋਂ ਬਚੋ, ਕ੍ਰੋਧ ਤੋਂ ਬਚੋ, ਲੋਭ ਤੋਂ ਬਚੋ, ਮੋਹ ਤੋਂ ਬਚੋ ਤੇ ਹੰਕਾਰ ਤੋਂ ਬਚੋ, ਇਹਨਾਂ ਪੰਜਾਂ ਤੋਂ ਬਚੋ। ਪਰ ਇਹ ਪੰਜ ਜਿਹੜੇ ਹੈ ਨੈਚੁਰਲ ਨੇ, ਕੁਦਰਤੀ ਨੇ। ਇਹ ਪੰਜਾਂ ਦੇ ਨਾਲ ਹੀ ਸਾਰੇ ਦਾ ਸਾਰਾ ਸਿਸਟਮ ਚੱਲਦਾ ਹੈ। ਜਿਹੜੇ ਬੰਦੇ ਚ ਪੰਜੇ ਨਾ ਹੋਏ ਉਹ ਬੰਦਾ ਕਹਦਾ, ਇਹ ਪੰਜੇ ਤੇ ਹੋਣਗੇ ਹੀ ਹੋਣਗੇ। ਕਾਮ ਵੀ ਹੋਏਗਾ, ਕ੍ਰੋਧ ਵੀ ਹੋਏਗਾ, ਲੋਭ ਵੀ ਹੋਏਗਾ, ਮੋਹ ਵੀ ਹੋਏਗਾ, ਹੰਕਾਰ ਵੀ ਹੋਏਗਾ। ਪਰ ਇਹਨੂੰ ਧਿਆਨ ਨਾਲ ਸਮਝਿਓ, ਇਹ ਪੰਜ ਨੇ, ਇਹ ਔਗਣ ਨੇ ਅਗਿਆਨੀ ਦੇ। ਅਗਿਆਨੀ ਲਈ ਇਹ ਪੰਜੇ ਔਗਣ ਨੇ ਤੇ ਗਿਆਨੀ ਲਈ ਇਹ ਪੰਜੇ ਗੁਣ ਨੇ। ਇਹ ਮਾੜੇ ਨਹੀਂ ਪਰ ਗਿਆਨੀ ਲਈ ਸਮਝਦਾ। ਗਿਆਨੀ ਦਾ ਮਤਲਬ ਚੋਲੇ ਵਾਲਾ ਨਹੀਂ ਹੁੰਦਾ। ਗਿਆਨੀ ਦਾ ਮਤਲਬ ਕੋਈ ਮੇਰੇ ਵਰਗਾ ਸਟੇਜ ਤੇ ਬੈਠਾ ਇੱਦਾਂ ਦਾ ਕੋਈ ਇਹੋ ਜਿਹਾ ਗਿਆਨੀ ਹੁੰਦਾ। ਸਾਡੇ ਤੇ ਗਿਆਨੀ ਜੀ ਕਹਿੰਦੇ ਹੀ ਉਹਨੂੰ ਹੈ ਵੀ ਆਹ ਗਿਆਨੀ ਜੀ ਹੈ, ਜਿਹੜਾ ਗੁਰਦੁਆਰੇ ਦਾ ਗ੍ਰੰਥੀ ਹੋਵੇ ਜਾਂ ਪਾਠ ਕਰ ਲੈਂਦਾ, ਕੀਰਤਨ ਕਰ ਲੈਂਦਾ, ਅਗਲਾ ਕਹਿੰਦਾ ਇਹ ਗਿਆਨੀ ਜੀ ਹੈ। ਪਰ ਗਿਆਨੀ ਦਾ ਮਤਲਬ ਇਹ ਨਹੀਂ, ਗਿਆਨੀ ਦਾ ਮਤਲਬ ਹੈ ਗਿਆਨਵਾਨ, ਭਾਵੇਂ ਪੈਂਟ ਕੋਟ ਪਾਈ ਫਿਰਦਾ, ਭਾਵੇਂ ਕਿਸੇ ਮਜ਼ਹਬ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਅਕਲ ਵਾਲਾ ਜਿਹੜਾ ਗਿਆਨੀ, ਗਿਆਨਵਾਨ ਹੈ ਜਿਹੜਾ, ਸਮਝਦਾਰ ਹੈ ਜਿਹੜਾ। ਗਿਆਨੀ ਦੇ ਇਹ ਪੰਜੇ ਗੁਣ ਨੇ। ਹੁਣ ਗੁੱਸਾ ਤੇ ਸਭ ਨੂੰ ਆਉਂਦਾ, ਅਗਿਆਨੀ ਨੂੰ ਗੁੱਸਾ ਆਉਂਦਾ ਹੈ ਤੇ ਗਿਆਨੀ ਨੂੰ ਗੁੱਸਾ ਆਉਂਦਾ ਹੈ, ਪਰ ਦੋਨਾਂ ਚ ਫਰਕ ਹੈ। ਮੂਰਖ ਨੂੰ ਗੁੱਸਾ ਆਊ ਜਦੋਂ ਸਿੰਘ ਮਾਰੂ, ਮੂਰਖ ਨੂੰ ਗੁੱਸਾ ਆਊ ਉਹ ਆਪਣੇ ਤਰੀਕੇ ਨਾਲ ਕਰਦਾ। ਹੁਣ ਧਿਆਨ ਨਾਲ ਸੁਣੋ, ਕਿਸੇ ਬੰਦੇ ਨੇ ਕਹਿਤਾ ਓਏ ਨਿਆਣੇ ਮੁੰਡਿਆ ਤੇਰਾ ਨੀ ਕੁਛ ਬਣ ਸਕਦਾ, ਸ਼ਰੀਕ ਹੈ ਤਾਇਆ, ਰਿਸ਼ਤੇਦਾਰੀ ਚ ਤਾਇਆ, ਸ਼ਰੀਕਾਚਾਰੀ ਚ। ਧਿਆਨ ਨਾਲ ਸੁਣਿਓ, ਉਹ ਸ਼ਰੀਕਾਚਾਰੀ ਦੇ ਵਿੱਚ ਤਾਏ ਨੇ ਕਹਿਤਾ ਮੁੰਡਿਆ ਤੇਰਾ ਨੀ ਕੁਝ ਬਣ ਸਕਦਾ, ਤੂੰ ਵੀ ਨਖੱਟੂ, ਤੇਰਾ ਪਿਓ ਵੀ ਨਖੱਟੂ, ਨਾ ਤੇਰੇ ਪਿਓ ਤੋਂ ਕੁਝ ਬਣਿਆ, ਨਾ ਤੇਰੇ ਤੋਂ ਕੁਝ ਬਣਿਆ, ਤੁਹਾਡਾ ਨੀ ਕੁਛ ਬਣ ਸਕਦਾ। ਤੇ ਮੁੰਡੇ ਨੂੰ ਚੜਿਆ ਗੁੱਸਾ, ਚੜਿਆ ਗੁੱਸਾ, ਉਸੇ ਵੇਲੇ ਮਾਰ ਕੇ ਕਈ ਉਹ ਸ਼ਰੀਕ, ਸ਼ਰੀਕੇ ਚੋਂ ਤਾਇਆ ਲੱਗਦਾ, ਉਹਦਾ ਸਿਰ ਪਾੜਤਾ ਤੇ ਜੇਲ੍ਹ ਚ ਬੈਠਾ। ਇਹਨੇ ਇਹ ਗੁੱਸਾ ਆਇਆ ਕਮਲੇ ਨੂੰ, ਅਗਿਆਨੀ ਨੂੰ, ਤੇ ਦੂਜਾ ਇੱਕ ਸਮਝਦਾਰ ਹੈ ਉਹਨੂੰ ਜਦੋਂ ਗਿਆ ਨਾ, ਉਹ ਤੇਰਾ ਨੀ ਕੁਝ ਬਣ ਸਕਦਾ, ਨਾ ਤੇਰਾ ਬਣ ਸਕਦਾ, ਨਾ ਤੇਰੇ ਪਿਓ ਦਾ ਕੁਝ ਬਣ ਸਕਦਾ, ਤੁਸੀਂ ਇਹੋ ਜਿਹੇ ਹੋ। ਇਹੋ ਜਿਹਾ ਕਹਿਤਾ ਉਹ ਬੰਦਾ ਕਹਿੰਦਾ ਅੱਛਾ ਅੱਛਾ ਤਾਇਆ ਜੀ, ਚਲੋ ਕੋਈ ਨੀ, ਪੜ੍ਹਨ ਲੱਗ ਗਿਆ, ਮਿਹਨਤ ਕਰਦਾ ਹੈ, ਕਹਿੰਦਾ ਕੋਈ ਨੀ ਤਾਇਆ ਤੈਨੂੰ ਵਿਖਾਊ ਕਰਕੇ। ਐਸੀ ਮਿਹਨਤ ਕੀਤੀ, ਸਾਲ ਦੋ ਸਾਲ ਵਿੱਚ ਵਧੀਆ ਪੜ੍ਹ ਕੇ ਬੈਂਡ ਲਿਆਇਆ, ਵੀਜ਼ਾ ਲਵਾਇਆ, ਕੈਨੇਡਾ ਗਿਆ, ਚਾਰ ਸਾਲ ਬਾਅਦ ਪੱਕਾ ਹੋ ਕੇ ਆਇਆ, ਪਿਓ ਦਾ ਵੀਜ਼ਾ ਲਵਾ ਲਿਆ, ਕਹਿੰਦਾ ਬੇਬੇ ਬਾਪੂ ਨੂੰ ਮੈਂ ਲੈਣ ਆਇਆ, ਘਰੇ ਲੈਣ ਆਇਆ, ਤਾਇਆ ਹੁਣ ਮਿਲ ਪਿਆ ਦੁਬਾਰਾ, ਕਹਿੰਦੇ ਤਾਇਆ ਜੀ ਕਿਵੇਂ ਹੈ, ਮੈਂ ਵੀ ਗਿਆ, ਅੱਜ ਮੇਰਾ ਪਿਓ ਵੀ ਚੱਲਿਆ। ਗੁੱਸਾ ਇਹਨੂੰ ਵੀ ਆਇਆ ਸੀ, ਪਰ ਇਹ ਗਿਆਨੀ ਦਾ ਗੁੱਸਾ ਹੈ, ਇਹਨੂੰ ਗੁੱਸਾ ਆਇਆ ਚਾਰ ਸਾਲ ਪੰਜ ਸਾਲ ਲਾ ਕੇ ਹੋ ਕੇ ਪੱਕਾ, ਤੇ ਆਪਣੇ ਟੱਬਰ ਨੂੰ ਵੀ ਲੈ ਕੇ ਚੱਲਿਆ। ਮੂਰਖ ਨੂੰ ਗੁੱਸਾ ਆਇਆ ਸੀ, ਉਹਨੇ ਕਈ ਪਾੜ ਕੇ ਸਿਰ ਪਾੜਤਾ, ਉਹ ਅੱਜ ਜੇਲ੍ਹ ਚ ਬੈਠਾ ਹੈ, ਇਹ ਮੂਰਖ ਦਾ ਗੁੱਸਾ ਹੈ। ਗੁੱਸਾ ਤੇ ਚਾਹੀਦਾ, ਗੁੱਸੇ ਬਿਨਾ ਬੰਦਾ ਕਹਦਾ ਯਾਰ, ਪਰ ਗੁੱਸਾ ਗਿਆਨੀ ਕੋਲ ਹੋਵੇ। ਮੂਰਖ ਕੋਲ ਆਈ ਤੇ ਹਰੇਕ ਚੀਜ਼ ਹੀ ਮਾੜੀ ਹੈ। ਮੂਰਖ ਕੋਲ ਆਈ ਹੁਣ ਸਮਝਦਾਰ ਕੋਲ ਲੱਕੜ ਦੇ ਦਿਓ ਉਹਨੇ ਲੱਕੜ ਦੇ ਵਿੱਚੋਂ ਵੀ ਕੁਝ ਨਾ ਕੁਝ ਬਣਾ ਲੈਣਾ ਘਾੜੇ ਕੋਲ ਦੇ ਦਿਓ ਘੜਨ ਵਾਲੇ ਨੇ ਪੱਥਰ ਤੋਂ ਵੀ ਕੁਝ ਨਾ ਕੁਝ ਕੱਢ ਲੈਣਾ ਤੇ ਜਿਹਨੂੰ ਵਰਤਣਾ ਨਹੀਂ ਆਉਂਦਾ ਸੋਨਾ ਦੇ ਦਿਓ ਇੱਟ ਦੇ ਦਿਓ ਸੋਨੇ ਦੀ ਉਹਦੇ ਲਈ ਤੇ ਇੱਟ ਹੀ ਹੈ ਉਹਨੂੰ ਬਣਾਉਣਾ ਦਿਓ ਗਹਿਣੇ ਬਣਾਉਣੇ ਆਉਂਦੇ ਹੋਣ ਤੇ ਤਾਂ ਖੁੱਲਾ ਹੈ ਆ ਗੁੱਸਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਂ ਹੈ ਬਣਾਉਣਾ ਦੇ ਤੋਂ ਤੁਸੀਂ ਆਪ ਹੁੰਦਾ ਜੋ ਮਰਜ਼ੀ ਬਣਾ ਲਓ ਤਾਂ ਕਰਕੇ ਇਹ ਪੰਜੇ ਮਾੜੇ ਨਹੀਂ ਇਹ ਤੇ ਗੁਣ ਹੁਣ ਬਣ ਜਾਣਗੇ ਗੁਣ ਜੇ ਤੇਰੇ ਕੋਲ ਗਿਆਨ ਹੋਇਆ ਪੰਜੇ ਗੁਣ ਨੇ ਤੇ ਜੇ ਮੂਰਖਤਾ ਹੋਈ ਤੇ ਪੰਜੇ ਹੀ ਤੇਰੇ ਔਗਣ ਨੇ ਸਰਾਫ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਜੇ ਅਕਲ ਵਾਲਾ ਹੋਇਓ ਤੇ ਤੇਰੇ ਲਈ ਵਰ ਹੈ ਤੇ ਜੇ ਬੇਅਕਲ ਹੋਇਆ ਤੇ ਤੇਰੇ ਲਈ ਸਰਾਫ ਹੈ ਇਹ ਸਰਾਫ ਹੈ ਪਰ ਇਹਨਾਂ ਨੂੰ ਸਹੀ ਵਰਤਣਾ ਇਹ ਸਿੱਖਣਾ ਤੇਰੀ ਸ਼ਰਨ ਤੇਰੇ ਪਰਵਾਸ ਹੈ ਪੰਜ ਦੁਸ਼ਟ ਲੈ ਸਾਧੇ ਸਾਧੇ ਗਏ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਹੀ ਵਰਤਣਾ ਆ ਗਿਆ ਤਾਂ ਕਰਕੇ ਵੀਰੋ ਭਾਈਓ ਕਮਲੇ ਨੂੰ ਗੁੱਸਾ ਆਊ ਸਿੰਘ ਮਾਰੂ ਗਾਲਾਂ ਕੱਢੂ ਰੌਲਾ ਪਾਊ ਧਮਕੀਆਂ ਦਊ ਸਮਝਦਾਰ ਨੂੰ ਵੀ ਗੁੱਸਾ ਆਉਂਦਾ ਹੈ ਪਰ ਉਹ ਬੜੇ ਤਰੀਕੇ ਨਾਲ ਕੱਢਦਾ ਹੈ ਬੜੇ ਢੰਗ ਨਾਲ ਕੱਢਦਾ ਹੈ ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਖੇਚਲ ਕਰਿਓ ਹੁਣ ਆਪਾਂ ਗੱਲ ਕੀ ਕਰਦੇ ਸੀ ਸ਼ਬਦ ਸ਼ਬਦ ਦੁਆਰਾ ਸ਼ੁਰੂ ਦੁਆਰਾ ਪੜ੍ਹੇ ਜਬ ਤੇ ਸਾਧੂ ਸੰਗ ਪਏ
ਜਬ ਤੇ ਸਾਧੂ ਸੰਗ ਪਿਆ ਤਾਂ ਛੋੜ ਗਏ ਨਿਗਹਾਰ
ਜਿਹੜੇ ਹਾਵੀ ਹੋਏ ਫਿਰਦੇ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਕਾਬੂ ਚ ਆ ਗਏ ਖਹਿੜਾ ਛੱਡ ਕੇ ਜਿਹੜਾ ਤੰਗ ਕਰਦੇ ਸੀ ਮੈਨੂੰ ਮੇਰੇ ਕਾਬੂ ਚ ਆ ਗਏ ਨਾ ਪਹਿਲਾਂ ਉਹ ਮੈਨੂੰ ਕਾਬੂ ਕਰ ਲੈਂਦੇ ਸੀ ਜਦੋਂ ਜੀ ਕਰਦਾ ਗੁੱਸਾ ਚੜ ਜਾਂਦਾ ਜਦੋਂ ਜੀ ਕਰਦਾ ਕਾਮ ਚੜ ਗਿਆ ਸਿਰ ਤੇ ਹੁਣ ਆਪਣੇ ਅੰਡਰ ਰਹਿੰਦੇ ਪਹਿਲਾਂ ਮੈਨੂੰ ਅੰਡਰ ਰੱਖਦੇ ਸੀ ਹੁਣ ਮੈਂ ਕਾਬੂ ਕੀਤੇ ਹੋਏ ਆ ਪਹਿਲਾਂ ਉਹ ਮੈਨੂੰ ਕਾਬੂ ਰੱਖਦੇ ਸੀ ਪਤਾ ਹੀ ਨਹੀਂ ਸੀ ਲੱਗਦਾ ਹੈ ਬਈ ਵੀਰੋ ਤੁਹਾਡੇ ਚ ਕੋਈ ਬੰਦਾ ਜਿਹੜਾ ਕਹਿੰਦਾ ਗੁੱਸਾ ਚੜ ਜਾਂਦਾ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਾ ਮੈਨੂੰ ਕਦੋਂ ਮੈਂ ਗਾਲਾਂ ਕੱਢ ਦੇਣਾ ਕਦੋਂ ਮੈਂ ਥੱਪੜ ਮਾਰ ਦੇਣਾ ਪਤਾ ਹੀ ਨਹੀਂ ਲੱਗਦਾ ਜੇ ਕਿਸੇ ਚ ਹੈਗਾ ਇਹਦਾ ਮਤਲਬ ਗੁੱਸਾ ਤੇਰੇ ਤੇ ਹਾਵੀ ਹੈ ਤੈਨੂੰ ਕਾਬੂ ਕਰਦਾ ਤੇ ਮਾੜਾ ਜਿਹਾ ਦਿਮਾਗ ਲਾ ਜ਼ੋਰ ਲਾ ਤੂੰ ਗੁੱਸੇ ਨੂੰ ਕਾਬੂ ਕਰਨ ਲੱਗ ਜਾਏਗਾ ਸੁਭਾਅ ਬਦਲੇ ਜਾ ਸਕਦੇ ਕਿ ਨਹੀਂ ਬਈ ਬਦਲੇ ਜਾ ਸਕਦੇ ਹੈ ਟਾਈਮ ਬਦਲਣੇ ਨੇ ਜੇ ਤੈਨੂੰ ਲੱਗਦਾ ਤੇਰੇ ਤੇ ਹਾਵੀ ਨੇ ਤੂੰ ਇਹਨਾਂ ਤੇ ਹਾਵੀ ਹੋ ਇਹਨਾਂ ਨੂੰ ਕਾਬੂ ਕਰ ਕੰਟਰੋਲ ਕਰ ਕੋਈ ਵੱਡੀ ਗੱਲ ਨਹੀਂ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਤੂੰ ਹਾਵੀ ਹੋਣ ਦਿੱਤਾ ਇਹ ਤਾਂ ਹਾਵੀ ਹੋਏ ਹੈ ਨਹੀਂ ਤੇ ਤੇਰੇ ਅੰਦਰ ਰਹਿਣਗੇ ਜੇ ਤੈਨੂੰ ਲੱਗਦਾ ਵੀ ਮੈਨੂੰ ਗੁੱਸਾ ਜਿਹਾ ਚੜ ਜਾਂਦਾ ਪਤਾ ਹੀ ਨਹੀਂ ਲੱਗਦਾ ਉਹੀ ਬੰਦਾ ਕਈ ਵਾਰੀ ਬਿਲਕੁਲ ਸਿਆਣਾ ਹੋ ਜਾਂਦਾ ਕਹਿੰਦੇ ਹੁਣ ਬਹੁਤ ਕਾਬੂ ਹੈ ਹੁਣ ਤੇ ਜੋ ਮਰਜ਼ੀ ਹੋਵੇ ਆਪਾਂ ਤਾਂ ਛੱਡ ਹੀ ਦਿੱਤਾ ਕਹਿਣਾ ਕਈ ਹੈਗੇ ਨੀ ਇਹ ਆਪਾਂ ਤੇ ਹੁਣ ਬਸ ਹੁਣ ਠੰਡੇ ਹੋ ਗਏ ਆਪਣਾ ਕੰਮ ਕਰੀਦਾ ਆਪਣਾ ਧਿਆਨ ਦੇਈਦਾ ਪਹਿਲਾਂ ਉਹੀ ਗੱਲ ਗੱਲ ਤੇ ਚਿੜੀ ਜਾਂਦੇ ਸੀ ਚਿੜਨਾ ਛੱਡਤਾ ਸੁਭਾਅ ਬਦਲ ਗਿਆ ਸੋਚ ਬਦਲ ਗਈ ਤੇ ਤੁਸੀਂ ਆਪਣੀ ਸੋਚ ਬਦਲ ਸਕਦੇ ਹੈ ਆਪਣਾ ਸੁਭਾਅ ਬਦਲ ਸਕਦੇ ਹੈ ਇੱਥੇ ਸਭ ਨੇ ਬਦਲਿਆ ਭਾਈ ਲੈਣੇ ਨੇ ਨਹੀਂ ਬਦਲਿਆ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਬਣਦੇ ਹੈ ਪਰ ਪਹਿਲਾਂ ਕੀ ਕਰਦੇ ਸੀ ਬਾਅਦ ਕੀ ਕਰਦੇ ਸੁਭਾਅ ਬਦਲਿਆ ਆਪਣਾ ਬਾਬਾ ਅਮਰਦਾਸ ਜੀ ਸਾਰੀ ਜ਼ਿੰਦਗੀ ਗੰਗਾ ਤੇ ਜਾਂਦੇ ਰਹੇ ਨਹਾਉਂਦੇ ਰਹੇ ਪਰ ਗੁਰੂ ਅੰਗਦ ਸਾਹਿਬ ਕੋਲ ਆ ਕੇ ਆਪਣਾ ਸੁਭਾਅ ਬਦਲਿਆ ਆਪਣੀ ਸੋਚ ਬਦਲੀ ਸੋਚ ਬਦਲੋ ਬਦਲੀ ਜਾ ਸਕਦੀ ਹੈ ਕੀਤਾ ਜਾ ਸਕਦਾ ਤੂੰ ਕਰ ਸਕਦਾ ਕਰਨਾ ਆਪਣੀ ਸੋਚ ਬਦਲਣੀ ਹੈ ਜਿੰਨੀਆਂ ਭੈੜੀਆਂ ਹੈਬਿਟਸ ਪੈ ਗਈਆਂ ਆਦਤਾਂ ਬਣ ਗਈਆਂ ਉਹਨਾਂ ਨੂੰ ਖਤਮ ਕਰੋ ਜਿਹੜੀਆਂ ਜਿਹੜੀਆਂ ਲੱਗਦਾ ਵੀ ਆਹ ਮੇਰੇ ਲਈ ਗਲਤ ਹੈ ਆਹ ਮੇਰੇ ਲਈ ਗਲਤ ਹੈ ਤੂੰ ਆਪ ਕੰਟਰੋਲ ਕਰੇਗਾ ਰਹਿ ਨਹੀਂ ਹੁੰਦਾ ਜੀ ਕੀ ਕਰੀਏ ਸ਼ਾਮ ਨੂੰ ਮੈਨੂੰ ਹੁਣ ਮੇਰੇ ਤੋਂ ਤੇ ਆਦਤ ਪੈ ਗਈ ਮੈਂ ਤੇ ਛੱਡ ਨਹੀਂ ਸਕਦਾ ਤੂੰ ਛੱਡੇਗਾ ਇਹ ਜਿਹੜੇ ਤੇਰੇ ਤੇਰੇ ਅੰਦਰ ਜਿਹੜਾ ਚੱਲਦਾ ਨਾ ਧਿਆਨ ਨਾਲ ਸੁਣੋ ਵੀਰੋ ਜੋ ਮੇਰੇ ਅੰਦਰ ਚੱਲਦਾ ਹੈ ਉਹ ਮੈਂ ਬਦਲੂ ਜੋ ਤੇਰੇ ਅੰਦਰ ਚੱਲਦਾ ਹੈ ਉਹ ਤੂੰ ਬਦਲੇਗਾ ਤੇਰੇ ਤਨ ਤੱਕ ਮੇਰੀ ਪਹੁੰਚ ਹੈ ਤੇਰੇ ਤਨ ਤੱਕ ਡਾਕਟਰ ਦੀ ਪਹੁੰਚ ਹੈ ਤੇਰੇ ਦਿਲ ਨੂੰ ਵੀ ਬਾਹਰ ਕੱਢ ਕੇ ਰੱਖ ਦੇਣਗੇ ਇਹਦੇ ਤੱਕ ਪਹੁੰਚ ਹੈ ਤੇਰਾ ਇਲਾਜ ਕਰ ਸਕਦੇ ਹੈ ਤੇਰੀਆਂ ਕਿਡਨੀਆਂ ਬਦਲ ਸਕਦੇ ਹੈ ਲੱਤ ਪੈਰ ਟੁੱਟ ਜਾਏ ਆਪਰੇਸ਼ਨ ਕਰ ਸਕਦੇ ਹੈ तेरे दिमाग तक पहुंच है पर दिमाग दे विच जिहड़ी सोच विचार चलदे है उहदे ते डॉक्टर दी पहुंच है बोलो नहीं उहदे पैदा हुंदे है उहदे लगातार आई जांदे है उहनां दा कोई रूप ही नहीं उहदा ऑपरेशन नहीं होणा सुनो विचार ने जिहड़े उहनां दा ऑपरेशन नहीं होणा उह दिसदे नहीं नजर नहीं आउंदे पर तन ते मन है दोवें इकट्ठे ही है मन निर्गुण है ते तन सरगुण है इकट्ठे ही है जोड़ है इन्हां दा इकट्ठे ते ब्रेन दा ऑपरेशन डॉक्टर कर सकदा है ब्रेन तक पहुंच सकदा है पर तेरे विचारां तक कौन पहुंचू तू आप तेरे विचारां नूं तू आप बदले ते मेरे विचारां नूं मैं आप बदलूंगा जेड़े जेड़े विचार साडे अंदर गलत पैदा हुंदे है उहनां नूं आपे बदलांगे सारे बदलांगे असी बदलांगे अपनी सोच अपने विचार बदलीए इस करके जब ते साधु संग भया तो छोड़ गए निगाह छड़ गए हुण अगे सुनो
जिसकी अटक तिस से छुटी तो कहां करे कोटवार
हुण कोटवार कहिए धर्मराज कहिए कुदरती कानून जिहदा राज चलदा है इत्थे लॉ ऑफ नेचर कुदरत दा विधान जिदे ते अटक पैंदी सी जेड़े पुठे सिद्धे कम्मां करके सारा नुकसान हुंदा सी मैं माड़े कम ही छड्डदे हुण अगला कहिंदा जदों मैं गलत कम करदा ही नहीं ते मेरे नाल धक्का पुलिस किदां करू जदों मैं गलत कम ही नहीं करदा अगला कहिंदा मैं ठीक हां जदों ऐ कोई किवें फड़ के ले जदों मैं ठीक हां मैं गलत नहीं जदों असी कम ही माड़े छड्ड दित्ते ते फिर कुदरत दा कानून जिहड़ा बणिया उह मैनूं सजा नहीं फिर दे सकदा अगे
चूका पहारा कर्म का होए नेह कर्मा
कहिंदे वाले कर्मां दा पहारा चक्की फिरदे सी वी आ कर लो आ कर लो आ कर लो कहिंदे सारा ही भार जिहा लै गया सारे कर्म करने छड्डते सोच ही बदल गई सब कुछ छड्डता सोच बदल गई फालतू दे जिन्ने कर्म कांड करदे सी सारे छड्डते कर्म धर्म पखंड जो दिस है तिन जम जागा की लूट है सारे भरम जेड़े जिन्ने पए होए सी भलेखे सारे निकल गए जब ते दर्शन भेटे साधु भले दिनस होए आए महा आनंद सदा कर कीर्तन पुरख बदाता पाए सदा आनंद बनिया रहिंदा जिदण तो अकल आई है ज्ञान लिया समझ लई है जिंदगी जिउण दा स्वाद आ गया जिंदगी जिउण दा नजारा आ गया नहीं ते नरक भोगदे सी जिंदगी बोझ लगती सी हां जी सुन लो दोबारा सुनो पंक्ति
चूका पहारा कर्म का होए नह कर्मा सागर ते कंडे चढ़े गुर की ने धर्मा
गुरु ने मेरे ते ऐसी कृपा की गुरु ने ज्ञान दिता मेरे सारे भलेखे ही दूर करते मैं जिन्ने पुठे सिद्धे कर्मां दे विच फसिया सी वी आ कर लै आ कर लै आ कर लै सब कुछ छड के हौले हो गए बिल्कुल हौले हरुए हरुए तिर गए डूबे जिन सिर भार जिन्निया गलतियां करदे सी जिन्ने माड़े कम करदे सी सारा भार जेड़ा पाई फिरदे सी सिर ते फालतू दा भार चक्की फिरदे सी सारा लाता हौले हौले गए जिदण तो सच्चा ज्ञान लिया जिदण तो अख खुल गई जिदण तो वहम भरम निकल गए सतगुरु ने ज्ञान की चाबी दे दी दिमाग नूं ऐसी चाबी लाई अकल वाली ज्ञान दा ओ जिहड़ा जिंदरा लग्गिया सी भरमां दा खुल गया आजाद हो गए सतगुरु दे ज्ञान ने बंधन कट दिते
काटे जी काटे परमा मेरो रोग सतगुर मेरा काटे जी काटे परमा मेरो रोग सतगुर मेरा काटे जी काटे परमा मेरो रोग सतगुर मेरा काटे
ਸਤਿਗੁਰ ਮੇਰਾ ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਸਤਿਗੁਰ ਮੇਰਾ ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਪਿਆਰਾ ਮੇਰਾ ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਪਿਆਰਾ ਮੇਰਾ ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਪਿਆਰਾ ਮੇਰਾ ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਪਿਆਰਾ ਮੇਰਾ
ਸਤਿਗੁਰ ਮੇਰਾ ਪਿਆਰਾ
ਬੋਲੋ
ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ
ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ
ਕਾਟੇ ਜੀ ਕਾਟੇ ਪਰਮਾ ਦੇ ਰੋਗ ਸਤਿਗੁਰ ਮੇਰਾ ਪਿਆਰਾ ਕਾਟੇ ਜੀ ਸਤਿਗੁਰ ਮੇਰਾ ਕਾਟੇ ਜੀ ਕਾਟੇ
ਸਤਿਗੁਰ ਮੇਰਾ ਪਿਆਰਾ ਮੇਰਾ ਪਰਮਾ ਤੋਂ ਦੂਰ ਹੋਣ ਦਾ ਮਤਲਬ ਇੰਨਾ ਹੀ ਨਹੀਂ ਹੁੰਦਾ ਮੈਂ ਕਬਰਾਂ ਮੜੀਆਂ ਛੱਡਤੀਆਂ ਮੈਂ ਕਿਸੇ ਬਾਬੇ ਸਾਧ ਨੂੰ ਨਹੀਂ ਮੰਨਦਾ ਮੇਰੇ ਭਰਮ ਦੂਰ ਹੋ ਗਏ ਸਭ ਤੋਂ ਵੱਡਾ ਭਰਮ ਕੀ ਹੈ ਲੋਗਾ ਭਰਮ ਨਾ ਭੁੱਲੋ ਭਾਈ ਖਲਕ 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 ਮਹਿ ਖਲਕ ਪੂਰ ਰਹਿਓ ਸਰਬ ਠਾਈ ਸਭ ਤੋਂ ਵੱਡਾ ਭਰਮ ਤੇ ਇਹ ਹੈ ਕਿ ਮੈਂ ਹੋਰ ਹਾਂ ਤੇ ਰੱਬ ਹੋਰ ਹੈ ਸਾਰੇ ਨਿੱਕੇ ਮੋਟੇ ਭਰਮ ਤੇ ਕੱਢਦੇ ਪਰ ਸਾਰਿਆਂ ਨਾਲੋਂ ਵੱਡਾ ਭਰਮ ਬੰਦਾ ਸਿਰ ਦੀ ਚੱਕੀ ਫਿਰਦਾ ਵੀ ਮੈਂ ਹੋਰ ਹਾਂ ਤੇ ਰੱਬ ਕੋਈ ਹੋਰ ਹੈ ਆਪਾਂ ਸਾਰੇ ਹੀ ਰੱਬ ਦਾ ਰੂਪ ਹਾਂ ਆਪਾਂ ਸਾਰੇ ਹੀ ਪਰਮਾਤਮਾ ਦੀ ਅੰਸ਼ ਹਾਂ ਅਸੀਂ ਸਾਰੇ ਹੀ ਇਹ ਭਰਮ ਤੇ ਜਿਹੜਾ ਨਾਲ ਹੀ ਚੱਕੀ ਫਿਰਦੇ ਹਾਂ ਇਹ ਭਰਮ ਆਪਣਾ ਭੁਲੇਖਾ ਜਿਹੜਾ ਕੱਢੀਏ ਇਹ ਭਰਮ ਸਾਡਾ ਦੂਰ ਹੋਵੇ ਜਿੰਨੇ ਵਹਿਮ ਭਰਮ ਪਏ ਆ ਸਾਰੇ ਭੁਲੇਖੇ ਦੂਰ ਹੋ ਜਾਣ ਗੁਰਬਾਣੀ ਦਾ ਗਿਆਨ ਸੁਣ ਸਮਝ ਕੇ ਸਾਰੇ ਜਿਹੜੇ ਭਰਮ ਸੀ ਦੂਰ ਹੋ ਗਏ ਭੁਲੇਖੇ ਜਿਹੜੇ ਸੀ ਦੂਰ ਹੋ ਗਏ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਟ ਉਹ ਦਰਗਾਹ ਸਾਰੇ ਪਾਸੇ ਹੀ ਸੀ ਉਹਦੇ ਚ ਵਾਸਾ ਹੋ ਗਿਆ ਅੱਗੇ ਤੇ ਕਦੀ ਕਦੀ ਹੁਣ ਹਰ ਹਰ ਵੇਲੇ ਹਰ ਥਾਂ ਹੀ ਦਰਗਾਹ ਬਣ ਗਈ ਸਮਝ ਆ ਗਿਆ ਹੁਣ ਸਾਰੀ ਜ਼ਿੰਦਗੀ ਹੀ ਸਵਰਗ ਬਣ ਗਈ ਆਨੰਦ ਹੀ ਆਨੰਦ ਬਣ ਗਿਆ ਲੋ ਅਗਲੀ ਪੰਕਤੀ ਸੁਣ ਲਓ
ਸੱਚ ਥਾਨ ਸੱਚ ਬੈਠ ਕਾ ਸੱਚ ਸੁਆਉ ਬਣਾਇਆ ਸੱਚ ਪੂੰਜੀ ਸੱਚ ਵਖਰੋ ਨਾਨਕ ਘਰ ਪਾਇਆ
ਹੁਣ ਸੱਚਾ ਗਿਆਨ ਲਿਆ ਸੱਚਾ ਧਨ ਇਕੱਠਾ ਕੀਤਾ ਗੁਣਾਂ ਦਾ ਖਜ਼ਾਨਾ ਭਰਪੂਰ ਹੋ ਗਿਆ ਸੱਚ ਬਹਿਣਾ ਹੋ ਗਿਆ ਸੱਚ ਥਾਂ ਹੋ ਗਿਆ ਜਿੱਥੇ ਬਹਿੰਦੇ ਆ ਉੱਠਦੇ ਆ ਇਹ ਕਹਿ ਲੋ ਸਭ ਕੁਝ ਸੱਚ ਹੋ ਗਿਆ ਸੱਚ ਨਾਲ ਜੁੜ ਗਏ ਅਸਲੀਅਤ ਨਾਲ ਜੁੜ ਗਏ ਜਿਹੜਾ ਅਸਲ ਸੀ ਉਹਦੀ ਸਮਝ ਆ ਗਈ ਕੁਛ ਇੱਥੇ ਜੰਮਣਾ ਨੀ ਕੁਛ ਮਰਨਾ ਨੀ ਸਾਰੇ ਜਿਹੜੇ ਵਹਿਮ ਭਰਮ ਸੀ ਉਹ ਦੂਰ ਹੋ ਗਏ ਤਾਂ ਕਰਕੇ ਵੀਰੋ ਭਾਈ ਹੋਈ ਆਪਾਂ ਆਪਣੇ ਅੰਦਰ ਦੇ ਭੁਲੇਖੇ ਕੱਢੀਏ ਦੁਨੀਆਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਣਾ ਕਮਲੇ ਕਰਕੇ ਰੱਖਣਾ ਵੀ ਇਹ ਕਮਲਾ ਜਿਹਾ ਬਣਿਆ ਰਵੇ ਝੱਲਾ ਜਿਹਾ ਬਣਿਆ ਰਵੇ ਬੁੱਧੂ ਬਣਿਆ ਰਵੇ ਦੋ ਬੰਦੇ ਐ
ਇੱਕ ਬਾਬੇ ਤੇ ਇੱਕ ਹਨ ਲੀਡਰ। ਇਹ ਨਹੀਂ ਚਾਹੁੰਦੇ ਕਿ ਲੋਕ ਬਹੁਤੇ ਸਿਆਣੇ ਹੋਣ, ਜੇ ਸਿਆਣੇ ਹੋ ਗਏ ਨਾ ਦੋਨਾਂ ਦੀਆਂ ਗੱਦੀਆਂ ਨਹੀਂ ਵੱਜਣੀਆਂ, ਜੇ ਲੋਕ ਸਿਆਣੇ ਹੋ ਗਏ ਦੋਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੈ। ਇਹ ਦੋਨੇ ਨਹੀਂ ਚਾਹੁੰਦੇ ਕਿ ਆਮ ਜਨਤਾ ਸਿਆਣੀ ਹੋਵੇ, ਆਮ ਲੋਕ ਆਮ ਪਬਲਿਕ ਸਿਆਣੀ ਹੋਵੇ, ਇਹ ਨਹੀਂ ਚਾਹੁੰਦੇ ਸਿਆਣੇ ਹੋਣ। ਪਰ ਸਾਡੇ ਗੁਰੂ ਸਾਹਿਬ ਕਹਿੰਦੇ ਹੈ ਕਿ ਤੂੰ ਜਿੰਨਾ ਹੋ ਸਕਦਾ ਅਕਲ ਲੈ ਸਿਆਣਾ। ਕਈ ਹੁੰਦੇ ਨੇ ਨਾ ਪਿਓ ਬਹੁਤ ਚੰਗਾ ਹੁੰਦਾ, ਪਿਓ ਤੇ ਪੁੱਤ ਦਾ ਭਲਾ ਚਾਹੁੰਦਾ ਹੁੰਦਾ, ਪਰ ਭਾਈ ਸ਼ਰੀਕਾ ਚਾਰੀ ਕਰਦੇ ਆ, ਭਾਈ ਨਹੀਂ ਚਾਹੁੰਦੇ ਵੀ ਬੰਦਾ ਵਿਕਾਸ ਕਰ ਸਕੇ। ਕਈ ਹੁੰਦੇ ਆ ਪਿਓ ਚੰਗਾ ਹੈ ਪਰ ਭਾਈ ਨਹੀਂ ਚਾਹੁੰਦੇ ਹੁੰਦੇ ਕਿ ਤੇਰੀ ਤਰੱਕੀ ਹੋਵੇ। ਇਸੇ ਤਰ੍ਹਾਂ ਜਿਹੜੇ ਸਾਡੇ ਅੱਜ ਕੱਲ ਦੇ ਦਿਸਦੇ ਸਿੱਖ ਹੈ, ਇਹ ਨਹੀਂ ਚਾਹੁੰਦੇ ਕਿ ਬੰਦਾ ਵਿਕਾਸ ਕਰੇ, ਦਿਮਾਗ ਖੋਲੇ। ਹਰ ਬੰਦਾ ਹੀ ਗੁਰੂ ਦੇ ਨੇੜੇ ਲੱਗੇ। ਇਹ ਕੁਝ ਬੰਦੇ ਆ ਜਿਹੜੇ ਠੇਕੇਦਾਰੀ ਨਹੀਂ ਹੁੰਦੀ, ਜਿਵੇਂ ਵੀ ਠੇਕੇਦਾਰ ਹਾਂ ਅਸੀਂ, ਬਸ ਸਾਨੂੰ ਪਤਾ ਕੀ ਠੀਕ ਹੈ ਕੀ ਗਲਤ ਹੈ, ਕੀ ਸੁਣਨਾ ਕੀ ਨਹੀਂ ਸੁਣਨਾ, ਕੀ ਬੋਲਣਾ ਕੀ ਨਹੀਂ ਬੋਲਣਾ, ਅਸੀਂ ਦੱਸਣਾ। ਤੇ ਉਹ ਨਹੀਂ ਚਾਹੁੰਦੇ ਕਿ ਆਮ ਲੋਕ ਸਿਆਣੇ ਹੋਣ। ਪਰ ਹੁਣ ਜ਼ਮਾਨਾ ਬਦਲ ਗਿਆ ਤੇ ਬਦਲੂ ਹੀ ਬਦਲੂ। ਕਾਰਨ ਇਹ ਹੈ, ਮੈਨੂੰ ਚੇਤਾ ਹੈ ਬਚਪਨ ਦੇ ਵਿੱਚ, ਅੱਜ ਤੋਂ 20-25-30 ਸਾਲ ਪਹਿਲਾਂ ਮਾੜਾ ਮੋਟਾ ਕੋਈ ਗੱਲ ਸੁਣਦੇ, ਮਾੜਾ ਮੋਟਾ ਕੋਈ ਅਖਬਾਰ 'ਚ ਖਬਰ ਆਈ ਜਾਂ ਮਾੜਾ ਮੋਟਾ ਹੁੰਦਾ। ਪਰ ਅੱਜ ਕੱਲ੍ਹ ਦਾ ਸਮਾਂ ਤੇ ਅੱਜ ਤੇ ਹਰ ਇੱਕ ਬੰਦੇ ਦੇ ਹੱਥ 'ਚ ਫੋਨ ਫੜਿਆ ਹੋਇਆ। ਸਾਡੇ ਨਿਆਣਿਆਂ ਨੂੰ ਇੰਨੀ ਨੌਲੇਜ ਥੋੜਾ ਜਿੰਨੀ ਮਾਂ ਪਿਓ ਦਿੰਦੇ ਆ। ਮਾਂ ਪਿਓ ਤੋਂ ਤੇ ਉੱਪਰ ਦੀ ਬੋਲਦੇ ਆ ਬੱਚੇ, ਨਿਆਣੇ ਮਾਂ ਪਿਓ ਇੱਕ ਸੁਣਾਉਂਦੇ ਆ, ਨਾ ਨਿਆਣੇ ਗਾਂ ਚਾਰ ਸੁਣਾਉਂਦੇ ਆ। ਇੰਨੇ ਦਿਮਾਗ ਤੇਜ਼ ਹੋਏ ਪਏ ਆ, ਖੁੱਲ ਗਏ ਦਿਮਾਗ, ਖੁੱਲ ਰਹੇ ਨੇ। ਹੁਣ ਜ਼ਮਾਨਾ ਬਦਲ ਰਿਹਾ ਤੇ ਸਿਆਣਾ ਉਹ ਹੁੰਦਾ ਜਿਹੜਾ ਜ਼ਮਾਨੇ ਨਾਲ ਆਪਣੇ ਆਪ ਨੂੰ ਬਦਲੇ, ਕਦਮ ਨਾਲ ਕਦਮ ਮਿਲਾ ਕੇ ਚੱਲੇ। ਸਮਾਂ ਬਦਲ ਰਿਹਾ ਤੇ ਜੇ ਅਸੀਂ ਲੱਖ ਰੋਕ ਲਓ, ਪ੍ਰੋਗਰਾਮ ਰੋਕ ਦਿਓ, ਦੀਵਾਨ ਰੋਕ ਲਓ, ਵੀ ਅਸੀਂ ਦੀਵਾਨ ਨਹੀਂ, ਰੋਕ ਲਓ, ਸਾਰੇ ਰੁਕ ਜਾਣ। ਪਰ ਜਿਹੜਾ ਜਿਹੜਾ ਦਿਮਾਗ ਖੁੱਲ ਰਹੇ ਨੇ, ਵਿਕਾਸ ਹੋ ਰਹੇ ਨੇ, ਸਵਾਲ ਪੈਦਾ ਹੋ ਰਹੇ ਨੇ, ਉਹ ਤੇ ਹੋ ਹੀ ਜਾਣੇ। ਇਹ ਨਹੀਂ ਵੀਰੋ, ਇੱਕ ਗੱਲ ਮੈਂ ਹੋਰ ਤੁਹਾਨੂੰ ਕਹਾਂ, ਇਹ ਭੁਲੇਖਾ ਨਾ ਰੱਖੋ ਕਿ ਦੀਵਾਨਾਂ ਨਾਲ ਜ਼ਮਾਨਾ ਬਦਲ ਰਿਹਾ, ਬਿਲਕੁਲ ਨਹੀਂ। ਜ਼ਮਾਨਾ ਤੇ ਆਪਣੇ ਆਪ ਬਦਲ ਰਿਹਾ, ਸਭ ਕੁਛ ਬਦਲ ਰਿਹਾ, ਸਭ ਕੁਛ ਹੀ ਬਦਲ ਰਿਹਾ। ਅੱਗੇ ਨਾ ਕਈ ਵੇਖੋ ਜੀ, ਬਾਬੇ ਆਉਂਦੇ ਆ, 10 ਬੰਦੇ ਇਕੱਠੇ ਨਹੀਂ ਹੁੰਦੇ, ਲੋਕ ਬਾਬਿਆਂ ਨੂੰ ਸੁਣਨੋਂ ਹਟ ਗਏ। ਮੈਨੂੰ ਚੇਤਾ ਹੈ ਮੈਂ ਜਦੋਂ ਨਿੱਕਾ ਜਿਹਾ ਹੁੰਦਾ ਸੀ ਤੇ ਸਾਡੇ ਇਲਾਕੇ 'ਚ ਬਾਬਿਆਂ ਦੇ ਦੀਵਾਨ ਲੱਗਣੇ ਤੇ ਇੰਨੀ ਦੁਨੀਆਂ ਆਇਆ ਕਰੇ, ਬੜਾ ਇਕੱਠ ਹੋਇਆ ਕਰੇ। ਪਰ ਉਦੋਂ ਜੇ ਕਿਤੇ ਗਾਉਣ ਵਾਲਾ ਵੀ 25 ਸਾਲ ਪਹਿਲਾਂ ਆਉਂਦਾ ਹੁੰਦਾ ਸੀ ਨਾ ਕੋਈ ਗਾਉਣ ਵਾਲਾ, ਉਹਨੂੰ ਸੁਣਨ ਵਾਸਤੇ ਵੀ ਲੋਕੀ ਟਰੱਕਾਂ ਤੇ ਖੜ ਖੜ ਕੇ ਸੁਣਦੇ ਸੀ, ਬਹੁਤ ਸੁਣਦੇ। ਇਹ ਨਹੀਂ ਗੱਲ ਹੈ ਵੀ ਉਹਨਾਂ ਨੂੰ ਨਹੀਂ ਸੁਣਦੇ, ਵੇਖਣ ਵਾਸਤੇ ਹੀ ਲੋਕ ਆਉਂਦੇ ਹੁੰਦੇ ਵੀ ਗਾਉਣ ਵਾਲਾ ਸਾਡੇ ਲੱਗਿਆ ਢੱਡਰੀਆਂ ਪਿੰਡ 'ਚ, ਸੁਣਨ ਵਾਸਤੇ ਉਹਨੂੰ ਸੁਨਾਮ ਤੋਂ ਲੋਕ ਆਉਂਦੇ ਸੀ, 20-30 ਕਿਲੋਮੀਟਰ ਤੋਂ 40 ਕਿਲੋਮੀਟਰ ਤੋਂ ਲੋਕ ਉਹਨੂੰ ਵੇਖਣ ਜਾਂਦੇ ਸੀ। ਵੇਖ ਕੇ ਆਈਏ, ਗਾਉਣ ਵਾਲਿਆਂ ਨੂੰ ਸੁਣਨ ਆਉਂਦੇ ਹੁੰਦੇ। ਪਰ ਹੁਣ ਜ਼ਮਾਨਾ ਬਦਲ ਗਿਆ, ਹੁਣ ਤੁੰਬੀਆਂ ਚੱਕੀ ਤੁਰੇ ਫਿਰਦੇ ਨੇ, ਹੁਣ ਕਈ ਨਹੀਂ ਪੁੱਛਦਾ ਅਗਲਾ ਕਹਿੰਦਾ ਕਿਹੜਾ ਸੁਣਦਾ, ਕਿਉਂਕਿ ਜ਼ਮਾਨਾ ਬਦਲ ਗਿਆ। ਸੁਣਨ ਵਾਸਤੇ ਹੋਰ ਬੜਾ ਕੁਝ ਹੈ, ਵਧੀਆ ਤੋਂ ਵਧੀਆ ਅਗਲਾ ਵੇਖਦਾ, ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ, ਹੁਣ ਬਦਲ ਗਿਆ। ਇਸੇ ਤਰ੍ਹਾਂ ਇਹ ਨਹੀਂ ਵੀ ਅਸੀਂ ਬਦਲਿਆ, ਨਹੀਂ ਭਾਈ, ਸਾਰਾ ਸਿਸਟਮ ਹੀ ਬਦਲ ਗਿਆ, ਸਾਰੇ ਹਾਲਾਤ ਹੀ ਬਦਲ ਗਏ, ਤੇ ਬਦਲਣੇ ਚਾਹੀਦੇ ਵੀ ਹੈ, ਨਹੀਂ ਤੇ ਪਿੱਛੇ ਰਹਿ ਜਾਂਦੇ। ਸਾਡੀ ਤਰੱਕੀ ਨਹੀਂ ਹੋਣੀ, ਸਾਡਾ ਬੌਧਿਕ ਵਿਕਾਸ ਨਹੀਂ ਹੋਣਾ, ਦਿਮਾਗੀ ਪਿੰਗਲੇ ਨਹੀਂ ਬਣਨਾ ਚਾਹੀਦਾ। ਬੰਦਾ ਆਜ਼ਾਦ ਹੋਵੇ ਤੇ ਗੁਰੂ ਦਾ ਗਿਆਨ ਸਾਨੂੰ ਆਜ਼ਾਦ ਕਰਦਾ ਹੈ। ਪਿੰਗਲ ਪਰਬਤ ਪਾਰ ਪਰੇ, ਕਹਿੰਦੇ ਪਿੰਗਲੇ ਚੜ੍ਹ ਗਏ ਪਹਾੜ, ਪਿੰਗਲੇ ਪਹਾੜ ਚੜ੍ਹ ਗਏ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਕਹਿੰਦੇ ਮੂਰਖ ਜਿਹੜੇ ਸੀ ਉਹ ਚਤੁਰ ਬਣ ਗਏ। ਅੰਧਲੇ ਤੇ ਭਵਨ ਸੂਝਿਆ ਗੁਰ ਭੇਟ ਪਨੀਤਾ, ਕਹਿੰਦੇ ਅੰਨਿਆਂ ਨੂੰ ਦਿਸਣ ਲੱਗ ਪਿਆ ਗੁਰੂ ਦੀ, ਗੁਰੂ ਦੇ ਮਲਾਪ ਨਾਲ ਅੰਨਿਆਂ ਨੂੰ ਦਿਸਣ ਲੱਗ ਗਿਆ। ਇਹ ਫਿਜ਼ੀਕਲੀ ਅੰਨੇ ਨਹੀਂ, ਵੀ ਅੱਖਾਂ ਤੋਂ ਅੰਨਿਆਂ ਨੂੰ ਦਿਸਣ ਲੱਗ ਗਿਆ। ਅੱਖਾਂ ਤੇ ਅੰਨਿਆਂ ਦੀ ਗੱਲ ਨਹੀਂ, ਅਕਲ ਦੇ ਅੰਨੇ, ਗੁਰੂ ਦੇ ਗਿਆਨ ਦੇ ਨਾਲ। ਹੁਣ ਜੇ ਆਪਾਂ ਕਹੀਏ ਨਾ ਬੰਦਾ ਅੰਨਾ ਠੀਕ ਹੋ ਗਿਆ, ਅੰਨਾ ਤੇ ਕਿਤੇ ਨਾ ਕਿਤੇ ਡਾਕਟਰਾਂ ਨੇ ਵੀ ਬਥੇਰੇ ਠੀਕ ਕੀਤੇ ਹੋਣਗੇ, ਅੱਖਾਂ ਹੀ ਪਾ ਦਿੰਦੇ ਅੱਜ ਕੱਲ੍ਹ ਤੇ ਪੁਰਾਣੀਆਂ ਅੱਖਾਂ ਨਵੀਆਂ ਹੀ ਪਾ ਦਿੰਦੇ, ਕਿਸੇ ਦੂਜੇ ਦੀਆਂ ਅੱਖਾਂ ਕੱਢ ਕੇ ਪਾ ਦਿੱਤੀਆਂ ਜਾਂਦੀਆਂ। ਸੁਣੋ ਧਿਆਨ ਇੱਧਰ ਸੁਣੋ, ਅੱਖਾਂ ਵੀ ਕੱਢ ਕੇ ਪਾ ਦਿੱਤੀਆਂ ਜਾਂਦੀਆਂ, ਲੀਵਰ ਵੀ ਬਦਲ ਦਿੱਤਾ ਜਾਂਦਾ, ਕਿਡਨੀਆਂ ਵੀ ਬਦਲ ਦਿੱਤੀਆਂ ਜਾਂਦੀਆਂ, ਅੱਜ ਕੱਲ੍ਹ ਸਭ ਕੁਛ ਬਦਲ ਜਾਂਦਾ। ਪਰ ਅਕਲ ਦਾ ਅੰਨਾ ਜਿਹੜਾ ਹੈ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਹਿੰਦੇ ਗਿਆਨ ਲੈ ਕੇ ਸਮਝ ਲੈ ਕੇ ਅਕਲ ਦੇ ਅੰਨਿਆਂ ਨੂੰ ਅਕਲ ਆ ਗਈ, ਪਿੰਗਲੇ ਪਹਾੜ ਚੜ ਗਏ, ਜਿਹੜੇ ਤੋਰੀ ਤੁਰਦੇ ਹੀ ਨਹੀਂ ਸੀ ਕਦੇ ਸੱਚ ਵਾਲੇ ਰਾਹ ਤੇ, ਅੱਜ ਤੁਰ ਗਏ। ਉਹ ਤੇ ਭੱਜ ਲੈ, ਜਿਹੜੇ ਇੱਕ ਕਦਮ ਨਹੀਂ ਸੀ ਤੁਰਦੇ ਹੁੰਦੇ ਅੱਜ ਭੱਜ ਲੈ। ਅਕਲ ਦੇ ਅੰਨਿਆਂ ਦੀ ਗੱਲ ਹੈ ਇੱਥੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪਨੀਤਾ। ਗੁਰੂ ਦਾ ਗਿਆਨ ਲੈ ਕੇ ਪਿੰਗਲਾ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲਕਾ, ਤੇਰੀ ਜੇ ਕਿਰਪਾ ਹੋ ਜੇ ਪਿੰਗਲੇ ਤੁਰ ਪਏ। ਪਿੰਗਲਾ ਮਤਲਬ ਫਿਜੀਕਲੀ ਪਿੰਗਲਾ ਨਹੀਂ, ਬਾਡੀ ਵਾਲਾ ਪਿੰਗਲਾ ਨਹੀਂ, ਲੱਤਾਂ ਲੱਤਾਂ ਤੋਂ ਪਿੰਗਲਾ ਨਹੀਂ, ਦਿਮਾਗੀ ਪਿੰਗਲਾ, ਜਿਹੜਾ ਕਦੇ ਇਸ ਰਾਹ ਤੇ ਤੁਰਿਆ ਹੀ ਨਹੀਂ ਸੀ, ਤੁਰ ਪਿਆ, ਭੱਜ ਲਿਆ, ਚੱਲ ਪਿਆ। ਜਿੰਨੇ ਖੜੇ ਹੋਏ ਸੀ ਉਹ ਚੱਲ ਪਏ ਸਾਰੇ ਦੇ ਸਾਰੇ, ਜਿੰਨਿਆਂ ਦੇ ਜੀਵਨ ਚ ਖੜੋਤ ਆਈ ਸੀ ਉਹ ਸਭ ਚੱਲ ਪਏ, ਅਕਲ ਲੈ ਕੇ ਸਮਝ ਲੈ ਕੇ। ਤਾਂ ਕਰਕੇ ਗਿਆਨ ਲੈ ਕੇ ਅਸੀਂ ਤੁਰਨਾ, ਪਿੰਗਲੇ ਨਹੀਂ ਰਹਿਣਾ, ਤੇ ਦਿਮਾਗੀ ਪਿੰਗਲੇ ਰਵਾਂਗੇ ਤੇ ਸਾਡਾ ਹੀ ਨੁਕਸਾਨ ਹੋਣਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਹੋਣਾ, ਆਪਣੇ ਬੱਚਿਆਂ ਦਾ ਨੁਕਸਾਨ ਹੋਣਾ। ਆਪਣੇ ਆਪ ਨੂੰ ਖੋਲੋ, ਦਿਮਾਗ ਚਲਾਓ। ਜੇ ਵੇਖੋ ਮੈਂ ਸਟੇਜ ਤੇ ਬੈਠਾ, ਤੁਸੀਂ ਥੱਲੇ ਬੈਠੇ ਆ, ਪਰ ਸਾਡੇ ਤੁਹਾਡੇ ਚ ਫਰਕ ਕੋਈ ਨਹੀਂ। ਜਿਹੋ ਜਿਹਾ ਦਿਮਾਗ ਮੇਰੇ ਕੋਲ ਹੈ ਉਹੋ ਜਿਹਾ ਦਿਮਾਗ ਹੀ ਤੇਰੇ ਕੋਲ ਹੈ। ਜੇ ਮੈਂ ਖੋਲ ਸਕਦਾ ਤੂੰ ਖੋਲ ਸਕਦਾ, ਤੇ ਬੜੀਆਂ ਚੀਜ਼ਾਂ ਐਸੀਆਂ ਜਿਹੜੀਆਂ ਤੇਰੇ ਚ ਵਧੀਆ ਮੇਰੇ ਚ ਨਹੀਂ, ਤੇ ਕੁਛ ਮੇਰੇ ਚ ਵਧੀਆ ਉਹ ਤੇਰੇ ਚ ਨਹੀਂ, ਪਰ ਕੁਆਲਿਟੀ ਸਾਰਿਆਂ ਚ ਹੈਗੀ। ਹਰ ਬੰਦਾ ਜੋ ਚਾਹੇ ਦਿਮਾਗ ਨੂੰ ਖੋਲ ਕੇ ਪ੍ਰਾਪਤ ਕਰ ਸਕਦਾ, ਆਪਣਾ ਸੁਭਾਅ ਬਦਲ ਸਕਦਾ, ਚੇਂਜ ਕਰ ਸਕਦਾ, ਪਰ ਜੇ ਚੇਂਜ ਕਰਨਾ ਚਾਹੇ ਆਪਣੇ ਆਪ ਨੂੰ ਬਦਲਣਾ ਚਾਹੇ। ਤਾਂ ਕਰਕੇ ਅਕਲ ਲੈ ਕੇ ਪਿੰਗਲੇ ਤੁਰਨ ਲੱਗੇ, ਅਕਲ ਦੇ ਅੰਨਿਆਂ ਨੂੰ ਦਿਸਣ ਲੱਗ ਗਿਆ, ਇਹਦੇ ਵਾਸਤੇ ਯਤਨਸ਼ੀਲ ਹੋਈਏ। ਕਮਲੇ ਨਾ ਰਹਿ ਲਈਏ, ਬਿਨ ਨਾਵੈ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ। ਕਹਿੰਦੇ ਗਿਆਨ ਤੋਂ ਬਿਨਾਂ ਦੁਨੀਆਂ ਕਮਲੀ ਤੁਰੀ ਫਿਰਦੀ ਹੈ, ਕਮਲਾ ਤੁਰਿਆ ਫਿਰਦਾ ਸਮਾਜ ਆਲਾ ਦੁਆਲਾ, ਅਕਲ ਤੋਂ ਬਿਨਾਂ ਕਮਲਾ ਤੁਰਿਆ ਫਿਰਦਾ। ਤੇ ਅਕਲਾਂ ਦੇ ਤੇ ਅਸੀਂ ਵੈਰੀ ਸਿੱਖ, ਤੇ ਅਸੀਂ ਸਿੱਖ ਹਾਂ ਜਿਹੜੇ ਜਿਨ੍ਹਾਂ ਦਾ ਗੁਰੂ ਗਿਆਨ ਹੈ, ਤੇ ਸਾਡੇ ਗੁਰੂ ਸਾਹਿਬ ਅਕਲ ਦੀ ਗੱਲ ਕਰਦੇ ਆ, ਗਿਆਨ ਦੀ ਗੱਲ ਕਰਦੇ ਆ, ਤੇ ਅਕਲਾਂ ਦੇ ਤੇ ਅਸੀਂ ਵੈਰੀ ਹੋਏ ਪਏ। ਪਸੰਦ ਕਿਹਨਾਂ ਨੂੰ ਕਰਦੇ ਆ? ਜਿੰਨਾ ਧੱਕਾ ਕਰਨ ਵਾਲਾ ਬੰਦਾ ਹੋਵੇ, ਦੋ ਨੰਬਰੀਆ ਹੋਵੇ, ਨਸ਼ੇ ਵੰਡਣ ਵਾਲਾ ਹੋਵੇ, ਕਹਿਣਗੇ ਬੰਦਾ ਬਹੁਤ ਵਧੀਆ। ਪਰ ਜੇ ਅਕਲ ਦੀ ਗੱਲ ਕਰੋਗੇ, ਅਕਲ ਵਾਲੇ ਬੰਦੇ ਨੂੰ ਇੱਥੇ ਕਿਹੜਾ ਪਸੰਦ ਕਰਦਾ? ਸਮਝ ਦੇਣ ਵਾਲੀ ਗੱਲ ਹੋਵੇ। ਹੁਣ ਕੋਈ ਮੈਂ ਕਹਿੰਦਾ ਸੱਕਾ ਭਰਾ ਹੋਵੇ, ਸੱਕਾ ਭਾਈ ਹੋਵੇ, ਭੈਣਾਂ ਉਡੀਕਦੀਆਂ ਨਹੀਂ ਜਾਂ ਮੇਰਾ ਭਾਈ ਕਿੱਥੇ ਆਊ, ਮੇਰਾ ਭਾਈ ਕਿੱਥੇ ਆਊ। ਹੁਣ ਭਾਈ ਆਵੇ ਤੇ ਆ ਕੇ ਕੇਲੇ ਕੂਲੇ ਲੈ ਕੇ ਆਵੇ, ਭੈਣ ਲਈ ਸੇਬ ਲੈ ਕੇ ਆਵੇ, ਲੈ ਕੁੜੀਏ ਮੈਂ ਤੇਰੇ ਵਾਸਤੇ ਆਹ ਸਮਾਨ ਲੈ ਕੇ ਆਇਆ, ਬਹੁਤ ਵਧੀਆ ਤੇਰਾ ਘਰ ਵਧੀਆ, ਤੂੰ ਹਨਾ ਇੰਨਾ ਕਵੇ, ਉਹ ਕੋਈ ਮੇਰੇ ਭਾਈ ਵਰਗਾ ਭਾਈ ਨਹੀਂ। ਤੇ ਭਾਈ ਆਵੇ ਸਭ ਕੁਝ ਲੈ ਕੇ ਆਵੇ ਆਪਣੀ ਭੈਣ ਲਈ, ਤੇ ਆ ਕੇ ਕਵੇ ਤੂੰ ਕੁੜੀਏ ਕੀਤਾ ਕੀ ਹੈ, ਘਰ ਦਾ ਖਲਾਰਾ ਪਾ ਰੱਖਿਆ, ਤੇਰੇ ਟੁੱਟੇ ਆ ਹੱਥ, ਤੇਰੇ ਆ ਵੇਖ ਤੇ ਸਹੀ, ਤੇਰੇ ਕੱਪੜੇ ਕਿਵੇਂ ਖਿਲਰੇ ਫਿਰਦੇ ਆ, ਸਫਾਈ ਕਰਨ ਵਾਲੀ ਪਈ ਹੈ, ਤੂੰ ਨਿਆਣਿਆਂ ਦਾ ਹਾਲ ਵੇਖ ਲੈ, ਘਰ ਚ ਕੀ ਖਲਾਰਾ ਪਾਇਆ। ਭਰਾ ਹੋਵੇ ਸੱਕਾ ਤੇ ਗੱਲ ਕਵੇ ਸੱਚੀ, ਤੇ ਬੀਬੀ ਪਤਾ ਕੀ ਕਹੂ ਵੀ ਤੂੰ ਤੇ ਨਾ ਹੀ ਆਇਆ ਕਰ ਮੇਰੇ ਘਰੇ, ਸੱਕੇ ਭਾਈ ਨੂੰ ਕਹਿ ਤੂੰ ਤੂੰ ਰਹਿਣ ਹੀ ਦੇ। ਅਕਲ ਦੀ ਗੱਲ ਕਿਹਨੂੰ ਚੰਗੀ ਲੱਗਦੀ ਹੈ ਜੀ? ਕੌਣ ਪਸੰਦ ਕਰਦਾ? ਆ ਤੁਹਾਡੇ ਨਿਆਣੇ ਜੀ, ਆ ਜਿੰਨੇ ਬੈਠੇ ਹੋ ਇੱਥੇ, ਅਕਲ ਦੀ ਗੱਲ ਕਰਿਓ ਵੀ ਕਾਕਾ ਐ ਨੀ ਕਰਦਾ, ਤੂੰ ਪੜ੍ਹਦਾ ਨੀ, ਤੂੰ ਐ ਨੀ ਕਰਦਾ, ਨਿਕਲੀ ਜਾਊ ਬਾਹਰ, ਗੱਲ ਹੀ ਨੀ ਸੁਣੂ ਤੇਰੇ ਕੋਲ, ਬਹੁ ਹੀ ਨੀ ਕਹਿੰਦਾ ਮੈਂ ਨੀ ਬਹਿੰਦਾ ਤੇਰੇ ਕੋਲ, ਕਿਉਂਕਿ ਗੱਲ ਅਕਲ ਦੀ ਕਰਦਾ, ਗੱਲ ਸਮਝ ਦੀ ਕਰਦਾ। ਤੇ ਸਮਝ ਦੀਆਂ ਗੱਲਾਂ ਭਾਈ ਹਰ ਇੱਕ ਨੂੰ ਪਸੰਦ ਨਹੀਂ ਹੁੰਦੀਆਂ, ਅਕਲ ਦੀ ਗੱਲ ਜਿਹੜੀ ਹੈ ਹਰ ਬੰਦੇ ਨੂੰ ਪਸੰਦ ਨਹੀਂ ਹੁੰਦੀ। ਜਦੋਂ ਸਾਨੂੰ ਸਹੀ ਪਾਸੇ ਤੋਰਨ ਦੀ ਗੱਲ ਕਰਨੀ ਹੈ ਨਾ, ਤੇ ਕੋਈ ਕੋਈ ਤੁਰਦਾ, ਫਿਰ ਬਿਰਲਾ ਬਿਰਲਾ ਤੁਰਦਾ। ਇੱਥੇ ਕਮਲੇ ਜਿੰਨਾ ਮਰਜ਼ੀ ਕਰੀ ਜੋ, ਲੁੱਟੀ ਜਿੰਨਾ ਮਰਜ਼ੀ ਜੋ, ਲਓ ਸਿੱਖੋ, ਤੁਹਾਡੇ ਪਾਠ ਸਪੈਸ਼ਲ ਕਰਾਂਗੇ, ਸਾਡੇ ਇੱਕ ਪਾਠ ਰੱਖਣਾ ਹੈ, ਤੇ ਜਿੰਨਿਆਂ ਬੰਦਿਆਂ ਨੇ ਉਹਦੇ 'ਚ ਹਿੱਸਾ ਪਾਤਾ ਦੁੱਖ ਕੱਟੇ ਜਾਣਗੇ, ਸਾਰਿਆਂ ਦੇ ਇੱਕ ਲਾਵਾਂਗੇ ਵੱਡਾ ਸਾਰਾ ਧੂਣਾ, ਤੇ ਪੂਰਾ ਉਹ ਹਵਨ ਕਰਾਂਗੇ, ਜਿੰਨੇ ਤੁਹਾਡੇ ਦੁੱਖ ਨੇ ਸਭ ਸੜ ਜੇ ਸਾੜ ਦੇਣੇ ਆ, ਤੇ ਕੱਢੋ ਭਾਈ 2100 ਦੇ ਸਕਦੇ 2100 1100 1100 5100 5100 ਤੁਹਾਡੇ ਸਾਰੇ ਦੁੱਖ ਰੋਗ ਵੇਖਿਓ ਕਿਵੇਂ ਕਹਿਣਗੇ ਆਹ ਬਾਬਾ ਠੀਕ ਹੈ ਆਹ ਕੰਮ ਠੀਕ ਹੈ ਦੁੱਖ ਸੁੱਖ ਸਾਡੇ ਕੱਟੇ ਜਾਣ। ਪਰ ਜੇ ਕਹੀਏ ਵੀ ਅਕਲ ਲੈ ਕੇ ਭਾਈ ਸਮਝ ਲੈ ਕੇ ਦਿਮਾਗ ਚਲਾ ਕੇ ਤੈਨੂੰ ਤੇਰੇ ਦੁੱਖਾਂ ਦਾ ਮੁਕਾਬਲਾ ਆਪ ਕਰਨਾ ਪੈਣਾ ਹੈ, ਦਿਮਾਗ ਤੈਨੂੰ ਆਪ ਚਲਾਉਣਾ ਪੈਣਾ ਭਰਾਵਾ, ਇੱਥੇ ਸਾਰਾ ਮਿਹਨਤ ਤੈਨੂੰ ਆਪ ਕਰਨੀ ਪੈਣੀ ਹੈ, ਫਿਰ ਕਿਹੜਾ ਇਸ ਰਾਹ ਤੇ ਤੁਰਨ ਵਾਲਾ ਬੰਦਾ। ਤਾਂ ਕਰਕੇ ਅਕਲ ਦੇ ਵੈਰੀ ਨਾ ਜੀ ਬਣੀਏ, ਦਿਮਾਗ ਨੂੰ ਚਲਾਉਣਾ ਹੈ। ਆ ਹੁਣ ਆਪਾਂ ਪਿੰਡਾਂ ਵਿੱਚ ਹੀ ਵੇਖਦੇ ਹਾਂ, ਦੋ ਚਾਰ ਘਰ ਹੀ ਹੁੰਦੇ, ਆਪਾਂ ਕਹਿ ਤੇ ਦਿੰਦੇ ਹਾਂ ਜੀ ਅਗਲਾ ਕਹਿੰਦਾ 33 ਕਰੋੜ ਨੂੰ ਮੰਨਦੇ ਆ, ਦੋ ਚਾਰ ਘਰ ਹੁੰਦੇ ਆ, ਦੋ ਚਾਰ ਸਾਡੇ ਪਿੰਡ ਪਿੰਡ ਦੇ ਵਿੱਚ ਅਗਲਾ ਕਹਿੰਦਾ 500 ਘਰ ਹੈ ਜੀ ਸਾਡਾ, 300 ਘਰ ਜ਼ਿਮੀਂਦਾਰਾਂ ਦੇ ਆ, ਆ 3-4 ਘਰ ਹੈ ਇਹਨਾਂ ਦੇ ਲਾਲਿਆਂ ਦੇ, ਏਦਾਂ ਨੀ ਕਹਿੰਦੇ ਅਗਲਾ। ਤੇ ਹਾਂ ਲਾਲਾ ਦੱਸ ਬਈ, ਅੱਗੋਂ ਪਤਾ ਕਹਿੰਦੇ ਹਾਂਜੀ 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 ਸਰਦਾਰ ਜੀ ਦੱਸੋ, ਜਦੋਂ ਐ ਬੋਲਦਾ ਹਾਂ ਹਾਂ ਕੋਈ ਗੱਲ, ਮੈਂ ਤੁਹਾਥੋਂ ਬਾਹਰ ਆ ਕਿਤੇ, ਮੈਂ ਤੁਹਾਥੋਂ ਬਾਹਰ ਆ ਕਿਤੇ, ਕਿੰਨੀ ਨਿਮਰਤਾ ਚ ਰੱਖਦਾ ਅਗਲਾ। ਅਗਲਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਦਾੜੀ ਦੇ ਵਿੱਚ ਅੱਡ ਮਿੱਟੀ ਫਸੀ ਪਈ ਹੈ, ਪੱਗ ਦੇ ਵਿੱਚ ਅੱਡ ਬੁਰਾ ਹਾਲ ਦਿਨ ਰਾਤ ਕਰਦਾ ਰਹਿੰਦਾ, ਪਰ ਸਾਰਾ ਪਿੰਡ ਉਹਨਾਂ ਦਾ ਕਰਜਾਈ ਹੁੰਦਾ। ਅਗਲਾ ਪਟੇ ਪਾ ਕੇ ਬੈਠੇ ਹੁੰਦੇ ਸਵੇਰੇ ਟੋਰ ਨਾਲ, ਮੰਗਣ ਜਾਂਦਾ ਅਗਲਾ ਕਰਜ਼ਾ। ਹਾਂਜੀ ਸੱਚ ਹੈ, ਸਾਰਾ ਪਿੰਡ ਕਰਜਾਈ ਹੁੰਦਾ, ਦਿਮਾਗ ਹੀ ਦਿਮਾਗ ਦੀ ਵਰਤੋਂ ਚੱਲ ਰਹੀ ਹੈ ਇੱਥੇ, ਅਕਲ ਦੀ ਗੱਲ ਹੈ। ਤਾਂ ਕਰਕੇ ਜਿੰਨਾ ਮਰਜ਼ੀ ਅਗਲਾ, ਮੈਂ ਖੁਦ ਵੇਖਿਆ ਵੀ ਜਿੰਨਾ ਮਰਜ਼ੀ ਅਗਲਾ ਬੋਲੀ ਜਾਵੇ ਆ ਕੇ ਐ ਕਰ ਦੂ, ਕਹਿੰਦੇ ਕੋਈ ਨੀ ਜੀ ਕੋਈ ਨੀ ਕੋਈ ਨੀ, ਐਂ ਕਰੀ ਜਾਣਾ, ਉਹਨੂੰ ਪਤਾ ਵੀ ਕਰ ਤਾਂ ਸਿੱਧਾ ਤੈਨੂੰ ਮੈਂ ਦਊਂਗਾ, ਕੋਈ ਨੀ ਖੜ ਜਾ, ਅੱਗੋਂ ਠੰਡਾ ਹੀ ਹੋਈ ਜਾਂਦਾ ਤਰੀਕਾ ਅਗਲਿਆਂ ਕੋਲ, ਜੋ ਮਰਜ਼ੀ ਕਹੀ ਜਾਓ, ਦਿਮਾਗੀ ਨੇ ਬੰਦੇ, ਆਪਾਂ ਮੰਨੀਏ ਨਾ ਮੰਨੀਏ ਅਗਲੇ ਦਿਮਾਗੀ ਨੇ, ਸਾਰਾ ਪਿੰਡ ਕਰਜਾਈ ਹੁੰਦਾ, ਬਸ ਇੱਥੋਂ ਹੀ ਹਿਸਾਬ ਲਾ ਲਓ, ਸਾਰਾ ਹੀ ਹਿਸਾਬ ਲਾ ਲਓ, ਇੱਥੋਂ ਸਾਰਾ ਹੀ ਲਾਉਣਾ ਚਾਹੀਦਾ ਤੁਹਾਨੂੰ। 100 ਸਾਲ ਪਿੱਛੇ ਚਲੇ ਜਾਓ, 100 ਸਾਲ ਪਿੱਛੇ ਜਾਓ, ਜਦੋਂ ਜਦੋਂ ਵੀ ਤੁਸੀਂ ਵੇਖੋਗੇ ਇੱਥੋਂ ਹਿਸਾਬ ਲਾਉਣਾ ਚਾਹੀਦਾ ਵੀ ਕੰਮ ਚੱਲਦਾ ਕਿੱਦਾਂ। ਤਾਂ ਕਰਕੇ ਆਪਾਂ ਆਪ ਉਧਰੇ ਨਹੀਂ, ਆਪਣਾ ਦਿਮਾਗ ਵਰਤਣ ਵਾਲੇ ਪਾਸੇ ਤੁਰੀਏ, ਅਸੀਂ ਵੀ ਕਿਤੇ ਲਿਸਟ ਚ ਆਈਏ ਸਿਆਣਿਆਂ ਦੇ, ਅਸੀਂ ਵੀ ਕਿਤੇ ਇੱਦਾਂ ਫੁਕਰੀਆਂ ਨਾ ਮਾਰਦੇ ਫਿਰੀਏ, ਅਸੀਂ ਵੀ ਸਿਆਣੇ ਸਮਝਦਾਰਾਂ ਦੀ ਲਿਸਟ ਵਿੱਚ ਆਈਏ, ਵੀ ਇਹ ਵੀ ਸਿਆਣੀਆਂ ਗੱਲਾਂ ਕਰਦੇ ਆ, ਇਹ ਸਿਆਣੇ ਗੁਰੂ ਦੇ ਸਿੱਖ ਹੈ, ਇਹਨਾਂ ਦਾ ਗੁਰੂ ਨਾਨਕ ਬੜਾ ਸਿਆਣਾ, ਇਹਨਾਂ ਦਾ ਕਲਗੀਆਂ ਵਾਲਾ ਬੜਾ ਸਿਆਣਾ, ਇਹਨਾਂ ਦੇ ਗੁਰੂ ਅਰਜਨ ਦੇਵ ਜੀ ਬੜੇ ਸਿਆਣੇ ਸੀ, ਇਹਨਾਂ ਦੇ ਕਬੀਰ ਜੀ ਤੇ ਬਾਹਲੇ ਸਿਆਣੇ ਸੀ, ਭਗਤ ਰਵਿਦਾਸ ਜੀ ਮਹਾਰਾਜ ਵਰਗਾ ਸਿਆਣਾ ਬਣ ਜਾਣਾ ਕਿਸੇ ਨੇ, ਕਿਤੇ ਉਹ ਸਿਆਣਿਆਂ ਦੀ ਲਿਸਟ ਵਿੱਚ ਆਈ ਹੈ, ਜਿਨ੍ਹਾਂ ਦੇ ਅਸੀਂ ਸੇਵਕ ਹਾਂ, ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ, ਉਹ ਬੜੇ ਸਿਆਣੇ ਆ। ਕਮਾਲ ਦੀ ਗੱਲ ਇਹ ਹੈ 500 ਸਾਲ ਪਹਿਲਾਂ ਵੀ ਉਹ ਅੱਜ ਤੋਂ ਵਧੀਆ ਗੱਲਾਂ ਕਰ, ਅੱਜ ਦੇ ਯੁੱਗ ਵਿੱਚ ਵੀ ਕੋਈ ਇੱਦਾਂ ਦੀ ਵਧੀਆ ਨਹੀਂ ਕਰ ਸਕਦਾ ਜਿੱਦਾਂ ਉਹਨਾਂ ਨੇ ਬਚਨ ਕੀਤੇ ਹੈ, ਜਿਹੜੀ ਉਹਨਾਂ ਦੀ ਸੋਚ ਹੈ, ਉਹ ਇੰਨੇ ਐਡਵਾਂਸ ਹੈ, ਇੰਨੇ ਸਿਆਣੇ, ਤੇ ਅਸੀਂ ਆ ਜਿਹੜੇ ਅਸੀਂ 500 ਸਾਲ ਤੋਂ ਵੀ ਪਿੱਛੇ ਤੁਰੇ ਫਿਰਦੇ ਹਾਂ, ਅਸੀਂ ਸਿੱਖ ਹਾਂ, ਅਸੀਂ ਬਹੁਤ ਪਿੱਛੇ ਤੁਰੇ ਫਿਰਦੇ, ਦੁਨੀਆ ਚੰਦ ਤੇ ਪਹੁੰਚੀ ਫਿਰਦੀ ਹੈ, ਤੇ ਸਾਡੇ ਵਾਲੇ ਦੇ ਰੇਤਾ ਚੱਕੀ ਫਿਰਦੇ ਨੇ, ਕਹਿੰਦੇ ਨਲਕਾ ਮਾਂਜਣਾ ਪਹਿਲਾਂ ਫਿਰ ਪਾਣੀ ਕੱਢਣਾ, ਸੱਚੀ ਗੱਲ ਹੈ, ਪੀਪੇ ਰੇਤਿਆਂ ਦੇ ਨਾਲ ਹੀ ਚੱਕੀ ਫਿਰਦੇ, ਕਹਿੰਦੇ ਕੀ ਹੈ, ਕਹਿੰਦੇ ਪਹਿਲਾਂ ਨਲਕਾ ਮਾਂਜਾਂਗੇ, ਫਿਰ ਕਹਿੰਦੇ ਬੁੱਕੀ ਦੇ ਵਿੱਚ ਉਹਦੇ ਉਹ ਦੂਜੀ ਹੋਈ ਹੁੰਦੀ ਹੈ, ਚਮੜੇ ਦੀ ਹੋਈ ਹੈ, ਤੇ ਕਈ ਤੇ ਪੁੱਛ ਕੇ ਪਾਣੀ ਪੀਣਗੇ ਵਿੱਚ ਚਮੜਾ ਤੇ ਨਹੀਂ ਕਿਤੇ ਵੀ ਵੱਢਣੀ, ਤੇ ਤੇਰੇ ਚਮੜੇ ਜੀ ਆ, ਮੁੜ ਕੇ ਪਾਣੀ ਤੇ ਤੇਰੇ ਫਿਰ ਚਮੜੇ ਜੀ ਜਾਊ, ਤੇਰੇ ਦੱਸ ਚਮੜਾ ਨਹੀਂ, ਤੇਰੇ ਅੰਦਰ ਵੀ ਜੀਭ ਚੰਮਦੀ ਹੈ, ਹੱਥ ਚੰਮਦੇ ਨੇ, ਖੇਡ ਤੇ ਸਾਰੀ ਚੰਮਦੀ ਹੈ। ਅਗਲਾ ਕਹਿੰਦਾ ਮੈਂ ਸਰਬਲੋਚ ਪੀਂਦਾ ਜੀ, ਮੇਰੇ ਨਾ ਦੁੱਧ ਨੂੰ ਹੱਥ ਲਾਇਓ, ਸਰਬਲੋਹ ਦਾ ਬਾਟਾ ਹੋਵੇ, ਸਰਬਲੋਹ ਦਾ ਭਾਂਡਾ ਹੋਵੇ, ਸਰਬਲੋਹ ਦਾ ਹੀ ਗਲਾਸ ਹੋਵੇ, ਅਸੀਂ ਤੇ ਸਰਬਲੋਹ ਹੀ ਵਰਤਦੇ ਹਾਂ। ਕਹਿੰਦੇ ਬਾਬਾ ਫਿਰ ਮੱਝ ਕੱਟਾ ਕਿੱਥੋਂ, ਸਰਬ ਦਾ ਲੋਹ ਦਾ ਲਿਆਈਏ ਤੇਰੇ, ਵੀ ਸਰਬਲੋਹ ਦਾ ਮੱਝ ਵੀ ਲਿਆਈਏ ਤੇਰੇ ਲਈ, ਦੁੱਧ ਤੇ ਚੰਮ ਚੋਂ ਹੀ ਆਊਗਾ, ਕਾਹਨੂੰ ਵਾਧੂ ਦਾ ਭਾਰ ਪਾਈ ਜਾਂਦਾ ਯਾਰ, ਸਟੀਲ ਦੇ ਚ ਅਸੀਂ ਪੀਂਦੇ ਹਾਂ, ਤੂੰ ਪੀਲਾ ਬੰਦਾ ਬਣ ਕੇ, ਮੈਂ ਤੇ ਸਰਬਲੋਹ ਦੇ ਚ ਪੀਊ, ਲੈ ਦੱਸ ਤੇਰੇ ਲਈ ਹੁਣ ਮੈਂ ਕਿੱਥੋਂ ਮੱਝ ਕੱਟਾ ਕਿੱਥੋਂ ਲਿਆਈਏ, ਇਹ ਹੈਗੇ ਹੈ ਜੀ ਬੰਦੇ ਕੇ। ਪਰ ਦਿਮਾਗ ਚ ਕੀ ਬੈਠਣ, 15 ਬੰਦੇ ਰੋਟੀ ਖਾਣ ਬੈਠੇ ਆ, ਚਾਰ ਜਣੇ ਸਟੀਲ ਦੇ ਖਾਂਦੇ ਆ, ਉਹ ਤਿੰਨ ਚਾਰ ਦੂਜੇ ਜਿਹੜੇ ਡਿਸਪੋਜ਼ਲ ਦੇ ਹੁੰਦੇ ਆ ਉਹ ਰੱਖ ਕੇ ਬੈਠੇ, ਅਗਲਾ ਰੋਟੀ ਖਾ ਰਿਹਾ ਇੱਕ ਵਿੱਚ ਇਕੱਲੇ ਹੀ, ਦੂਜਾ ਲੈ ਕੇ ਬੈਠਾ ਲੈਂਦਾ ਪ੍ਰਸ਼ਾਦਾ ਉਹਨਾਂ ਤੋਂ ਹੀ ਹੈ ਵਰਤਾਨ ਵਾਲਿਆਂ ਤੋਂ, ਪਰ ਪਵਾਉਂਦਾ ਦੂਜੇ ਚ, ਤੇ ਬਾਕੀ 15-20 ਬੰਦੇ ਉਹ ਉਹਦੇ ਕਹਿੰਦੇ ਵੇਖ ਰਹੇ ਨੇ, ਪਰ ਪ੍ਰਭਾਵ ਤੇ ਆਪਣਾ ਕੀ ਪਾ ਰਿਹਾ ਵੀ ਮੈਂ ਸਾਰਿਆਂ ਨਾਲੋਂ ਵੱਖਰਾ, ਮੈਂ ਵੱਖਰਾ। ਫਿਰ ਉਹਦੇ ਰਿਸ਼ਤੇਦਾਰੀਆਂ ਚ ਵੀ ਗੱਲਾਂ ਕਰਨਗੇ, ਭਾਈ ਸਾਹਿਬ ਜੀ ਨੇ ਇਹ ਤੇ ਕਿਸੇ ਦੇ ਹੱਥ ਦੀ ਨੀ ਖਾਂਦੇ, ਇਹ ਤੇ ਬਾਹਰ ਦਾ ਨੀ ਖਾਂਦੇ, ਇਹ ਤੇ ਕਿਸੇ ਦਾ ਮਾੜਾ ਜਿਹਾ ਹੱਥ ਲੱਗ ਜੇ ਤਾਂ ਨੀ ਰੋਟੀ ਖਾਂਦੇ। ਗੱਲਾਂ ਤੇ ਹੋ ਹੀ ਰਹੀਆਂ ਨੇ ਨਾ, ਬੱਲੇ ਬੱਲੇ ਹੋ ਰਹੀ ਹੈ ਬਸ, ਬੰਦੇ ਗਈ ਬੱਲੇ ਬੱਲੇ ਵਾਸਤੇ ਸਭ ਕੁਝ ਕਰ ਜਾਂਦੇ ਆ। ਗੁਰੂ ਨਾਨਕ ਪਾਤਸ਼ਾਹ ਵੇਲੇ ਕਹਿੰਦੇ ਬਾਬਾ ਅੰਦਰ ਵੜਿਆ ਬੈਠਾ, ਕਹਿੰਦੇ ਭੋਰੇ ਚ, ਕਹਿੰਦੇ ਫੇਰ, ਕਹਿੰਦੇ ਬਾਹਰ ਨੀ ਆਉਂਦਾ, ਫੇਰ ਕਹਿੰਦੇ ਖਾਂਦਾ ਹੀ ਕੁਛ ਨੀ। ਇਹ ਤੇ ਕਹਿੰਦੇ ਹਫ਼ਤੇ ਬਾਅਦ ਕਹਿੰਦਾ ਆਪਣਾ 40 ਦਿਨ ਅੰਦਰ ਵੜਿਆ, ਥੋੜੇ ਜੇ ਜਉ ਤੇ ਥੋੜਾ ਜਿਹਾ ਪਾਣੀ ਇਹਨੇ ਰੱਖਿਆ, ਇੱਕ ਬਾਟਾ ਪਾਣੀ ਦਾ ਪੀਂਦਾ, ਥੋੜੇ ਜੇ ਜਾਊ ਬਸ, 40 ਦਿਨ ਭੁੱਖਾ ਰਹਿੰਦਾ ਅੰਦਰ। ਗੁਰੂ ਸਾਹਿਬ ਕਹਿੰਦੇ ਖਾਂਦਾ ਹੈ, ਕਹਿੰਦੇ ਮਹਾਰਾਜ ਅਸੀਂ ਆਪ ਰੱਖ ਕੇ ਆਉਂਦੇ ਹਾਂ, ਖਾਂਦਾ ਕਿੱਥੇ ਹੈ, ਹੁਣ ਮਿੱਟੀ ਤੇ ਖਾਣੋ ਰਿਹਾ ਅੰਦਰ, ਵੀ ਬੰਦਾ ਕੁਝ ਨੀ ਖਾਂਦਾ। ਮਹਾਰਾਜ ਕਹਿੰਦੇ ਤੁਹਾਨੂੰ ਪਤਾ ਨੀ ਖਾਂਦਾ, ਕਹਿੰਦੇ ਮਹਾਰਾਜ ਖਾਂਦਾ ਨੀ। ਕਹਿੰਦੇ ਬਾਹਰ ਕਦੋਂ ਆਊ, ਕਹਿੰਦੇ ਅੱਜ ਹੀ ਆਊ, ਆਉਣ ਵਾਲਾ ਹੀ ਹੈ ਬਾਹਰ, 40 ਦਿਨ ਹੋ ਗਏ ਪੂਰੇ, ਆ ਢੋਲ ਢਾਲ ਵਾਲਾ ਲਿਆਂਦਾ ਹੋਇਆ ਢੋਲ ਵਜਾਊ, ਇੱਥੇ ਨਗਾਰੇ ਵੱਜਣਗੇ, ਦੁਨੀਆ ਆਊ। ਕਹਿੰਦੇ ਅੱਜ ਨੀ ਕਰਨਾ ਫਿਰ ਕੁਝ, ਨਾ ਢੋਲ ਵੱਜੂ, ਨਾ ਕੋਈ ਨਗਾਰੇ ਵੱਜਣਗੇ, ਨਾ ਕੋਈ ਫੁੱਲ ਪਾਇਓ। ਕਹਿੰਦੇ ਕਰੀਏ ਕੀ, ਕਹਿੰਦੇ ਅੰਦਰ ਵੜ ਜਾਓ, ਲੁਕ ਜੂ ਝਾੜੀਆਂ ਉਹਲੇ ਲੁਕ ਗਏ। ਕਹਿੰਦੇ ਟਾਈਮ ਉਹਦਾ ਹੋ ਗਿਆ, ਜਦੋਂ ਟਾਈਮ ਹੋਇਆ ਬਾਹਰ ਆਉਣ ਦਾ, ਬਾਬਾ ਆਇਆ ਬਾਹਰ, ਉਹ ਆ ਕੇ ਵੇਖਿਆ, ਕਹਿੰਦਾ ਕੋਈ ਆਇਆ ਹੀ ਨਹੀਂ। ਕਹਿੰਦੇ ਨਾ, ਉੱਥੇ ਡਿੱਗ ਗਿਆ, ਬੇਹੋਸ਼ ਹੋ ਗਿਆ। ਮਹਾਰਾਜ ਕਹਿੰਦੇ ਖਾਂਦਾ ਹੈ ਕੀ, ਬੱਲੇ ਬੱਲੇ, ਇਹ ਬੱਲੇ ਬੱਲੇ ਸੁਣੋ, ਉਹ ਵੀਰੋ ਸੁਣੋ, ਇਹ ਬੱਲੇ ਬੱਲੇ ਖਾਂਦਾ ਹੈ। ਕਈ ਬੰਦੇ ਬੱਲੇ ਬੱਲੇ ਖਾਣ ਲਈ ਨੰਗੇ ਹੋਏ ਫਿਰਦੇ ਆ, ਕੱਪੜੇ ਲਾਹਤੇ ਸਾਰੇ, ਦੁਨੀਆ ਕਵੇ ਵੀ ਵੱਖਰਾ ਹੋਏ ਸਾਰਿਆਂ ਨਾਲੋਂ, ਵੱਖਰਾ ਦਿਸਣ ਦਾ ਮਾਰਾ ਕੱਪੜੇ ਹੀ ਲਾਹਤੇ, ਕਈਆਂ ਨੇ ਵੱਖਰੇ ਦਿਸਣ ਦੇ ਮਾਰਿਆਂ ਨੇ, ਆਮ ਵਾਲਾਂ ਵਰਗੇ ਵਾਲ ਨੀ, ਜਟਾਂ ਵਧਾ ਲਈਆਂ, ਵੀ ਬਾਕੀਆਂ ਨਾਲੋਂ ਅਸੀਂ ਵੱਖਰੇ ਦਿਸੀਏ, ਵੱਖਰੇ ਦਿਸਣ ਦੇ ਮਾਰਿਆਂ ਨੇ, ਕਈਆਂ ਨੇ ਆਮ ਭਾਂਡਿਆਂ ਚ ਖਾਣਾ ਛੱਡ ਕੇ ਲੋਹੇ ਦੇ ਚੱਕੀ ਫਿਰਦੇ ਐ, ਘਰ ਦੇ ਹੱਥ ਦੀ, ਘਰ ਵਾਲੀ ਦੀ ਹੱਥ ਦੀ ਰੋਟੀ, ਮਾਂ ਦੇ ਹੱਥ ਦੀ ਰੋਟੀ ਨੀ ਖਾਂਦਾ। ਇਹਨਾਂ ਬੇਬੇ ਤੇਰੇ ਹੱਥ ਦੀ ਰੋਟੀ ਨੀ ਖਾਣੀ, ਕਹਿੰਦੇ ਢਿੱਡ ਮੇਰੇ ਚ ਰਹਿ ਕੇ ਗਿਆ 9 ਮਹੀਨੇ, ਵੱਡਾ ਗਿਆਨੀ ਬਣ ਗਿਆ ਤੂੰ, ਅੱਜ ਮੇਰੇ ਹੱਥਾਂ ਦੀ ਰੋਟੀ ਨੀ ਖਾਂਦਾ, ਬਾਲਾ ਸਿਆਣਾ ਬਣ ਗਿਆ ਤੂੰ। ਉਹ ਕਹਿੰਦੀਆਂ ਮਾਵਾਂ, ਪਰ ਅਗਲੇ ਉਹਨਾਂ ਦੇ ਹੱਥ ਦੀ ਰੋਟੀ ਨੀ ਖਾਂਦੇ, ਕਿਉਂ ਭਲਾ, ਬੱਲੇ ਬੱਲੇ ਦੇ ਮਾਰੇ, ਵੱਖਰੇ ਦਿਸਣ ਦੇ ਮਾਰੇ। ਇਹ ਵੱਖਰੇ ਦਿਸਣ ਦਾ ਚੱਕਰ ਇਹੋ ਜਿਹਾ, ਗੱਲਾਂ ਕਰੇ ਅਗਲਾ, ਭਾਵੇਂ ਮੈਨੂੰ ਕੱਪੜੇ ਲਾਉਣੇ ਪੈਣ, ਪਰ ਅਗਲਾ ਕਵੇ ਵੀ ਵਾਹ ਬਈ ਵਾਹ, ਬੰਦਾ ਕਿਹਾ। ਇਹ ਕਰਦੇ ਹੈ ਜੀ, ਕਈ ਜੁੱਤੀ ਲਾਈ ਫਿਰਦੇ, ਕਈ ਸਾਰੀ ਜ਼ਿੰਦਗੀ ਜੁੱਤੀ ਨੀ ਪਾਈ, ਕਹਿੰਦੇ ਜੀ ਨੰਗੇ ਪੈਰੀ ਤੁਰਿਆ ਫਿਰਦਾ, ਜੁੱਤੀ ਨੀ ਪਾਉਂਦਾ। ਇਹੋ ਜਿਹੇ ਭਰਮ ਲੋਕਾਂ ਨੇ ਪਾਏ ਹੋਏ ਹੈ ਵੀ ਦੁਨੀਆਂ ਦੇ ਵਿੱਚ ਦਿਸੀਏ ਵੱਖਰੇ, ਬੱਲੇ ਬੱਲੇ ਦਾ ਚੱਕਰ ਹੈ ਸਾਰਾ। ਤਾਂ ਕਰਕੇ ਸਾਨੂੰ ਆਪ ਸਿਆਣੇ ਹੋਣਾ ਪੈਣਾ ਵੀ ਬੰਦਿਆਂ ਵਰਗੇ ਬੰਦੇ ਆ ਭਾਈ, ਅਸੀਂ ਵੇਖੋ ਉਹ ਸੁਣੋ, ਉਹ ਪੀਲਾ ਭਾਵੇਂ ਸਰਬ ਲੋਚ ਤੇ ਪੀਲਾ ਭਾਵੇਂ ਸਟੀਲ ਵਿੱਚ ਤੇ ਪੀਲਾ ਭਾਵੇਂ ਕਹਿੰਦੇ ਭਾਂਡਿਆਂ ਚ ਤੇ ਭਾਵੇਂ ਕੱਚ ਦੇ ਚ ਪੀਵੀ ਜਾ, ਵੇਖਣਾ ਤੇ ਅਸੀਂ ਤੇਰੇ ਕੰਮ ਨੇ ਵੀ ਕੰਮ ਕਿੰਨਾ ਵਧੀਆ ਕਰਦਾ, ਜ਼ਿੰਮੇਵਾਰੀ ਕਿੱਦਾਂ ਨਿਭਾਉਣਾ, ਬੱਚਿਆਂ ਪ੍ਰਤੀ ਫਰਜ਼ ਕਿੱਦਾਂ ਨੇ ਤੇਰੇ, ਪਰਿਵਾਰ ਪ੍ਰਤੀ ਫਰਜ਼ ਕਿੱਦਾਂ ਨੇ ਤੇਰੇ, ਰਿਸ਼ਤੇਦਾਰੀਆਂ ਪ੍ਰਤੀ ਫਰਜ਼ ਕਿੱਦਾਂ ਨੇ ਤੇਰੇ, ਕੁੜਮਾਂ ਜ਼ਿੰਮੇਵਾਰੀਆਂ ਜਿਹੜੀਆਂ ਤੈਨੂੰ ਮਿਲੀਆਂ ਕਿੱਦਾਂ ਨਿਭਾਉਂਦਾ, ਜਿੱਥੇ ਕੰਮ ਕਰਦਾ ਉਹ ਕਿਵੇਂ ਨਿਭਾਉਂਦਾ, ਤੇਰਾ ਭਾਂਡੇ ਥੋੜਾ ਚੈੱਕ ਕਰਨੇ ਨੇ, ਤੇਰੇ ਕੰਮ ਚੈੱਕ ਕਰਾਂਗੇ, ਆਖੋ ਸਤਨਾ, ਕੰਮ ਚੈੱਕ ਕਰਾਂਗੇ ਭਰਾਵਾ ਤੇਰੇ। ਕਈਆਂ ਨੇ ਸਾਰੀ ਜ਼ਿੰਦਗੀ ਸਰਬ ਲੋਚ ਖਾਧਾ, ਡੱਕਾ ਤੋੜ ਕੇ ਦੂਰਾ ਨਹੀਂ ਕੀਤਾ, ਲੋਕਾਂ ਦੇ ਸਿਰ ਤੇ ਪਲਦਾ ਅਗਲਾ, ਲੱਕੜਾਂ ਮਿਲ ਗਈਆਂ ਲੱਕੜਾਂ ਚੱਕ ਕੇ ਲੈ ਗਿਆ, ਬੱਕਰਾ ਮਿਲ ਗਿਆ ਬੱਕਰਾ ਲੈ ਗਿਆ ਚੱਕ ਕੇ, ਅਗਲਾ ਕਹਿੰਦਾ ਮੈਂ ਤੇ ਲੋਹੇ ਚ ਖਾਂਦਾ, ਅਗਲਾ ਕਹਿੰਦਾ ਤੂੰ ਕੱਚ ਚ ਹੀ ਖਾ ਲੈਂਦਾ, ਤੂੰ ਤੂੰ ਖੱਟਿਆ ਕੀ ਹੈ, ਵੱਖਰਾ ਦਿਸਣ ਵਾਲਾ ਕਰੀ ਜਾਂਦਾ ਸਾਰਾ ਕੁਛ। ਏਦਾਂ ਦੇ ਬੰਦੇ ਹੈਗੇ ਐ, ਵੇਖੇ ਜਾਣੇ ਆ ਕੰਮ, ਇਹ ਨੀ ਵੇਖਿਆ ਜਾਣਾ ਵੀ ਖਾਂਦਾ ਕਾਹਦੇ ਚ ਸੀ ਤੂੰ, ਸਾਡੀ ਅਸੀਂ ਕਰਤੂਤ ਕਿੰਨੀ ਦੇ ਮਾਲਕ ਆ, ਅਸੀਂ ਜ਼ਿੰਦਗੀ ਚ ਕੀਤਾ ਕੀ ਹੈ, ਸਾਡੇ ਵਿਹਾਰ ਵੇਖੇ ਜਾਣੇ ਆ, ਸਾਡਾ ਕੰਮ ਵੇਖਿਆ ਜਾਣਾ। ਤੇ ਭਰਾਵੋ ਭੈਣੋ ਬਦਲੀਏ ਕੀ ਫਿਰ, ਆਪਣਾ ਵਿਹਾਰ, ਆਪਣਾ ਕੰਮ ਬਦਲੀਏ, ਕੰਮਕਾਰ ਬਦਲੀਏ, ਆਪਣੀ ਸੋਚ ਬਦਲੀਏ, ਬਾਹਰੋਂ ਨਾ ਬਦਲੀਏ ਅੰਦਰੋਂ ਬਦਲੀਏ। ਅੰਦਰੋਂ ਬਦਲੋਗੇ ਫਿਰ ਬਾਹਰੋਂ ਬਦਲੇ ਵੀ ਸੋਹਣੇ ਲੱਗੋਗੇ ਭਾਈ, ਅੰਦਰੋਂ ਬਦਲੋਗੇ ਬਾਹਰੋਂ ਬਦਲੇ ਫਿਰ ਸੋਹਣੇ ਲੱਗੋਗੇ, ਨਹੀਂ ਤੇ ਬਾਹਰੋਂ ਬਾਹਰੋਂ ਅਸੀਂ ਬਦਲ ਗਏ ਹਾਂ, ਅੰਦਰੋਂ ਅੰਦਰੋਂ ਕੋਈ ਚੇਂਜ ਨਹੀਂ ਹੋਈ। ਆਪਣੇ ਆਪਣੀ ਆਪਣੀ ਸੋਚ ਬਦਲੋ, ਇੱਕੋ ਜਿਹੇ ਆ, ਕੋਈ ਫਰਕ ਨਹੀਂ ਸਾਡੇ ਵਿੱਚ। ਜਿੱਦੇ ਮੈਂ ਚੈੱਕ ਹੋਇਆ ਮੇਰਾ ਚੋਲਾ ਚੈੱਕ ਨਹੀਂ ਹੋਣਾ, ਕੀ ਕਿਹਾ ਮੈਂ, ਮੇਰਾ ਚੋਲਾ ਚੈੱਕ ਨਹੀਂ ਹੋਣਾ ਵੀ ਤੈਨੂੰ ਕਿੰਨੇ ਸਾਲ ਹੋਵੇ ਚੋਲਾ ਪਾਏ ਨੂੰ, ਮੈਂ ਕਹਾਂ 25 ਸਾਲ, ਤੇ ਇੱਕ ਬੰਦਾ ਮੇਰੇ ਹਾਣ ਦਾ ਹੈ ਉਹਨੇ ਸਾਰੀ ਜ਼ਿੰਦਗੀ ਚੋਲਾ ਨਹੀਂ ਪਾਇਆ, ਪਰ ਐ ਨੀ ਕਹਿਣ ਲੱਗੇ ਵੀ ਹਾਂ ਵੀ ਤੂੰ ਤੂੰ 25 ਸਾਲ ਚੋਲਾ ਪਾਏ ਨੂੰ ਹੋ ਗਏ, ਤੈਨੂੰ ਐ ਨੀ ਵੇਖਿਆ ਜਾਣਾ, ਕੰਮ ਵੇਖੇ ਜਾਣੇ ਆ ਵੀ ਤੇਰਾ, ਤੂੰ ਜਦੋਂ ਸਟੇਜ ਤੇ ਤੇਰੇ ਕੋਲੇ ਮਾਈਕ ਸੀ ਤੂੰ ਠੀਕ ਕੀ ਕੀਤਾ, ਤੇ ਉਹਨੂੰ ਵੀ ਪੁੱਛਿਆ ਜਾਣਾ ਵੀ ਤੂੰ ਠੀਕ ਕੀ ਕੀਤਾ, ਠੀਕ ਕੀ ਕੀਤਾ। ਜੇ ਆਰਮੀ ਚ ਭਰਤੀ ਹੋਇਆ ਸੀ, ਡਿਊਟੀ ਕੀਤੀ ਸੀ ਪੂਰੀ, ਮੱਥੇ ਵੱਟ ਤੇ ਨੀ ਪਾਇਆ, ਜਿਹੜੀ ਜ਼ਿੰਮੇਵਾਰੀ ਮਿਲੀ ਹੈ ਨਿਭਾਈ ਸੀ ਵਧੀਆ। ਜੇ ਤੇਰੇ ਕੋਲੇ ਮਾਈਕ ਸੀ, 50 ਬੰਦੇ ਤੈਨੂੰ ਬਹਿ ਕੇ ਸੁਣਦੇ ਸੀ, 50-5 ਹਜ਼ਾਰ ਬੰਦਾ ਬਹਿ ਕੇ ਸੁਣਦਾ ਸੀ, ਉੱਥੇ ਠੀਕ ਗੱਲ ਕੀਤੀ, ਮੇਰਾ ਕੰਮ ਚੈੱਕ ਹੋਣਾ ਹੈ, ਮੇਰਾ ਚੋਲਾ ਚੈੱਕ ਨਹੀਂ ਹੋਣਾ। ਵਾਧੂ ਦਾ ਭਾਰ ਨਾ ਪਾ ਕੇ ਬਹਿ ਜੀ ਦਿਮਾਗ ਦੇ ਉੱਤੇ, ਜੋ ਅੱਜ ਸਾਡਾ ਹਾਲ ਹੈ ਸੱਚ ਕਹਿ ਰਿਹਾ, ਭਾਵੇਂ ਗਿੱਟੇ ਗੋਡੇ ਲੱਗੇ ਕਿਸੇ ਦੇ, ਜਿੰਨਾ ਗੰਦ ਸਾਡੇ ਵਰਗੇ ਚੋਲੇ ਵਾਲਿਆਂ ਨੇ ਪਾਇਆ ਇਹਨਾਂ ਆਮ ਲੋਕਾਂ ਨੇ ਨੀ ਪਾਇਆ, ਇਹ ਸੱਚ ਹੈ। ਜਿੱਥੇ ਮਰਜ਼ੀ ਸਰਵੇ ਕਰਕੇ ਵੇਖ ਲਿਓ, ਜਿੰਨਾ ਖਲਾਰਾ ਸਾਡੇ ਵਰਗੇ ਧਰਮੀਆਂ ਨੇ ਪਾਇਆ ਇਹਨਾਂ ਦੂਜਿਆਂ ਨੇ ਨੀ ਪਾਇਆ, ਜਿੰਨਾ ਲੋਕਾਂ ਦੇ ਨੱਕ ਚ ਦਮ ਸਾਡੇ ਵਰਗੇ ਧਰਮੀ ਕਰਦੇ ਆ ਇਹਨਾਂ ਆਮ ਲੋਕ ਨੀ ਕਰਦੇ, ਜਿੰਨਾ ਪਰੇਸ਼ਾਨ ਸਾਡੇ ਵਰਗੇ ਬੰਦੇ ਕਰਦੇ ਆ ਲੋਕਾਂ ਨੂੰ, ਅੱਜ ਸਾਡੇ ਵਰਗਿਆਂ ਨੇ ਜ਼ਿਆਦਾ ਪਰੇਸ਼ਾਨ ਕਰ, ਵਾਧੂ ਦਾ ਭਾਰ ਪਾ ਕੇ ਲੋਕਾਂ ਦੇ ਦਿਮਾਗ ਦੇ ਉੱਤੇ ਪਸ਼ੂ ਬਣਾ ਕੇ ਰੱਖਿਆ। ਤਾਂ ਕਰਕੇ ਭਾਈ ਆਪਣੇ ਆਪ ਨੂੰ ਖੋਲ੍ਹਣਾ ਪੈਣਾ, ਦਿਮਾਗ ਵਰਤੋਂ ਆਪਣੇ, ਆਜ਼ਾਦ ਹੋ ਕੇ ਸੋਚੋ, ਸਿਆਣੇ ਬਣ ਕੇ ਸੋਚੋ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਬੜੇ ਉਤਸ਼ਾਹ ਨਾਲ, ਆਪ ਸਾਰਿਆਂ ਨੇ ਇੱਕ ਸੈਕਿੰਡ ਵਾਸਤੇ ਆਪ ਸਾਰਿਆਂ ਨੂੰ ਬੇਨਤੀ ਹੈ, ਹਾਂਜੀ ਚਲੋ ਇਹ ਤੇ ਮੇਰੇ ਖਿਆਲ ਚਿੱਠੀ ਹੈ, ਓਕੇ। ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ 3 ਦਿਨ ਦਾ ਪ੍ਰੋਗਰਾਮ ਇੱਥੇ ਰੱਖਿਆ, ਅੱਜ ਬੜੇ ਉਤਸ਼ਾਹ ਦੇ ਨਾਲ ਤੁਸੀਂ ਦੂਰੋਂ ਨੇੜਿਓਂ ਆ ਕੇ ਇੱਥੇ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ, ਤੇ ਮੇਰੀ ਇਹ ਆਪ ਸੰਗਤਾਂ ਸਾਰੀਆਂ ਨੂੰ ਬੇਨਤੀ ਹੈ ਵੀ ਇੱਕ ਗੱਲੋਂ ਮੈਂ ਥੋੜਾ ਜਿਹਾ ਪਰੇਸ਼ਾਨ ਹੋਇਆ ਕਿ ਪ੍ਰਸ਼ਾਸਨ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਿੱਥੇ ਕਿਤੇ ਵੀ ਦੀਵਾਨ ਲੱਗਦੇ ਆ ਬਾਅਦ ਚ ਰੱਖ ਲੈ ਜਿਹੜਾ ਨਾ, ਸੁਣੋ ਇੱਧਰ, ਜਿੱਥੇ ਕਿਤੇ ਵੀ ਦੀਵਾਨ ਲੱਗਦੇ ਆ ਨਾ ਜੀ, ਥੋੜੇ ਬਹੁਤ ਬੰਦੇ 5-7-10 ਬੰਦੇ ਜਿਹੜੇ ਸਿਕਿਉਰਿਟੀ ਵਾਲੇ ਉਹ ਤੇ ਹੁੰਦੇ ਹੀ ਆ, ਪਰ ਇੱਥੇ ਤੇ ਮੈਂ ਵੇਖਿਆ ਸੜਕਾਂ ਤੇ ਵੀ, ਰੋਡਾਂ ਦੇ ਉੱਤੇ ਵੀ, ਸਾਰੇ ਪਾਸੇ, ਤੇ ਹੁਣ ਦੀਵਾਨ ਤੇ ਲੱਗਦੇ ਆ ਪਰ ਦਿਮਾਗ ਹੈ ਜਿਹੜਾ ਮੇਰਾ ਇਕੱਲੇ ਦਾ ਨਹੀਂ ਸਾਰਿਆਂ ਦਾ ਹੀ, ਉਹ ਐ ਜੇ ਘੁੰਮੀ ਜਾਂਦਾ ਵੀ ਕੀ ਹੋਇਆ, ਕਿਵੇਂ ਹੋਇਆ, ਕਿੱਧਰ ਨੂੰ ਹੋਇਆ। ਇਹਦੇ ਨਾਲ ਸਵਾਦ ਘੱਟ ਆਉਂਦਾ, ਪਰੇਸ਼ਾਨੀ ਜ਼ਿਆਦਾ, ਅਗਲੇ ਕਰਦੇ ਵੀ ਤਾਂ ਹੀ ਹੈ ਵੀ ਆਪਾਂ ਥੋੜੇ ਜਿਹੇ ਪਰੇਸ਼ਾਨ ਹੋਈਏ, ਇਰੀਟੇਟ ਹੋਈਏ, ਪ੍ਰੈਸ਼ਰ ਪਵੇ ਦਿਮਾਗ ਦੇ ਉੱਤੇ, ਇਸੇ ਕਰਕੇ ਕਰਦੇ। ਪਰ ਚਲੋ ਇੱਕ ਗੱਲ ਇਸ ਗੱਲ ਦੀ ਖੁਸ਼ੀ ਹੋਈ ਕਿ ਅੱਜ ਪ੍ਰਸ਼ਾਸਨ ਨੇ ਸਾਥ ਬਹੁਤ ਵਧੀਆ ਦਿੱਤਾ, ਪ੍ਰਬੰਧ ਕੀਤਾ, ਅੱਜ ਦਾ ਦੀਵਾਨ ਸਾਡਾ ਬਹੁਤ ਚੜ੍ਹਦੀ ਕਲਾ ਨਾਲ ਵਧੀਆ ਤਰੀਕੇ ਨਾਲ ਅੱਜ ਆਪਾਂ ਸਾਰਿਆਂ ਨੇ ਹਾਜ਼ਰੀ ਦਿੱਤੀ। ਮੈਂ ਕਦੇ ਨੀ ਚਾਹੁੰਦਾ ਜੀ ਵੀ ਏਦਾਂ ਦੇ ਹਾਲਾਤ, ਏਦਾਂ ਪ੍ਰਸ਼ਾਸਨ ਹੋਵੇ, ਇੰਨਾ ਘੇਰੇ ਪੂਰੇ ਪਏ ਹੋਣ, ਸਾਰੇ ਪਾਸੇ ਪਿੰਡ ਦੀ ਇੰਨੀ ਪੁਲਿਸ ਲੱਗੀ ਹੋਈ ਹੈ, ਸੰਗਤ ਜਿੰਨੀ ਉੰਨੀ ਪੁਲਿਸ ਲੱਗੀ ਹੋਈ ਹੈ, ਪਰ ਹੁਣ ਅਗਲੇ ਕਹਿੰਦੇ ਆ ਇਹ ਜੀ ਸਰਕਾਰਾਂ ਕਰਦੀਆਂ ਜੀ ਪੁਲਿਸ ਵਾਲਿਆਂ ਦੇ, ਪਰ ਹੁਣ ਕਰੇ ਬੰਦਾ ਕੀ ਵੀ, ਜਾਂ ਤੇ ਬੰਦਾ ਐਂ ਬਹਿ ਜੇ ਦੀਵਾਨ ਕਰ ਲੇ ਸ਼ੁਰੂ, ਤੇ ਬਸ ਅਗਲੇ 200 ਬੰਦਾ ਆਵੇ ਵੱਡ ਵਡਈਆ ਕਰਕੇ, ਲੱਤ ਕਿਤੇ ਪਈ ਹੋਵੇ, ਬਾਂਹ ਕਿਤੇ ਪਈ ਹੋਵੇ, ਅਗਲੇ ਦਿਨ ਇਹ ਖਬਰ ਲੱਗੇ, ਜਾਂ ਤੇ ਇਹ ਕਰ ਸਕਦੇ ਵੀ ਅਸੀਂ ਕੁਝ, ਜਾਂ ਫਿਰ ਕੀ ਕਰ ਸਕਦੇ ਹਾਂ ਵੀ ਆਪਣੇ ਬੰਦੇ ਮੁਕਾਬਲਾ ਕਰਨ ਵੀ ਗੋਲੀ ਚੱਲੇ ਇੱਥੇ ਬੰਦੇ ਮਰਨ, ਜਾਂ ਫਿਰ ਇਹ ਕਰ ਸਕਦੇ। ਦੋ ਰਾਹ ਹੈ ਜੀ, ਜਾਂ ਮਰ ਜਾਓ ਜਾਂ ਮਾਰ ਦਿਓ, ਦੋ ਹੋ ਗਏ, ਤੇ ਤੀਜਾ ਰਾਹ ਕਿਹੜਾ ਹੈ ਵੀ ਪ੍ਰਸ਼ਾਸਨ ਨੂੰ ਕਹੋ ਵੀ ਭਾਈ ਤੁਹਾਡਾ ਫਰਜ਼ ਹੈ, ਤੁਸੀਂ ਸਿਕਿਉਰਿਟੀ ਦਾ ਪ੍ਰਬੰਧ ਕਰੋ। ਇਹ ਹੋ ਸਕਦਾ ਹਰ ਬੰਦਾ ਜੀ, ਤੁਸੀਂ ਮੈਨੂੰ ਦੱਸੋ ਤੁਹਾਨੂੰ ਕੋਈ ਮਾਰਨ ਦੀ ਧਮਕੀ ਦੇਵੇ ਆਪੇ ਮਾਰਨ ਜਾਓਗੇ ਕਿ ਪੁਲਿਸ ਕੋਲ ਜਾ ਕੇ ਸ਼ਿਕਾਇਤ ਕਰੋਗੇ? ਬੋਲੋ, ਆਪੇ ਕਰੋ, ਪੁਲਿਸ ਕੋਲ ਹੀ ਜਾਓਗੇ, ਕਰੋਗੇ ਕੀ, ਹੱਲ ਕੀ ਹੈ? ਹੋਰ ਸ਼ਰੇਆਮ ਜਦੋਂ ਮਾਰਨ ਦੀਆਂ ਧਮਕੀਆਂ ਦਓਗੇ ਪਰ ਬੰਦਾ ਕਰੇ ਕੀ? ਅੱਜ ਪ੍ਰਸ਼ਾਸਨ ਤੋਂ ਬਿਨਾਂ ਜਾਵੇ ਕਿੱਥੇ ਜਾਂ ਆਪ ਮਾਰਨ ਲੱਗ ਜੇ ਬੰਦੂਕਾਂ ਚੱਕ ਕੇ ਇਹ ਗੱਲ ਠੀਕ ਹੋਊਗੀ ਗਲਤ ਪ੍ਰਸ਼ਾਸਨ ਕੋਲ ਜਾਣ ਤੋਂ ਬਿਨਾਂ ਕਰੇ ਕੀ ਅਗਲਾ ਫਿਰ ਪਤਾ ਕੀ ਕਹਿਣਗੇ ਲਓ ਜੀ ਇਹ ਪੁਲਿਸ ਦੀ ਇਹ ਛਤਰ ਛਾਇਆ ਹੇਠ ਦੀਵਾਨ ਲਾਉਂਦੇ ਆ ਬੰਦਾ ਕਰੇ ਕੀ ਫਿਰ ਵੀ ਜਾਂ ਤੁਹਾਡੇ ਤੋਂ ਜੁੱਤੀਆਂ ਖਾਵੇ ਤੁਸੀਂ ਆਓ ਤੇ ਆ ਕੇ ਵੱਢ ਵਢਈਆ ਕਰਕੇ ਤੁਰ ਜਾਓ ਏਦਾਂ ਹੀ ਕਰਦੇ ਰਹੇ ਅੱਜ ਤੱਕ ਜਿਹਨੂੰ ਜੀ ਕਰਤਾ ਮਾਰਤਾ ਇਹਨਾਂ ਨੇ ਮੁੜ ਕੇ ਕਹਿਤਾ ਪੰਥ ਦਾ ਗਦਾਰ ਸੀ ਕਹਿ ਦਿੰਦੇ ਆ ਜੀ ਜਿਹਨੂੰ ਮਰਜ਼ੀ ਮਾਰ ਦਿੰਦੇ ਆ ਮੁੜ ਕੇ ਕਹਿ ਦਿੰਦੇ ਆ ਪੰਥ ਦਾ ਗਦਾਰ ਸੀ ਇਹ ਗਲਤ ਬੋਲਦਾ ਸੀ ਤੁਸੀਂ ਸਾਰਾ ਦੀਵਾਨ ਸੁਣਿਆ ਮੈਨੂੰ ਦੱਸੋ ਗਲਤ ਕੀ ਬੋਲਿਆ ਮੈਂ ਦੋ ਦਿਨ ਹੋਰ ਸੁਣੋ ਗਲਤ ਕੀ ਬੋਲਿਆ ਇਹ ਦੱਸੋ ਪਰ ਬੰਦੇ ਨੂੰ ਖਤਮ ਕਰਕੇ ਇਹ ਤੇ ਸ਼ੁਕਰ ਕਰੋ ਮੀਡੀਆ ਅੱਜ ਦਾ ਸਮਾਂ ਹੈ ਜੇ ਇਹਨਾਂ ਦੀ ਗੱਲ ਲੋਕਾਂ ਸਾਹਮਣੇ ਹੈ ਤੇ ਸਾਡੀ ਗੱਲ ਵੀ ਲੋਕਾਂ ਸਾਹਮਣੇ ਪਬਲਿਕ ਦੇ ਸਾਹਮਣੇ ਸੋ ਮੈਂ ਦਿਲੋਂ ਤੇ ਇਹ ਚਾਹੁੰਦਾ ਮੇਰਾ ਮਨ ਇਹ ਚਾਹੁੰਦਾ ਹੈ ਦਿਲੋਂ ਵੀ ਅਸੀਂ ਪ੍ਰਸ਼ਾਸਨ ਨੂੰ ਜ਼ਿਆਦਾ ਤੰਗ ਨਾ ਕਰੀਏ ਅੱਜ ਦਾ ਦੀਵਾਨ ਹੈ ਜਿਹੜਾ ਬਹੁਤ ਵਧੀਆ ਲੱਗ ਗਿਆ ਉਹਨਾਂ ਦੀ ਅੜੀ ਇਹ ਸੀ ਵੀ ਅਸੀਂ ਦੀਵਾਨ ਲੱਗਣ ਨਹੀਂ ਦੇਣਾ ਤੇ ਅਸੀਂ ਆਪਣਾ ਦੀਵਾਨ ਜਿਹੜਾ ਸਾਰੀ ਸੰਗਤ ਨੇ ਪ੍ਰਬੰਧਕਾਂ ਨੇ ਹਿੰਮਤ ਕਰਕੇ ਲਾ ਲਿਆ ਵਧੀਆ ਹੋ ਗਿਆ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਹੋ ਗਿਆ ਪਰ ਹੁਣ ਮੈਂ ਇਹ ਚਾਹੁੰਦਾ ਮੇਰਾ ਮਨ ਇਹ ਕਹਿੰਦਾ ਪ੍ਰਬੰਧਕਾਂ ਨੇ ਸਾਥ ਬਹੁਤ ਦਿੱਤਾ ਹੈ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਹੈ ਅਸੀਂ ਚਾਹੀਏ ਕੱਲ੍ਹ ਦਾ ਦੀਵਾਨ ਵੀ ਧੂਮਧਾਮ ਨਾਲ ਪਰਸੋਂ ਵਾਲਾ ਵੀ ਇਦੋਂ ਵੀ ਵਧੀਆ ਲਾ ਸਕਦੇ ਹਾਂ ਪਰ ਮੈਂ ਅਰਜ਼ ਤੁਹਾਨੂੰ ਇਹ ਕਰਨੀ ਹੈ ਵੀ ਇੰਨੀ ਜ਼ਿਆਦਾ ਸਿਕਿਉਰਿਟੀ ਲਾ ਕੇ ਇੰਨਾ ਪ੍ਰਸ਼ਾਸਨ ਤੰਗ ਹੋਵੇ ਇੰਨਾ ਰੌਲਾ ਰੱਪਾ ਪਾ ਕੇ ਕਿਉਂਕਿ ਹੁਣ ਇੱਕ ਗੱਲ ਸੁਣਿਓ 100-150 ਬੰਦਾ ਜਿਹੜਾ ਉਹਨਾਂ ਦਾ ਗਰੁੱਪ ਹੈ ਟਕਸਾਲੀਆਂ ਦਾ ਉਹਨੂੰ ਕਣਕਵਾਲ ਦੇ ਗੁਰਦੁਆਰੇ ਅੱਗੇ ਘੇਰਾ ਪਾ ਕੇ ਖੜੇ ਹੈ ਖੜੇ ਹੈ ਕਿ ਨਹੀਂ ਖੜੇ ਕਣਕਵਾਲ ਦੇ ਗੁਰਦੁਆਰੇ ਦੇ ਅੱਗੇ ਘੇਰਾ ਪਾ ਕੇ ਖੜੇ ਹੈ ਉਹਨਾਂ ਨੂੰ ਉੱਥੇ ਰੋਕ ਕੇ ਉੱਥੇ 200-300 ਪੁਲਿਸ ਵਾਲਾ ਬੰਦਾ ਖੜਾ ਫਿਰ ਹਰੇਕ ਸੜਕ ਤੇ ਖੜਾ ਹਰੇਕ ਚੌਂਕ ਤੇ ਖੜਾ ਇੱਥੇ ਟਰਾਲੀਆਂ ਮਿੱਟੀ ਦੀਆਂ ਭਰ ਕੇ ਇੱਥੇ ਮੋਰਚੇ ਲਾ ਕੇ ਖੜੇ ਹੈ ਕੋਈ ਬੰਦਾ ਦੂਜੇ ਪਾਸੇ ਪਿੰਡ ਦੇ ਖੜਾ ਸਾਰੇ ਪਾਸੇ ਇੰਨਾ ਗਾਹ ਪਾਇਆ ਪਿਆ ਇਸੇ ਕਰਕੇ ਹੋਇਆ ਹੁਣ ਇਹ ਜਿਹੜੇ ਹੈ ਬੰਦੇ ਪੁਲਿਸ ਵਾਲੇ ਕਈ ਇਹੋ ਜਿਹੇ ਹੋਣਗੇ ਇਹਦੇ ਵਿੱਚ ਪ੍ਰਸ਼ਾਸਨ ਵਾਲੇ ਜਿਹੜੇ ਕੱਲ੍ਹ ਦੇ ਆਏ ਹੈ ਅਜੇ ਤੱਕ ਸੁੱਤੇ ਨਹੀਂ ਹੋਣੇ ਸਾਰੀ ਰਾਤ ਜਾਗਦੇ ਰਹੇ ਹੈ ਤੇ ਅੱਜ ਸਵੇਰ ਦੇ 7 ਵਜੇ ਦੇ ਫੜ ਕੇ ਡੰਡੇ ਖੜੇ ਹੈ ਤੇ ਰਾਤ ਦੇ 8 ਵਜੇ ਤੱਕ ਇਹਨਾਂ ਨੇ ਇਹੀ ਖੜੇ ਰਹਿਣਾ ਉਹਨਾਂ ਨੇ ਅੰਦਰ ਚਾਹ ਪੀ ਲਿਆ ਕਦੇ ਲਿਆਓ ਜੀ ਗਰਮ ਜਲ ਲਿਆਓ ਜੀ ਉਹਨਾਂ ਨੇ ਅੰਦਰ ਐ ਪੈਣਾ ਇਹ ਬਾਹਰ ਖੜੇ ਰਹਿਣਗੇ ਸੁੱਕੇ ਹੋਏ ਤੇ ਗਾਲਾਂ ਕਿਹਨੂੰ ਕੱਢਣਗੇ ਫਿਰ ਆਹ ਬਾਬੇ ਢੱਡਰੀ ਵਾਲੇ ਨੇ ਚੰਗਾ ਪੰਗਾ ਪਾਇਆ ਕਹਿਣਾ ਤੇ ਇਹੋ ਹੀ ਆ ਮੈਨੂੰ ਵੀ ਇਹਨੇ ਜੜਪ ਨਵਾਂ ਹੀ ਜੰਪ ਛੇੜਦਾ ਸਾਡੇ ਵਾਸਤੇ ਵੀ ਪ੍ਰੋਗਰਾਮ ਜਿਹੜਾ ਏਦਾਂ ਹੀ ਕਹਿਣਾ ਸੋ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਮੇਰਾ ਮਨ ਇਹ ਕਹਿੰਦਾ ਹੈ ਵੀ ਪ੍ਰੋਗਰਾਮ ਅੱਜ ਆਪਣਾ ਵਧੀਆ ਹੋ ਗਿਆ ਚਾਹੀਏ ਤੇ ਕੱਲ੍ਹ ਦਾ ਵੀ ਲਾ ਸਕਦੇ ਹਾਂ ਪਰਸੋਂ ਦਾ ਵੀ ਲਾ ਸਕਦੇ ਹਾਂ ਪਰ ਆਪਾਂ ਏਦਾਂ ਕਰੀਏ ਵੀ ਆਪਾਂ ਇੱਕ ਦਿਨ ਦਾ ਪ੍ਰੋਗਰਾਮ ਅੱਜ ਵਾਲਾ ਸੁਣੋ ਧਿਆਨ ਅੱਜ ਵਾਲਾ ਦੀਵਾਨ ਆਪਾਂ ਚੜ੍ਹਦੀ ਕਲਾ ਨਾਲ ਲਾਇਆ ਆਪਾਂ ਇੰਨਾ ਜ਼ਿਆਦਾ ਕਿਉਂਕਿ ਉਹ ਵੀ ਸਾਡੇ ਹੀ ਭਰਾ ਪ੍ਰਸ਼ਾਸਨ ਵੀ ਪ੍ਰਸ਼ਾਸਨ ਵਾਲੇ ਜਿਹੜੇ ਵੀਰ ਹੈ ਉਹ ਵੀ ਸਾਡੇ ਹੀ ਹੈ ਇੰਨਾ ਤੰਗ ਆਪਾਂ ਕਰਕੇ ਘੱਟ ਤੋਂ ਘੱਟ 1000 ਪੁਲਿਸ ਵਾਲਾ ਬੰਦਾ ਲਾ ਕੇ ਆਪਾਂ ਪ੍ਰੋਗਰਾਮ ਕੱਲ੍ਹ ਵੀ ਕਰ ਸਕਦੇ ਹਾਂ ਪਰਸੋਂ ਵੀ ਕਰ ਸਕਦੇ ਹਾਂ ਪਰ ਆਪਾਂ ਸਾਰਿਆਂ ਨੂੰ ਤੰਗ ਨਾ ਕਰੀਏ ਸੰਗਤ ਵੀ ਪਰੇਸ਼ਾਨ ਹੁੰਦੀ ਹੈ ਤੇ ਇਹ ਜਿਹੜੇ ਮਾਝੇ ਤੋਂ ਆਏ ਹੋਏ ਆ ਜਨਾਲੇ ਵਰਗੇ ਇਹਨਾਂ ਨੇ ਆਪਣੇ ਇੱਥੇ ਹੀ ਡੇਰਾ ਲਾਈ ਰੱਖਣਾ ਇਹਨਾਂ ਨੇ ਅੰਦਰ ਵੜ ਕੇ ਬੈਠੇ ਰਹਿਣਾ ਪੁਲਿਸ ਨੇ ਉਹਨਾਂ ਨੂੰ ਘੇਰਾ ਪਾਈ ਰੱਖਣਾ ਮੈਨੂੰ ਫਿਰ 15 ਗੱਡੀਆਂ ਜਾਣਗੀਆਂ ਲੈ ਕੇ ਆਉਣਗੀਆਂ ਕੱਲ੍ਹ ਨੂੰ ਵੀ ਏਦਾਂ ਹੀ ਕਰਨਗੇ ਪਰਸੋਂ ਨੂੰ ਵੀ ਏਦਾਂ ਹੀ ਕਰਨਗੇ ਸੋ ਮੇਰੀ ਆਪ ਸਾਰੇ ਵੀਰਾਂ ਨੂੰ ਬੇਨਤੀ ਹੈ ਨਹੀਂ ਮੇਰੀ ਸੁਣੋ ਸੁਣੋ ਗੱਲ ਤੇ ਸਮਝੋ ਮੇਰੀ ਸੁਣੋ ਮੈਂ ਤੁਹਾਡਾ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਤੁਸੀਂ ਠੀਕ ਕਰ ਰਹੇ ਹੋ ਪਰ ਜਿਹੜਾ ਵੇਖਣ ਵਾਲੇ ਬੰਦਿਆਂ ਨੂੰ ਜਿਹੜਾ ਚੰਗਾ ਨਹੀਂ ਨਾ ਲੱਗਦਾ ਆਪਾਂ ਉਹ ਜਿਹੜਾ ਹਾਲਾਤ ਨੇ ਜਿਹੜੇ ਮਾਹੌਲ ਹੈ ਜਿਹੜਾ ਉਹ ਚੰਗਾ ਨਹੀਂ ਲੱਗਦਾ ਮੈਂ ਅਰਜ਼ ਇਹ ਕਰਦਾ ਧਿਆਨ ਨਾਲ ਸੁਣੋ ਤੁਹਾਡੀ ਸੇਵਾ ਆ ਤੁਹਾਡਾ ਧੰਨਵਾਦ ਮੈਂ ਕਰਦਾ ਪ੍ਰਬੰਧਕਾਂ ਦਾ ਵੀ ਇਸ ਨਗਰ ਦਾ ਵੀ ਨਗਰ ਪੰਚਾਇਤ ਦਾ ਵੀ ਤੇ ਸਾਰੇ ਪ੍ਰਸ਼ਾਸਨ ਦਾ ਵੀ ਅਸੀਂ ਸਭ ਦਾ ਮੈਂ ਧੰਨਵਾਦ ਕਰਦਾ ਵੀ ਤੁਸੀਂ ਮੇਰੇ ਨਾਲ ਸਟੈਂਡ ਲੈ ਕੇ ਖੜੇ ਹੈ ਤੁਹਾਡਾ ਧੰਨਵਾਦ ਪਰ ਜੇ ਆਪਾਂ ਇਹ ਸੋਚਦੇ ਹਾਂ ਨਾ ਵੀ 3 ਦਿਨ ਆਪਾਂ ਲਗਾਤਾਰ ਇਹ ਸਾਰੇ ਬੰਦਿਆਂ ਨੇ ਥੱਕ ਜਾਣਾ ਲਗਾਤਾਰ ਰੋਕ ਰੋਕ ਕੇ ਇੱਕ ਦਿਨ ਪ੍ਰੋਗਰਾਮ ਹੋ ਗਿਆ ਕਰਨਾ ਸੀ ਤੇ ਕਰ ਲਿਆ ਨਾ ਕਰਨਾ ਸੀ ਨਾ ਤੇ ਕਰ ਲਿਆ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਹੋ ਗਿਆ ਤੇ ਚੱਲ ਹੁਣ ਉਹ ਵੀ ਜਕਾਰੇ ਜਕੂਰੇ ਲਾ ਲੈਣਗੇ ਜੀ ਰੱਦ ਹੋ ਗਏ ਦੋ ਦੀਵਾਨ ਆਪਾਂ ਕੀਤੇ ਆ ਰੱਦ ਕਰਵਾ ਨਹੀਂ ਸਕੇ ਰੱਦ ਕਿਹਨੇ ਕੀਤੇ ਆਪਾਂ ਕੀਤੇ ਆ ਉਹ ਨਹੀਂ ਕਰਵਾ ਸਕੇ ਰੱਦ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਹੋਇਆ ਪ੍ਰੋਗਰਾਮ ਕਰ ਲਿਆ ਤੇ ਮੈਂ ਇਹ ਬੇਨਤੀ ਕਰਦਾ ਵੀ ਆਪਾਂ ਦੁਬਾਰਾ ਪ੍ਰੋਗਰਾਮ ਕੋਈ ਹੋਰ ਕੋਈ ਨੇੜੇ ਤੇੜੇ ਆਪਾਂ ਰੱਖ ਲਵਾਂਗੇ ਮੇਰੀ ਆਪ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਸਾਰਿਆਂ ਨੂੰ ਇੰਨਾ ਪਰੇਸ਼ਾਨ ਨਾ ਕਰੀਏ ਮੈਂ ਪ੍ਰਸ਼ਾਸਨ ਨੂੰ ਵੇਖਿਆ ਐਸ ਐਸ ਪੀ ਤੋਂ ਲੈ ਕੇ ਵੱਡੇ ਤੋਂ ਲੈ ਕੇ ਛੋਟਾ ਸਾਰੇ ਜ਼ਿਲ੍ਹੇ ਦੀ ਪੁਲਿਸ ਜਿਹੜੀ ਹੈ ਇੱਥੇ ਲੱਗੀ ਹੋਈ ਹੈ ਸਾਰੇ ਪਾਸਿਆਂ ਤੋਂ ਇੰਨਾ ਗਾਹ ਪਿਆ ਹੋਇਆ ਤਾਂ ਕਰਕੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਪ੍ਰਸ਼ਾਸਨ ਨੂੰ ਆਲੇ ਦੁਆਲੇ ਨੂੰ ਇੰਨਾ ਤੰਗ ਨਾ ਕਰੀਏ ਧੰਨਵਾਦ ਹੈ ਤੁਸੀਂ ਇੱਕ ਦਿਨ ਦਾ ਉਦਮ ਕੀਤਾ ਹੈ ਰਲ ਮਿਲ ਕੇ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ ਤੇ ਆਪਾਂ ਦੁਬਾਰਾ ਪ੍ਰੋਗਰਾਮ ਰੱਖ ਲਾਂਗੇ ਨਾਲੇ ਚਲੋ ਠੀਕ ਹੈ ਠੀਕ ਹੈ ਓਕੇ ਚਲੋ ਠੀਕ ਹੈ ਬਈ ਚਲੋ ਚਲੋ ਰਹਿਣ ਦੇ ਜੇ ਤੁਹਾਡੀ ਮਰਜ਼ੀ ਹੈ ਤੇ ਬੈਠੋ ਠੀਕ ਹੈ ਆਪਾਂ ਕੱਲ ਨੂੰ ਚਲੋ ਠੀਕ ਹੈ ਚਲੋ ਠੀਕ ਹੈ ਫਿਰ ਜੇ ਤੁਸੀਂ ਤਿਆਰ ਹੈ ਤੇ ਆਪਾਂ ਤੇ ਤਿਆਰ ਹੀ ਹਾਂ ਅਸੀਂ ਚੱਲਦੇ ਚੱਲਦੇ
ਚੱਲਦੇ ਚੱਲਦੇ ਰਹਿਣਾ ਏ ਅਸੀਂ ਚੱਲਦੇ ਚੱਲਦੇ ਰਹਿਣਾ ਏ
ਸਭ ਘਾਟਾ ਵਾਧਾ ਸਹਿਣਾ ਏ ਘਾਟਾ ਵਾਧਾ ਸਹਿਣਾ ਏ
ਘਾਟਾ ਵਾਧਾ ਸਹਿਣਾ ਏ
ਘਾਟਾ ਵਾਧਾ ਸਹਿਣਾ ਏ
ਸਭ ਘਾਟਾ ਵਾਧਾ ਸਹਿਣਾ ਏ ਘਾਟਾ ਵਾਧਾ ਸਹਿਣਾ ਏ
ਚੱਲਦੇ ਚੱਲਦੇ ਰਹਿਣਾ ਚੱਲਦੇ ਚੱਲਦੇ
ਚੱਲਦੇ ਚੱਲਦੇ ਰਹਿਣਾ ਏ ਅਸੀਂ ਚੱਲਦੇ ਚੱਲਦੇ ਰਹਿਣਾ ਏ
ਅਸੀਂ ਚੱਲਦੇ ਚੱਲਦੇ
ਲਓ ਹੁਣ ਫਿਰ ਬੇਨਤੀ ਹੈ ਆਪਾਂ ਇਸੇ ਤਰ੍ਹਾਂ ਦੋ ਦਿਨ ਹਾਜ਼ਰੀ ਭਰਾਂਗੇ ਆਪ ਸਾਰੀ ਸੰਗਤ ਨੂੰ ਬੇਨਤੀ ਵੀ ਉਤਸ਼ਾਹ ਨਾਲ ਸੁਣੋ ਬਈ ਉਤਸ਼ਾਹ ਨਾਲ ਸੁਣੋ ਸੁਣੋ ਉਤਸ਼ਾਹ ਨਾਲ ਚਾਹ ਨਾਲ ਤੁਸੀਂ ਕੱਲ ਤੇ ਪਰਸੋਂ ਜਿੱਥੇ ਆਪ ਆਉਣਾ ਹੈ ਉੱਥੇ ਹੋਰ ਸੰਗਤ ਨੂੰ ਨਾਲ ਪ੍ਰੇਰ ਕੇ ਲਿਆਉਣਾ ਜਿਹੜਾ ਮੋਟਰਸਾਈਕਲ ਤੇ ਆਇਆ ਉਹ ਟਰਾਲੀ ਲੈ ਕੇ ਆਵੇ ਜਿਹਦੇ ਘਰੇ ਖੜੀ ਹੈ ਨੇੜੇ ਨੇੜੇ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਘੜੇ ਘਰੇ ਟਰੈਕਟਰ ਟਰਾਲੀਆਂ ਖੜੇ ਹੈ ਸਾਰੀ ਸੰਗਤ ਨੂੰ ਪ੍ਰੇਰ ਕੇ ਫਿਰ ਆਪਾਂ ਵੱਧ ਚੜ ਕੇ ਜੇ ਕਰਨਾ ਹੀ ਹੈ ਤੇ ਫਿਰ ਦੋ ਦਿਨ ਕਰ ਲੈਂਦੇ ਹਾਂ ਮੈਂ ਇਸ ਕਰਕੇ ਨਹੀਂ ਵੀ ਸਾਨੂੰ ਕੋਈ ਡਰ ਲੱਗਦਾ ਹੈ ਆਪਣੀ ਗੱਲ ਤੇ ਕਹਿ ਰਿਹਾ ਤੇ ਕਹਿੰਦੇ ਰਹਿਣਾ ਹੈ ਪ੍ਰੋਬਲਮ ਇਹ ਹੁੰਦੀ ਹੈ ਵੀ ਸਾਡੇ ਹੀ ਸਾਰੇ ਭਰਾ ਆਲੇ ਦੁਆਲੇ ਧਾਰਮਿਕ ਸਮਾਗਮ ਏਦਾਂ ਹੋਵੇ ਤਾਂ ਔਖਾ ਲੱਗ ਤਾਂ ਮੈਂ ਕਹਿ ਰਿਹਾ ਸੀ ਹੋਰ ਨੀ ਕੋਈ ਗੱਲ ਸਾਨੂੰ ਨੀ ਕੋਈ ਖਤਰਾ ਜੇ ਭਾਈ ਸ਼ਬੀਲਾਂ ਵਾਲਿਆਂ ਨੇ ਲਾ ਕੇ ਸਾਡਾ ਸੰਭ ਸ਼ਰਿਆ ਬੰਦਾ ਮਾਰਿਆ ਉਹ ਚੱਲ ਲਿਆ ਸੀ ਤੇ ਆਹ ਵੀ ਕੋਈ ਵੱਡੀ ਗੱਲ ਨੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰਾਂਗੇ ਜੀ ਤੇ ਉਤਸ਼ਾਹ ਨਾਲ ਸਾਰਿਆਂ ਨੇ ਦੂਰੋਂ ਨੇੜਿਓਂ ਆਉਣਾ ਹੈ 2 ਵਜੇ ਨੂੰ ਦੀਵਾਨ ਸ਼ੁਰੂ ਕਰ ਲਾਂਗੇ ਤੇ 4:15 ਤੱਕ ਕੱਲ ਸਮਾਪਤੀ ਹੋਏਗੀ ਇਸੇ ਤਰ੍ਹਾਂ ਪਰਸੋਂ ਦੇ ਦੀਵਾਨ ਚ ਹਾਜ਼ਰੀ ਭਰਨੀ ਮੈਂ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਤੇ ਪ੍ਰਸ਼ਾਸਨ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਹਾਜ਼ਰੀ ਭਰੀ ਜਿਨ੍ਹਾਂ ਮੱਥਾ ਨਹੀਂ ਟੇਕਿਆ ਜੀ ਟੇਕ ਲਓ ਬਾਕੀ ਸੰਗਤ ਨੂੰ ਮਿਹਨਤੀ ਗੁਰੂ ਸਾਹਿਬ ਜਾਣਗੇ ਫੇਰ ਜਾਣਾ ਪਹਿਲਾਂ ਨਹੀਂ ਜਾਣਾ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ ਮਗਰ ਮਗਰ ਸਾਰੀਆਂ ਸੰਗਤਾਂ ਨੇ ਜਾਣਾ ਟਕਾ ਨਾਲ ਬੈਠ ਕੇ ਆਓ ਸਾਰੇ ਗੱਜ ਕੇ ਆਨੰਦ ਸਾਹਿਬ ਚ ਬੋਲੋ ਰਾਮਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਤੇ ਕੀ ਮਨ ਲੀਲਾ ਵਧਾਇਆ ਰਾਗ ਰਤਨ ਪਰਿਵਾਰ ਕਰੀਆ ਸ਼ਬਦ ਗਾਵਣਿਆਏ ਸਤਿਗੁਰੂ ਮਨਾਵੋ ਹਰੀ ਤੇਰਾ ਮਨ ਜਿਨੀ ਵਸਾਇਆ ਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਮਨ ਮੇਰੇ ਤੂੰ ਸਭ ਵਿਸਾਰ ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ ਸੋਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰ ਤੇਰੇ ਕਰਤਾ ਤੇਰਾ ਸਮਝ ਸਦਾ ਸਿਮਤ ਸਲਾਹ ਤੇਰੀ ਨਾਮ ਨਾਮ ਜਿਨਕੈ ਮਨੋ ਵਸਿਆ ਵਾਜੇ ਸ਼ਬਦ ਕਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਖਰਚਾ ਮੇਰਾ ਯਾਰ
ਸਭ ਗਵਾਇਆ
ਦੁੱਖ ਮੰਨਿਆ ਕਿਸੇ ਅਜੇ ਇੱਛਾ ਸਭ ਪੁਜਾਈ
ਸ਼ਬਦ
ਕਰੋ ਪਿਆਰੋ
ਸਾਚਾ
ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ
ਪੰਜ ਗੁਰੂ ਤੁਰ ਵਾਸ ਕੀ ਤੇ ਕਾਲ ਕੰਨ ਕੁਮਾਰਿਆ
ਕੋਈ ਕਰ ਪਾਇਆ ਤੁਰਜੇ ਪਾਸੇ ਨਾਲ ਹਲ ਕੇ ਲੱਗ
ਕਹੇ ਨਾਲ ਸੈਸ ਬਹੁ ਆਤਿ ਕਰੇ ਅਨੰਦ ਵਾਸੇ
ਅਨੰਦ ਸੁਣੋ ਬਚ ਭਾਗੀ ਹੋ ਸਗਲ ਸੋਤ ਸੂਰੇ
ਨਾਲ ਜਹਮ ਪਾਇਆ ਉਤਰੇ ਸਗਲ ਵਿਸੂਰੇ
ਸਰੋਗ ਸੰਤਾਪ ਉਤਰੋ ਸੁਣੀ ਸੱਚੀ ਬਾਣੀ
ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਕੀ ਜਾਨੀ ਨਾਨਕ ਦਾਸ ਤੁਧਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਤੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ। ਅਰਦਾਸ ਬੇਨਤੀ ਚਰਨਾ ਕਮਲਾ ਪਾਸ ਪ੍ਰਵਾਨ ਕਰਨੀ ਹੈ। ਇਸ ਵੇਲੇ ਆਪ ਜੀ ਦਰ ਘਰ ਦੇ ਪ੍ਰੀਤਵਾਨ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਪਿੰਡ ਗਦੜਿਆਣੀ ਦੀਆਂ ਸਮੂਹ ਸੰਗਤਾਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਤਿੰਨ ਦਿਨਾਂ ਦਾ ਗੁਰਮਤ ਸਮਾਗਮ ਉਲੀਕਿਆ। ਅੱਜ ਪਹਿਲੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ। ਆਪ ਜੀ ਦੇ ਬੱਚਿਆਂ ਪਾਸੋਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ। ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ। ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਚਲਾਉਣੇ, ਰਹਿੰਦੇ ਦੀਵਾਨਾਂ ਵਿਚ ਅੰਗ ਸੰਗ ਹੋ ਕੇ ਸਹਾਈ ਹੋਣਾ, ਸੇਵਾਦਾਰਾਂ ਸੰਗਤਾਂ ਦੇ ਸਿਰ ਤੇ ਮੇਰਾ ਪਰਿਆਤ ਰੱਖਣਾ। ਇਸ ਵੇਲੇ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿਚ ਵਰਤੇ। ਹੁਣ ਕਰੋ ਕਿਰਪਾ, ਪਾਵਣ ਹੁਕਮ ਬਖਸ਼ੋ, ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬਚੇ ਬੋਲੇ ਸੋਨੇਹਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਏ, ਰਹਾਉ ਕੋਟ ਪਰਾਧ ਹਮਾਰੇ ਖੰਡੋ ਹੋ, ਅਨਕ ਵਿਧੀ ਸਮਝਾਵ ਹੋ, ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਧ ਰਖਾਵ ਹੋ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੋਹਲੇ, ਰੱਖੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੋਹਲੇ, ਰੱਖੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ।